ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਗੁੱਡ ਮਾਰਨਿੰਗ। ਅੱਜ ਸ਼ਨਿਚਰਵਾਰ ਚੜ ਚੁੱਕਾ ਹੈ ਆਸਟ੍ਰੇਲੀਆ ਦੇ ਵਿਚ। ਇਸ ਵੇਲੇ 8:02 ਸੁਬਹਾ ਦੇ ਹੋਏ ਨੇ ਸਿਡਨੀ ਸਮੇਂ ਦੇ ਮੁਤਾਬਿਕ, ਜਾਂ ਈਸਟ ਕੋਸਟ ਦੇ ਉੱਤੇ ਡੇ ਲਾਈਟ ਸੇਵਿੰਗ ਚੱਲ ਰਿਹਾ ਉਸ ਦੇ ਮੁਤਾਬਿਕ, ਆਸਟ੍ਰੇਲੀਅਨ ਈਸਟਰਨ ਡੇ ਲਾਈਟ ਸੇਵਿੰਗ ਦੇ ਮੁਤਾਬਿਕ। ਪਰ ਬ੍ਰਿਸਬਨ ਦੇ ਵਿਚ 1 ਘੰਟਾ ਪਿੱਛੇ ਹੈ ਕਿਉਂਕਿ ਉਹ ਡੇ ਲਾਈਟ ਸੇਵਿੰਗ ਨੂੰ ਨਹੀਂ ਮੰਨਦੇ, ਸੋ ਉੱਥੇ 7:02 ਹੋਏ ਨੇ। ਐਡਲੇਡ ਦੇ ਵਿਚ 7:32 ਹੋਏ ਨੇ, ਪਰਥ ਦੇ ਵਿਚ 5:02 ਔਰ ਨਿਊ ਦਿੱਲੀ ਨਵੀਂ ਦਿੱਲੀ ਵਿਚ ਤੜਕੇ ਦੇ 2:32 ਹੋ ਚੁੱਕੇ ਨੇ। ਲੰਡਨ ਦੇ ਵਿਚ ਸ਼ਾਮਾਂ ਢਲ ਰਹੀਆਂ ਨੇ, ਰਾਤ ਪੈਣ ਵਾਲੀ ਪੈ ਗਈ ਹੈ ਵੈਸੇ ਤਾਂ, 9:02 ਹੋ ਗਏ ਨੇ। ਸੌਣ ਦੀ ਤਿਆਰੀ ਹੋਣੀ ਹੈ ਵਰਿੰਦਰ ਲਾਡੀ ਹੋਣਾ ਦੀ ਤੇ ਜਿੰਨੇ ਵੀ ਸਾਡੇ ਇੰਗਲੈਂਡ ਦੇ ਲਿਸਨਰ ਨੇ। ਨਿਊਯਾਰਕ ਤੇ ਵੈਨਕੂਵਰ ਦੇ ਵਿਚ, ਸੋਰੀ ਨਿਊਯਾਰਕ ਤੇ ਟੋਰਾਂਟੋ ਦੇ ਵਿਚ 4:02 ਸ਼ਾਮ ਦੇ ਹੋਏ ਨੇ ਸ਼ੁੱਕਰਵਾਰ ਦੇ, ਸੋ ਉੱਥੇ ਸ਼ਾਮ ਦੀ ਤਿਆਰੀ ਚੱਲ ਰਹੀ ਹੈ। ਦੁਪਹਿਰ ਹੋਈ ਪਈ ਹੈ ਵੈਨਕੂਵਰ ਤੇ ਐਲਏ ਦੇ ਵਿਚ, 1:03 ਹੁਣ ਹੋ ਗਏ ਨੇ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ। 2 ਘੰਟੇ ਦਾ ਸਫ਼ਰ ਆਪਾਂ ਇਕੱਠੇ ਤੈਅ ਕਰਾਂਗੇ। ਇਸ ਦੌਰਾਨ ਬਹੁਤ ਸਾਰੀਆਂ ਆਪਾਂ ਗੱਲਾਂ ਕਰਾਂਗੇ, ਮਸਲਿਆਂ ਤੇ ਚਿੰਤਨ ਕਰਾਂਗੇ। ਅੱਜ ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ ਤੇ ਉਹਨਾਂ ਦੇ ਨਾਲ ਵੀ ਅਸੀਂ ਗਿਆਨ ਦੀਆਂ ਗੱਲਾਂ ਕਰਾਂਗੇ, ਕੁਛ ਹਾਸਾ ਮਜ਼ਾਕ ਵੀ ਹੋਏਗਾ। ਇਸ ਤੋਂ ਇਲਾਵਾ ਸੋਹਣੇ ਸੋਹਣੇ ਗੀਤ ਵੀ ਆਪਾਂ ਪਲੇ ਕਰਨੇ ਆ ਵਿੱਚ ਤੇ ਤੁਹਾਡੇ ਸੁਨੇਹੇ ਦਿਲ ਵਾਲੀਆਂ ਗੱਲਾਂ ਸਾਰੀਆਂ ਸਾਂਝੀਆਂ ਕਰਨੀਆਂ ਔਰ ਵਿਚਾਰ ਵੀ ਕਰਨਾ ਪ੍ਰੋਗਰਾਮ ਦੇ ਵਿਚ। ਤੁਸੀਂ ਸਾਡੇ ਨਾਲ ਆਪਣੇ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਹੋ ਜੀ। request@harmanradio.com ਈਮੇਲ ਪਤਾ ਹੈ ਔਰ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਅਮਰੀਕ ਸਿੰਘ ਫਲੋਰਾ ਭਾਜੀ ਇੰਡੀਆ ਗਏ ਹੋਏ ਨੇ ਤੇ ਉਹ ਉੱਥੇ ਆਪਣੇ ਮਸ਼ਰੂਫ ਨੇ ਕੰਮਾਂ ਕਾਰਾਂ ਦੇ ਵਿਚ, ਸੋ ਉਹਨਾਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਅਗਰ ਪੋਡਕਾਸਟ ਤੇ ਸੁਣਦੇ ਹੋਣ। ਦਲਜੀਤ ਸਿੰਘ ਢਿੱਲੋਂ ਭਾਜੀ ਸਵੇਰ ਦੇ ਪ੍ਰੋਗਰਾਮ ਦਾ ਸੰਚਾਲਨ ਕਰਦੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਚ ਤੇ ਉਹਨਾਂ ਨੇ ਇਕ ਸੁਨੇਹਾ ਭੇਜਿਆ ਗੁਰਬਾਣੀ ਨਾਲ ਸਾਂਝ ਪਾਈ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਕਈ ਵਾਰੀ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਸੋਚਦੇ ਹਾਂ ਸੁਣਦੇ ਹਾਂ ਤਾਂ ਵੈਸੇ ਹੀ ਸਾਡੇ ਸਿਰ ਦੇ ਉੱਤੋਂ ਅਸੀਂ ਨਿਗਾਹ ਦੇਈਦੀਆਂ, ਕਦੇ ਅਸੀਂ ਇਹੋ ਜਿਹੀ ਗੱਲ ਸੋਚੀ ਦੀ ਨਹੀਂ ਹੈਗੀ ਡੂੰਘੇ ਕਿ ਜਿਹੜਾ ਸਾਹਿਬ ਹੈ ਸਾਡਾ ਮਾਲਕ ਹੈ ਉਹਦੇ ਘਰ ਦੇ ਵਿੱਚ ਕੀ ਕੁਛ ਨਹੀਂ। ਸਾਡੇ ਘਰ ਦੇ ਵਿੱਚ ਤਾਂ ਹੋ ਸਕਦਾ ਵੀ ਬਹੁਤ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ ਤੇ ਅਸੀਂ ਇੱਦਾਂ ਸੋਚਦੇ ਹਾਂ ਕਿ ਉਹਨ ਵੀ ਸਾਡੇ ਮੰਗਰ ਕਿਤੇ ਕੋਠੀ ਪਾ ਕੇ ਬੈਠਾ ਹੈ, ਬਹੁਤ ਵੱਡਾ ਬੰਗਲਾ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਨੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਹੁਣ ਸਾਡੇ ਘਰ ਦੀ ਜਿਹੜੀ ਡੈਫੀਨੇਸ਼ਨ ਹੈ ਪਰਮਾਤਮਾ ਦੇ ਘਰ ਦੀ ਡੈਫੀਨੇਸ਼ਨ ਉਹ ਇਹ ਹੈ ਕਿ ਉਹਨੇ ਕਿਤੇ ਬਾਹਰ ਬ੍ਰਹਿਮੰਡ ਦੇ ਵਿੱਚ ਪਾਸੇ ਰਹਿ ਕੇ ਉੱਥੇ ਬੈਠਾ ਆ ਤੇ ਉਹਨੇ ਬਹੁਤ ਵੱਡਾ ਉੱਥੇ ਭੰਡਾਰ ਬਣਾਇਆ ਹੋਇਆ ਤੇ ਉੱਥੋਂ ਦੇ ਰਿਹਾ। ਨਹੀਂ, ਇਹ ਸਾਰੀ ਸ੍ਰਿਸ਼ਟੀ ਇਨਕਲੂਡਿੰਗ ਅਸ ਜਿਹਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ, ਇਹ ਉਹਦਾ ਘਰ ਹੈ। ਔਰ ਇੱਥੇ ਹਰ ਕੁਛ, ਹਰ ਚੀਜ਼ ਜੋ ਇੱਕ ਮਨੁੱਖ ਸੋਚ ਸਕਦਾ, ਸੋਚ ਤੋਂ ਵੀ ਬਾਹਰ ਦੀਆਂ ਗੱਲਾਂ ਨੇ ਜਿਹੜੀਆਂ ਸੋਚਦਾ ਗੱਲਾਂ ਨਾ, ਸੋ ਲੱਭ ਲਈ ਚੀਜ਼ ਉਹ ਕਹਿੰਦਾ ਵੀ ਮੈਂ ਬੜੀ ਇਨਵੈਂਸ਼ਨ ਕਰ ਲਈ, ਵੀ ਬੜੀ ਲੱਭ ਲਈ ਚੀਜ਼। ਅਸਲ ਦੇ ਵਿੱਚ ਉਹ ਹੁੰਦੀ ਆ, ਪਹਿਲਾਂ ਹੀ ਹੁੰਦੀ ਆ, ਉਹ ਪਤਾ ਹੀ ਉਦੋਂ ਲੱਗਦਾ ਉਹਨੂੰ ਵੀ ਇਹ ਹੈਗੀ ਆ। ਸੋ ਉਹਦੇ ਘਰ ਦੇ ਵਿੱਚ ਬੜਾ ਕੁਛ ਆ ਤੇ ਜਿਸ ਦੇਹ ਸੋ ਪਾਵੇ। ਇਹ ਕੀ ਪੁਆਇੰਟ ਹੈ ਕਿ ਕਈ ਵਾਰੀ ਚੀਜ਼ ਸਾਹਮਣੇ ਹੀ ਪਈ ਹੁੰਦੀ ਆ, ਦਿਸਦੀ ਨਹੀਂ ਹੈਗੀ, ਪਤਾ ਹੀ ਨਹੀਂ ਲੱਗਦਾ। ਇਹੀ ਮੰਦਾਵਣੀ, ਇਹਨੂੰ ਮੰਦਾਵਣੀ ਕਹਿੰਦੇ ਆ। ਤੇ ਮੋਹਰੇ ਪਈ ਹੁੰਦੀ ਆ ਬੁਝਾਰਤ ਵਾਂਗਰ, ਪਤਾ ਨਹੀਂ ਲੱਗਦਾ ਉਹਦਾ ਆਂਸਰ ਕੀ ਆ। ਪਰ ਜਿਹਨੂੰ ਉਹ ਮਤ ਬਖਸ਼ ਦਿੰਦਾ ਆ ਚੇਤਨਾ ਦੇ ਵਿੱਚ, ਉਹ ਉਸ ਚੀਜ਼ ਨੂੰ ਬੁੱਝ ਲੈਂਦਾ ਤੇ ਉਹ ਅਵੇਅਰ ਹੋ ਜਾਂਦਾ। ਅੱਜ ਇੱਕ ਹੋਰ ਮੈਂ ਬਹੁਤ ਸੋਹਣਾ ਇਸੇ ਹੀ ਲਾਈਨ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਵਾਂਗਾ ਕਿ ਜਿਸ ਦੇਹ ਸੋ ਪਾਵੇ। ਹੁਣ ਅਸੀਂ ਪਰਮਾਤਮਾ ਦੇ ਮਾਰਗ ਤੇ ਚੱਲ ਰਹੇ ਹਾਂ, ਚੱਲਣਾ ਪੈਣਾ ਸਾਨੂੰ, ਚੱਲਦੇ ਹਾਂ ਅਧਿਆਤਮ ਦੇ ਵਿੱਚ, ਜਾਂ ਗੁਰਬਾਣੀ ਦਾ ਮੂਲ ਜਿਹੜਾ ਨਿਚੋੜ ਇਹੀ ਹੈ ਕਿ ਇਸ ਮਾਰਗ ਤੇ ਚੱਲੋ। ਤੇ ਚੱਲਣਾ ਕਿੱਦਾਂ ਆ? ਕਹਿੰਦੇ ਨੇ ਪੰਜਵੇਂ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਬਹੁਤ ਸੋਹਣਾ ਵਿਚਾਰ ਹੈ, ਜਰਾ ਠਰੰਮੇ ਨਾਲ ਸੁਣਿਓ। ਅਖੀਰ ਨੂੰ ਗੱਲ ਇੱਥੇ ਆ ਜਾਣੀ ਹੈ ਕਿ ਪਰਮਾਤਮਾ ਜਿਹਦੇ ਉੱਤੇ ਬਖਸ਼ ਕਰੇਗਾ, ਜਿਹੜਾ ਉਹਨੂੰ ਭਾਵੇਗਾ, ਉਹਨੂੰ ਉਹ ਗੁਰੂ ਮਿਲਾਵੇਗਾ, ਪੂਰਾ ਗੁਰੂ ਮਿਲਾਵੇਗਾ, ਤੇ ਗੁਰੂ ਫਿਰ ਮਿਹਰ ਕਰੇਗਾ। ਤੇ ਹੁਣ ਕਹਿੰਦੇ ਕਿ ਜਾਨੋ ਨਾਹੀ ਭਾਵੇ ਕਵਨ ਬਾਤਾਂ, ਮਨ ਖੋਜ ਮਾਰਗ। ਕਹਿੰਦੇ ਮੈਂ ਨਹੀਂ ਸਮਝਦਾ, ਮੈਂ ਨਹੀਂ ਜਾਣਦਾ ਕਿ ਪਰਮਾਤਮਾ ਜਿਹੜਾ ਉਹਨੂੰ ਕਿਹੜੀਆਂ ਗੱਲਾਂ, ਕਿਹੜੀਆਂ ਬਾਤਾਂ ਭਾਉਣੀਆਂ ਨੇ। ਮਨ ਖੋਜ ਮਾਰਗ, ਬਸ ਤੂੰ ਇਹੀ ਚੀਜ਼ ਲੱਭਣੀ ਆ ਕਿ ਉਹਨੂੰ ਕਿਹੜੀ ਚੀਜ਼ ਭਾਉਂਦੀ ਆ, ਉਹਨੂੰ ਉਹਦੀ ਅਟੈਂਸ਼ਨ ਲੈਣੀ ਆ। ਤੈਂ ਮਨ ਖੋਜ ਮਾਰਗ, ਉਹ ਰਸਤਾ ਲੱਭ ਜਿਹੜਾ ਜਿਹੜੇ ਨਾਲ ਤੂੰ ਉਹਨੂੰ ਇੰਪ੍ਰੈਸ ਕਰ ਸਕੇ। ਪਰ ਕਹਿੰਦੇ ਕੋਈ ਜਾਣਦਾ ਨਹੀਂ ਹੈਗਾ ਵੀ ਉਹ ਕਿਹੜੀਆਂ ਗੱਲਾਂ ਨਾਲ ਮੰਨਦਾ ਆ, ਨੋਬਡੀ ਨੋਜ਼। ਹੁਣ ਉਹ ਤੋਂ ਬਾਅਦ ਸ਼ੁਰੂ ਕਰਦੇ ਨੇ ਮਹਾਰਾਜ, ਕਹਿੰਦੇ ਧਿਆਨੀ ਧਿਆਨ ਲਾਵੇ। ਸੋ ਇਸ ਮਾਰਗ ਤੇ ਚੱਲਦੇ ਹੋਏ ਉਹ ਧਿਆਨ ਲਾਉਣ ਦੀ ਕੋਸ਼ਿਸ਼ ਕਰ, ਜਿਹੜੇ ਧਿਆਨੀ ਆ ਉਹ ਧਿਆਨ ਲਾ ਕੇ ਬਹਿੰਦੇ ਨੇ, ਉਹ ਉਹਨਾਂ ਨੇ ਇਹ ਮਾਰਗ ਅਪਣਾ ਲਿਆ, ਹੋ ਸਕਦਾ ਉਹਨਾਂ ਲਈ ਉਹ ਲਾਹੇਵੰਦ ਹੋਵੇ। ਗਿਆਨੀ ਗਿਆਨ ਕਮਾਵੇ, ਜਿਹੜਾ ਗਿਆਨੀ ਪੁਰਖ ਹੈ ਉਹ ਗਿਆਨ ਨੂੰ ਕਮਾਉਂਦਾ, ਗੱਲਾਂ ਕਰਦਾ ਗਿਆਨ ਦੀਆਂ, ਗਿਆਨ ਦੇ ਵਿੱਚੋਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਪਰ ਕਹਿੰਦੇ ਪ੍ਰਭ ਕਿਨ ਹੀ ਜਾਤਾ। ਇਹ ਧਿਆਨੀ ਗਿਆਨੀ ਗਿਆਨ ਕਮਾਉਂਦੇ ਨੇ, ਧਿਆਨ ਲਾਉਂਦੇ ਨੇ, ਉਹਨਾਂ ਦੇ ਇਸ ਮਾਰਗ ਦੇ ਵਿੱਚੋਂ ਕੋਈ ਕੋਈ ਕਿਸੇ ਨੇ ਹੀ ਜਾਣਿਆ ਪ੍ਰਭੂ ਨੂੰ। ਅਦਰਵਾਈਜ਼ ਧਿਆਨ ਧਿਆਨ ਦੇ ਵਿੱਚ, ਧਿਆਨੀ ਦੇ ਵਿੱਚ, ਧਿਆਨੀ ਧਿਆਨ ਦੇ ਵਿੱਚ ਉਲਝ ਜਾਂਦਾ, ਗਿਆਨੀ ਗਿਆਨ ਦੇ ਵਿੱਚ ਵੀ ਉਲਝ ਜਾਂਦੇ ਨੇ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਰਹਿਤ ਰਾਤਾ। ਜਿਹੜੇ ਭਗਉਤੀ ਆ, ਵੈਸ਼ਨਵ ਹੈ, ਉਹ ਸੰਜਮਾਂ ਦੇ ਵਿੱਚ ਰਹਿੰਦੇ ਨੇ, ਕੰਟਰੋਲ ਕਰਦੇ ਨੇ ਆਪਣੇ ਆਪ ਨੂੰ। ਜੋਗੀ ਕਹਿਤ ਮੁਕਤਾ, ਜੋਗੀ ਕਹਿੰਦੇ ਛੱਡਤਾ ਸਾਰਾ ਕੁਛ, ਮੁਕਤ ਹੋ ਗਏ ਦੁਨੀਆਂ ਦੇ। ਤਪਸੀ ਤਪੇ ਰਾਤਾ, ਜਿਹੜਾ ਤਪ ਕਰਦਾ ਆ ਉਹ ਰਾਤਾਂ ਨੂੰ ਬੈਠ ਬੈਠ ਕੇ ਦਿਨ ਰਾਤ ਉਹਦੇ ਵਿੱਚ ਰੰਗਿਆ, ਰਾਤੇ ਦਾ ਮਤਲਬ ਰੰਗਿਆ ਵੀ ਹੁੰਦਾ, ਰਾਤੇ ਦਾ ਮਤਲਬ ਦਿਨ ਰਾਤ ਵੀ, ਸਮਾਂ ਵੀ ਕਹਿ ਸਕਦੇ, ਉਹਦੇ ਵਿੱਚ ਰੰਗਿਆ ਰਹਿੰਦਾ, ਉਹਦੇ ਵਿੱਚ ਤਪ ਕਰ ਕਰਕੇ ਉਹਦੇ ਵਿੱਚ ਰੰਗਿਆ ਰਹਿੰਦਾ। ਮੋਨੀ ਮੋਨ ਧਾਰੀ, ਕਈ ਚੁੱਪੇ ਸਾਧੂ ਹੁੰਦੇ ਨੇ, ਉਹ ਚੁੱਪ ਧਾਰੀ ਕੱਟਦੇ ਨੇ, ਚੁੱਪ ਵੱਟੀ ਰੱਖਦੇ ਨੇ, ਬੋਲਦੇ ਨਹੀਂ। ਸੰਨਿਆਸੀ ਬ੍ਰਹਮਚਾਰੀ, ਜਿਹੜੇ ਸੰਨਿਆਸੀ ਆ ਉਹ ਵਿਆਹ ਨਹੀਂ ਕਰਾਉਂਦੇ, ਉਹ ਸੰਭੋਗ ਨਹੀਂ ਕਰਦੇ, ਸੈਕਸੁਅਲ ਡਿਜ਼ਾਇਰ ਨੂੰ ਕੰਟਰੋਲ ਕਰ ਲੈਂਦੇ ਨੇ। ਉਦਾਸੀ ਉਦਾਸ ਰਾਤਾ, ਜਿਹੜਾ ਉਦਾਸੀ ਹੁੰਦਾ ਆ ਉਹ ਹਰ ਉਦਾਸ ਭੇਖ ਦੇ ਵਿੱਚ ਮਸਤ ਰਹਿੰਦਾ ਆ, ਉਹਨੂੰ ਕੋਈ ਪਰਵਾਹ ਨਹੀਂ ਹੁੰਦੀ, ਉਦਾਸ ਹੀ ਰਹਿੰਦਾ ਹਰੇਕ ਚੀਜ਼। ਭਗਤ ਨਵੇਂ ਪ੍ਰਕਾਰਾਂ, ਕਹਿੰਦੇ ਨੇ ਕਿ ਭਗਤੀ ਵੀ ਨੌ ਪ੍ਰਕਾਰ ਦੀ ਗਿਣੀ ਜਾਂਦੀ ਆ। ਪੰਡਿਤ ਵੇਦ ਪੁਕਾਰਾ, ਜਿਹੜੇ ਪੰਡਿਤ ਨੇ ਉਹ ਵੇਦ ਪੜ੍ਹ ਪੜ੍ਹ ਕੇ ਉਸ ਨੂੰ ਗਾਉਂਦੇ ਨੇ, ਉਸ ਨੂੰ ਵਿਖਿਆਨ ਕਰਦੇ ਨੇ। ਗ੍ਰਿਸਤੀ ਗ੍ਰਿਸਤ ਧਰਮਾਤਾ, ਜਿਹੜਾ ਗ੍ਰਿਸਤੀ ਆ ਸਾਡੇ ਵਰਗਾ, ਮੋਸਟਲੀ ਜਿਹੜੇ ਅਸੀਂ ਪ੍ਰੋਗਰਾਮਸ ਕਰ ਰਹੇ ਹਾਂ ਤੇ ਸੁਣ ਰਹੇ ਹਾਂ ਨਾ, ਇਸ ਕੈਟੇਗਰੀ ਚ ਆ ਜਾਂਦੇ ਹਾਂ। ਅਸੀਂ ਫੈਮਿਲੀ ਪੀਪਲ ਹੈ, ਫੈਮਿਲੀ ਪਰਸਨ ਹੈ, ਪਰਿਵਾਰਕ ਹੈ, ਅਸੀਂ ਉਨਾ ਕੁ ਧਰਮ ਲੈ ਕੇ ਅਸੀਂ ਇਸ ਪਰਿਵਾਰ ਨੂੰ ਧਰਮ ਦੇ ਅਨੁਸਾਰ ਚਲਾਉਂਦੇ ਹਾਂ। ਅਸੀਂ ਰਹਿਤ ਕਰਦੇ ਹਾਂ, ਅਸੀਂ ਗੁਰਦੁਆਰੇ ਸਾਹਿਬ ਜਾਂਦੇ ਹਾਂ, ਸਵੇਰੇ ਸ਼ਾਮ ਧੂਫ ਬੱਤੀ ਕਰਦੇ ਹਾਂ, ਪਾਠ ਕਰਦੇ ਹਾਂ, ਨਿਤਨੇਮ ਕਰਦੇ, ਅਸੀਂ ਇਹਨੂੰ ਸਮਝ ਲਿਆ ਨਾਲ, ਫਿਰ ਆਪਣਾ ਦਿਨਾਂ ਨੂੰ ਕੰਮ ਕਰਦੇ ਆ, ਗ੍ਰਿਸਤੀ ਕਰਦੇ ਆ, ਪਰਿਵਾਰ ਚ ਰਹਿੰਦੇ ਆ, ਅਸੀਂ ਇਹਦੇ ਚ ਹੀ ਮਸਤ ਰਹਿੰਦੇ ਆ, ਸਾਨੂੰ ਏਦਾਂ ਲੱਗਦਾ ਵੀ ਇਹ ਮਾਰਗ ਜਿਹੜਾ ਹੈ ਉਹ ਇਹ ਵੀ ਉੱਤਮ ਹੈ। ਹੁਣ ਇੱਕ ਸ਼ਬਦੀ ਬਹੁ ਰੂਪ ਅਵਧੂਤਾ, ਕਹਿੰਦੇ ਇੱਕ ਕਈ ਜਿਹੜੇ ਨੇ ਜੋਗੀ ਨੇ ਕਈ ਰੂਪ ਧਾਰਦੇ ਨੇ, ਬਹੁ ਰੂਪੀਏ ਹੁੰਦੇ ਨੇ, ਅਵਧੂਤ ਹੁੰਦੇ ਨੇ, ਨਾਂਗੇ ਹੁੰਦੇ ਨੇ, ਇੱਕ ਇੱਦਾਂ ਦੇ ਵੀ ਹੁੰਦੇ ਨੇ, ਕਾਪੜੀ ਕਾਉਤੇ ਜਗ ਉੱਤਾ। ਕਹਿੰਦੇ ਨੇ ਕਈ ਲੋਕ ਜਿਹੜੇ ਨੇ ਖਾਸ ਕਿਸਮ ਦੇ ਚੋਲੇ ਪਾਉਂਦੇ ਨੇ, ਵੀ ਏਦਾਂ ਦੇ ਕੱਪੜੇ ਪਾ ਕੇ, ਸ਼ਾਇਦ ਇਹ ਵੀ ਮਾਰਗ ਹੈ। ਕਈ ਨਾਟਕ ਖੇਡਦੇ ਨੇ, ਲੋਕਾਂ ਨੂੰ ਪ੍ਰਸੰਨ ਕਰਦੇ ਨੇ, ਏਦੇ ਦਿਨ ਜਿਹੜੇ ਨੇ ਜਾਗ ਕੇ ਕੱਟਦੇ ਨੇ। ਇੱਕ ਤੀਰਥ ਨਾਤਾ, ਇੱਕ ਲੋਕ ਨੇ ਉਹ ਤੀਰਥਾਂ ਦੇ ਘੁੰਮੀ ਜਾਂਦੇ ਨੇ, ਕਦੇ ਉੱਥੇ ਚਾਲੇ ਤੇ ਚਲੇ ਗਏ, ਕਦੇ ਉਸ ਗੁਰਦੁਆਰੇ ਚਲੇ ਗਏ, ਕਦੇ ਉਹ ਫਲਾਨਾ ਥਾਂ ਚਲੇ ਗਏ। ਸੋ ਉਹਨਾਂ ਨੂੰ ਏਦਾਂ ਲੱਗਦਾ ਵੀ ਸਾਰੇ ਤੀਰਥ ਨਹਾ ਕੇ ਉਹਨਾਂ ਦੀ ਜਿਹੜੀ ਮੁਕਤੀ ਹੋ ਜਾਣੀ ਆ। ਹੁਣ ਕਈ ਜਿਹੜਾ ਇੱਕ ਹੋਰ ਮਾਰਗ ਹੈ, ਹੁਣ ਕੁਝ ਹੋਰ ਮਾਰਗ ਹੈ, ਲੋਕ ਉਹ ਵੀ ਅਪਣਾਉਂਦੇ ਨੇ ਪਰਮਾਤਮਾ ਨੂੰ ਇੰਪ੍ਰੈਸ ਕਰਨ ਦੇ ਲਈ। ਨਿਰਾਹਾਰ ਵਰਤੀ ਅਪਾਰਸਾ, ਕਹਿੰਦੇ ਨੇ ਕਿ ਉਹ ਭੁੱਖੇ ਰਹਿੰਦੇ ਨੇ, ਕਈ ਲੋਕ ਵਰਤ ਰੱਖਦੇ ਨੇ, ਦੂਜਿਆਂ ਨੂੰ ਟੱਚ ਨਹੀਂ ਕਰ ਦਿੰਦੇ। ਆਪਣੇ ਧਰਮ ਦੇ ਵਿੱਚ ਵੀ ਇਹ ਗੱਲਾਂ ਆ ਗਈਆਂ ਨੇ ਕਿ ਝੂਠ ਹੋ ਗਈ ਜੀ, ਇਸ ਤਰ੍ਹਾਂ ਦੇ ਲੋਕ ਵੀ ਇਹ ਵੀ ਰਾਹ ਅਪਣਾਉਂਦੇ ਨੇ, ਉਹ ਇਹ ਵੀ ਮਾਰਗ ਚੁਣਦੇ ਨੇ। ਇੱਕ ਲੋਕ ਨਾ ਦੇਵੇ ਦਰਸਾ, ਕਈ ਲੋਕ ਜਿਹੜੇ ਨੇ ਉਹ ਲੁਕ ਜਾਂਦੇ ਨੇ, ਜਾ ਕੇ ਦਿਸਦੇ ਨਹੀਂ, ਪਤਾ ਹੀ ਨਹੀਂ ਕਿੱਧਰ ਗਏ, ਗੁਫਾ ਦੇ ਵਿੱਚ ਵੀ ਚਲ ਜਾਂਦੇ ਨੇ ਜਾਂ ਅੰਦਰੇ ਵੜ ਜਾਂਦੇ ਨੇ, ਅੰਦਰੇ ਆਪਣੇ ਆਪ ਚ ਰਹਿੰਦੇ ਨੇ। ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਰੱਬ ਨੂੰ ਪਾਉਣ ਦੇ ਲਈ ਆਪਣੇ ਆਪ ਨੂੰ ਵਿਦਰਾਅ ਕਰ ਲੈਂਦੇ ਆ ਸੋਸਾਇਟੀ ਚੋਂ। ਇੱਕ ਮਨ ਹੀ ਗਿਆਤਾ, ਇਹ ਵੀ ਸਾਡੇ ਵਾਲੀ ਕੈਟੇਗਰੀ ਆ ਜਾਂਦੀ ਹੈ ਕਿ ਮਨ ਦੇ ਵਿੱਚ ਇੱਦਾਂ ਕਹਿੰਦੇ ਨੇ ਕਿ ਨਹੀਂ ਜੀ ਨਹੀਂ, ਬਾਹਰੋਂ ਸਿੱਖ ਹੋਣ ਦੀ ਕੋਈ ਲੋੜ ਨਹੀਂ, ਮਨ ਦੇ ਅੰਦਰ ਸਿੱਖ ਹੋਣਾ ਚਾਹੀਦਾ। ਕਈ ਲੋਕ ਇਹ ਵੀ ਮਾਰਗ ਅਪਣਾਉਂਦੇ ਨੇ, ਕਈ ਲੋਕ ਨਹੀਂ ਬਹੁਤਾਤ, ਕਿ ਆਪਣਾ ਧਰਮ ਜਿਹੜਾ ਆ ਉਹਦੇ ਬਾਹਰੀ ਜਿਹੜੇ ਚਿੰਨ ਨੇ ਉਹ ਉਹਨਾਂ ਨੂੰ ਛੱਡ ਕੇ, ਜੋ ਗੁਰੂ ਦੇ ਵੱਲੋਂ ਦੱਸੀ ਗਈਆਂ ਚੀਜ਼ਾਂ ਨੇ ਉਹ ਛੱਡ ਕੇ ਕਹਿੰਦੇ ਨਹੀਂ ਨਹੀਂ, ਮਨ ਦੇ ਵਿੱਚ ਹੋਣੀ ਚਾਹੀਦੀ ਆ, ਇਹ ਬਾਕੀ ਗੱਲਾਂ ਬੇਕਾਰ ਹੈ। ਇਹ ਵੀ ਇੱਕ ਮਾਰਗ ਹੈ ਇਹ ਵੀ। ਹੁਣ ਕਹਿੰਦੇ ਨੇ ਕਿ ਘਾਟ ਨਾ ਕਿੰਨੀ ਕਹਾਇਆ, ਹੁਣ ਇਹ ਜਿੰਨੇ ਆਪਾਂ ਗਿਣੇ ਨੇ ਪੰਜਵੇਂ ਪਾਤਸ਼ਾਹ ਨੇ ਗਿਣਾਇਆ ਸਾਰਿਆਂ ਨੂੰ, ਕਹਿੰਦੇ ਇਹਨਾਂ ਚੋਂ ਕਿਸੇ ਨੂੰ ਪੁੱਛ ਕੇ ਦੇਖ ਲਓ, ਸਾਰੇ ਇਹੀ ਕਹਿੰਦੇ ਆ ਸਾਡਾ ਹੀ ਮਾਰਗ ਬਹੁਤ ਵਧੀਆ ਹੈ, ਘਾਟ ਨਾ ਕਿੰਨੀ ਕਹਾਇਆ, ਕੋਈ ਆਪਣੇ ਆਪ ਨੂੰ ਘੱਟ ਕਹਾਉਂਦਾ, ਸਭ ਕਹਿਤੇ ਪਾਇਆ, ਸਾਰੇ ਇਹੀ ਕਹਿੰਦੇ ਆ ਮੈਂ ਪਾ ਲਿਆ, ਬਸ ਮੈਂ ਇਸੇ ਮਾਰਗ ਚੋਂ ਪਾ ਲਿਆ, ਹੋਰ ਕੋਈ ਮਾਰਗ ਹੀ ਹੈ ਨਹੀਂ। ਪਰ ਕਹਿੰਦੇ ਨੇ ਕਿ ਜਿਸ ਮਿਲੇ ਸੋ ਭਗਤਾ, ਇਹ ਤਾਂ ਜਿਹਨੂੰ ਮਿਲ ਗਿਆ, ਜਿਸੇ ਮਾਰਗ ਚੋਂ ਮਿਲ ਗਿਆ, ਉਹੀ ਭਗਤ ਅਸਲ ਦੇ ਵਿੱਚ ਕਹਾਉਂਦਾ ਆ, ਬਾਕੀ ਸਾਰੇ ਕਹਿਣ ਕਹਾਣ ਵਾਲੀਆਂ ਗੱਲਾਂ, ਘੱਟ ਕੋਈ ਨਹੀਂ ਕਹਾਉਂਦਾ, ਪਰ ਜਦੋਂ ਮਿਲਦਾ ਆ ਉਹੋ ਹੀ ਫਿਰ ਭਗਤੀ ਦੀ ਕੈਟੇਗਰੀ ਚ ਆਉਂਦਾ ਬੰਦਾ। ਅਖੀਰ ਨੂੰ ਤੱਤ ਕੱਢਦੇ ਨੇ ਪੰਜਵੇਂ ਪਾਤਸ਼ਾਹ, ਕਹਿੰਦੇ ਸਗਲ ਉਪਾਵ, ਸਗਲ ਉਕਤ ਉਪਾਵਾ, ਤਿਆਗੀ ਸਰਨ ਪਾਵਾ, ਨਾਨਕ ਗੁਰ ਚਰਨ ਪ੍ਰਾਤਾ। ਕਹਿੰਦੇ ਨੇ ਕਿ ਇਹ ਸਾਰੀਆਂ ਦਲੀਲਾਂ, ਇਹ ਸਾਰੇ ਉਪਾ, ਤਿਆਗ ਸਰਨ ਪਾਵਾਂ, ਮੈਂ ਸਾਰੇ ਛੱਡ ਦਿੱਤੇ ਆ, ਮੈਂ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਗਿਆ, ਆਪਣੇ ਆਪ ਨੂੰ ਸਰੈਂਡਰ ਕਰਤਾ, ਟੋਟਲ ਸਰੈਂਡਰ, ਵੀ ਮੈਨੂੰ ਨਹੀਂ ਪਤਾ ਕਿਹੜਾ ਮਾਰਗ ਹੈ, ਸਾਰੇ ਉਪਾਅ ਜਿਹੜੇ ਸਾਰੇ ਤੇਰੇ ਔਖੇ ਆ, ਫਾਈਨ ਹੈ, ਪਰ ਮੈਨੂੰ ਨਹੀਂ ਪਤਾ ਵੀ ਮੈਂ ਕਿਹੜਾ ਮਾਰਗ ਚੁਣਾ, ਮੈਂ ਸਾਰੇ ਛੱਡ ਕੇ ਤੇਰੀ ਸਰਨ ਦੇ ਵਿੱਚ ਆ ਗਿਆ ਹਾਂ। ਨਾਨਕ ਗੁਰਚਰਨ ਪ੍ਰਾਤਾ, ਕਹਿੰਦੇ ਤੇਰੇ ਚਰਨਾਂ ਚ ਆ ਗਿਆ, ਤੇਰੀ ਸਰਨ ਚ ਆ ਗਿਆ, ਤੇ ਆ ਕੇ ਮੈਂ ਤੇਰੇ ਚਰਨਾਂ ਦੇ ਵਿੱਚ ਡਿੱਗ ਪਿਆ ਹਾਂ, ਇਹੀ ਮੇਰਾ ਮਾਰਗ ਹੈ, ਇਹੀ ਇੱਕ ਮਨੁੱਖ ਦਾ ਮਾਰਗ ਹੈ ਅਧਿਆਤਮ ਨੂੰ ਪਾਉਣ ਦੇ। ਕਿਉਂ? ਕਹਿੰਦੇ ਜਾਨੋ ਨਹੀਂ ਭਾਵੇ ਕਵਨ ਬਾਤਾ, ਮਨ ਖੋਜ ਮਾਰਗ। ਮਾਰਗ ਕਿਹੜਾ ਫਿਰ ਖੋਜਿਆ? ਕਿ ਕਨਫਿਊਜ਼ਨ ਇੰਨੀ ਹੈ ਦੁਨੀਆਂ ਦੇ ਵਿੱਚ ਪਾਉਣ ਦੇ ਲਈ, ਕਿ ਸਾਰਿਆਂ ਤੋਂ ਕਨਫਿਊਜ਼ ਹੋ ਕੇ ਛੱਡ ਕੇ ਇਹੀ ਕਹਿੰਦਾ ਵੀ ਪਰਮਾਤਮਾ ਦੇ ਚਰਨ ਹੀ ਆ ਗਿਆ, ਵੀ ਤੈਨੂੰ ਹੀ ਪਾਉਣਾ ਆ, ਤੇਰੇ ਚਰਨ ਹੀ ਡਿੱਗ ਪਿਆ, ਤੂੰ ਹੀ ਦੱਸ ਦੇ ਕਿਹੜਾ ਰਾਹ ਅਪਣਾਵਾਂ ਮੈਂ। ਇਹ ਅਧਿਆਤਮ ਦਾ ਮਾਰਗ ਹੈ। ਸੋ ਇਹ ਸੀ ਵਿਚਾਰ ਅੱਜ ਦਾ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਆਓ ਇੱਕ ਸਤਵਿੰਦਰ ਬਿੱਟੀ ਦਾ ਧਾਰਮਿਕ ਗੀਤ ਸੁਣਦੇ ਹਾਂ।
ਸੋਧਿਆ ਗੁਰੂ ਅੱਗੇ ਅਰਦਾਸਾ, ਇਥੋਂ ਕੋਈ ਨਾ ਗਿਆ ਨਿਰਾਸਾ, ਸੁਖ ਉਸਦਾ ਦਿੱਤਾ ਲੈਣਾ ਹਰਦਮ ਪਾਣੀ ਦੇ ਵਿੱਚ ਰਹਿਣਾ ਦੁੱਖ ਸੁਖ ਉਸਦਾ ਦਿੱਤਾ ਲੈਣਾ ਤੇਰੀ ਕਾਕੇ ਕਦੇ ਨੀ ਪੈਣਾ ਪਸੀਨਾ ਠਾਰੂਗਾ ਰੱਖੀ ਉਸ ਮਾਲਕ ਤੇ ਡੋਰੀ ਕਾਰਜ ਆਸ ਵਾਰੂਗਾ ਰੱਖੀ ਉਸ ਮਾਲਕ ਤੇ ਡੋਰੀ ਕਾਰਜ ਆਸ ਵਾਰੂਗਾ ਤੂੰ ਰੱਖੀ ਉਸ ਮਾਲਕ ਤੇ ਮਨ ਚਿੱਤ ਲਾ ਕੇ ਕੀਤੀ ਸੇਵਾ ਸੇਵਾ ਨੂੰ ਲੱਗਦਾ ਮੇਵਾ ਲਾ ਕੇ ਆਪ ਜੂ ਮਿੱਟੇਵਾ ਡੁੱਬਦੇ ਪੇੜੇ ਤਾਰੂਗਾ ਰੱਖੀ ਉਸ ਮਾਲਕ ਤੇ ਡੋਰੀ ਕਾਰਜ ਆਸ ਵਾਰੂਗਾ ਰੱਖੀ ਉਸ ਮਾਲਕ ਤੇ ਡੋਰੀ ਕਾਰਜ ਆਸ ਵਾਰੂਗਾ ਤੂੰ ਰੱਖੀ ਉਸ ਮਾਲਕ ਤੇ ਡੋਰੀ ਜਸ ਮਾਲਕ ਦਾ ਗਾਵੇ ਜਿਸੇ ਮਿਹਰ ਉਹਦੀ ਹੋ ਜਾਵੇ ਹਰਦਮ ਜਸ ਮਾਲਕ ਦਾ ਗਾਵੇ ਉਹੀ ਮਨ ਜਿੰਦਿਆ ਫਲ ਪਾਵੇ ਕਦੇ ਨਾ ਕਸ਼ਟ ਸਹਾਰੂਗਾ ਰੱਖੀ ਉਸ ਮਾਲਕ ਤੇ ਡੋਰੀ ਕਾਰਜ ਆਸ ਵਾਰੂਗਾ ਰੱਖੀ ਉਸ ਮਾਲਕ ਤੇ ਡੋਰੀ ਕਾਰਜ ਆਸ ਵਾਰੂਗਾ ਤੂੰ ਰੱਖੀ ਉਸ ਮਾਲਕ ਤੇ ਮਨ ਦਿਲ ਦੀਆਂ ਜਾਣੇ ਅਰਜਾਂ ਕਰਦੇ ਰਹਿਣ ਨੀ ਮਾਣੇ ਉਹ ਤਾਂ ਚੱਲ ਮਨ ਦਿਲ ਦੀਆਂ ਜਾਣੇ ਮੋੜਾਂ ਵਾਲੀਆਂ ਮਨ ਲੈ ਭਾਣੇ ਟਿੱਗਿਆਂ ਨੂੰ ਸਤਕਾਰੂਗਾ ਰੱਖੀ ਉਸ ਮਾਲਕ ਤੇ ਡੋਰੀ ਕਾਰਜ ਆਸ ਵਾਰੂਗਾ ਰੱਖੀ ਉਸ ਮਾਲਕ ਤੇ ਡੋਰੀ ਕਾਰਜ ਆਸ ਵਾਰੂਗਾ ਰੱਖੀ ਉਸ ਮਾਲਕ ਤੇ ਡੋਰੀ
ਕਾਰਜ ਆਪ ਸਵਾਰੂਗਾ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਹੋ ਚੁੱਕਾ ਦਿਨ ਸ਼ਨਿਚਰਵਾਰ ਨੂੰ 25 ਜਨਵਰੀ 2020 ਔਰ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ ਕਾਰਜ ਦੀ ਗੱਲ ਕਰਦੇ ਹਾਂ ਕਿ ਲੋਕ ਭਲਾਈ ਦੇ ਕਾਰਜ ਕਰਦੇ ਸਮੇਂ ਬਹੁਤ ਤਕਲੀਫਾਂ ਆਉਂਦੀਆਂ ਨੇ ਝੱਲਣੀਆਂ ਪੈਂਦੀਆਂ ਨੇ ਤੇ ਇਸੇ ਸੰਦਰਭ ਦੇ ਵਿਚ 3 ਅਮਰੀਕਨ ਫਾਇਰ ਫਾਈਟਰ ਆਪਣੀ ਜਾਨ ਦੇ ਗਏ ਨੇ ਆਸਟ੍ਰੇਲੀਆ ਦੀਆਂ ਅੱਗਾਂ ਬੁਝਾਉਣ ਦੇ ਕਾਰਜ ਦੇ ਵਿਚ ਜਦੋਂ ਉਨ੍ਹਾਂ ਦਾ ਜਹਾਜ਼ ਜਿਹੜਾ ਦੁਰਘਟਨਾਗ੍ਰਸਤ ਹੋਇਆ ਨਿਊ ਸਾਊਥ ਵੇਲਸ ਦੇ ਵਿਚ ਇਕ ਜਾਨ ਹੋਰ ਗਈ ਆ 33 ਵਿਅਕਤੀ ਹੁਣ ਮਾਰੇ ਜਾ ਚੁੱਕੇ ਨੇ ਹੁਣ ਤੱਕ ਅੱਗਾਂ ਦੇ ਵਿਚ ਕੱਲ ਅਥਾਰਟੀਜ਼ ਨੇ ਕੁਝ ਹੋਰ ਇੱਕ ਦੋ ਬੋਡੀਜ ਦਾ ਜਿਹੜਾ ਆ ਉਹ ਲੱਭਿਆ ਮਲਬੇ ਦੇ ਵਿੱਚੋਂ। ਸੋ ਅੱਗਾਂ ਥੋੜੀਆਂ ਕਾਫੀ ਕੰਟਰੋਲ ਦੇ ਵਿੱਚ ਨੇ ਪਰ ਹਜੇ ਵੀ ਬੜਾ ਖਤਰਨਾਕ ਮਾਹੌਲ ਬਣਿਆ ਹੋਇਆ। ਮੌਸਮ ਤੋਂ ਸ਼ੁਰੂ ਕਰਦੇ ਹਾਂ। 32 ਡਿਗਰੀ ਅੱਜ ਕੇਨਸ ਦੇ ਵਿੱਚ ਰਹੇਗਾ, ਗਰਜ ਨਾਲ ਛੱਟਾਂ ਪੈ ਸਕਦੀਆਂ ਨੇ। ਬ੍ਰਿਸਬਨ ਦੇ ਵਿੱਚ 30 ਡਿਗਰੀ ਔਰ ਉੱਥੇ ਵੀ ਗਰਜ ਨਾਲ ਛੱਟਾਂ ਦੱਸੀਆਂ ਜਾ ਰਹੀਆਂ ਨੇ। ਕੋਫ ਸਾਰਬਰ ਦੇ ਵਿੱਚ ਵੀ ਥੰਡਰਸਟੋਰਮ ਦੱਸਿਆ ਜਾ ਰਿਹਾ। ਰਾਤੀ ਕਾਫੀ ਲਸ਼ਕੀ ਘੋਰਿਆ, ਹੁਣ ਵੀ ਬੱਦਲ ਛਾਏ ਹੋਏ ਨੇ ਤੇ ਕਿਸੇ ਵੀ ਟਾਈਮ ਇਹ ਪੈ ਸਕਦਾ। ਸਿਡਨੀ ਦੇ ਵਿੱਚ ਬੂੰਦਾਬਾਂਦੀ ਦੱਸੀ ਗਈ ਹੈ, ਧੁੱਪ ਵੀ ਨਿਕਲੇਗੀ ਤੇ 25 ਡਿਗਰੀ ਤਾਪਮਾਨ ਰਹੇਗਾ। ਕੈਨਬਰਾ ਦੇ ਵਿੱਚ 32 ਡਿਗਰੀ ਔਰ ਮੈਲਬਨ ਦੇ ਵਿੱਚ 26 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ। ਡਸਟ ਸਟੋਰਮ ਆ ਕੇ ਹਟਿਆ ਜੀ ਮੈਲਬਨ ਦੇ ਵਿੱਚ, ਇਸ ਦੀਆਂ ਗੱਲਾਂ ਤੁਹਾਨੂੰ ਸੁਣਾਵਾਂਗੇ ਥੋੜੀ ਦੇਰ ਬਾਅਦ। ਔਰ 26 ਡਿਗਰੀ ਐਡਲਿਟ ਦੇ ਵਿੱਚ ਰਹੇਗਾ, ਮੀਂਹ ਜ਼ਿਆਦਾ ਦੱਸਿਆ ਗਿਆ, ਹੋ ਸਕਦਾ ਸ਼ਾਵਰ ਪੈਣਗੇ। 34 ਡਿਗਰੀ ਦਿਨ ਸਾਫ਼ ਪਰਥ ਦੇ ਵਿੱਚ, ਡਾਰਵਿਨ ਦੇ ਵਿੱਚ ਗਰਜ ਨਾਲ ਚਿੱਟਾਂ 33 ਡਿਗਰੀ ਔਰ ਮੌਨਸੂਨ ਉੱਥੇ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈ। ਸੋ ਸਾਰੇ ਹੀ ਡਾਰਵਿਨ ਨਿਵਾਸੀਆਂ ਨੂੰ ਚੇਤਾਵਨੀ ਹੈ ਕਿ ਮੀਂਹ ਬਹੁਤ ਜ਼ਿਆਦਾ ਪੈ ਸਕਦਾ। ਐਲਿਸ ਸਪ੍ਰਿੰਗ ਦੇ ਵਿੱਚ ਦਿਨ ਸਾਫ਼ ਰਹੇਗਾ, 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 9 ਡਿਗਰੀ ਤਾਪਮਾਨ ਹੈ, ਹਲਕੀ ਧੁੰਦ ਪਈ ਹੋਈ ਹੈ, ਦਿਨਾਂ ਨੂੰ 17 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਇਸ ਤੋਂ ਬਾਅਦ ਸੁਨੇਹੇ ਸਾਡੇ ਸੱਜਣਾ ਮਿੱਤਰਾਂ ਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸਵੇਰ ਦੇ। ਕੁਲਵੀਰ ਸਿੰਘ ਧੰਜੂਗਾ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵੈਰੀ ਗੁੱਡ ਐਂਡ ਇਟਸ ਕਲਾਊਡੀ ਸਿਡਨੀ ਦੇ ਵਿੱਚ ਜੀ, ਤੇ ਉਹਨਾਂ ਨੇ ਖਬਰ ਭੇਜੀ ਹੈ, ਇਸ ਦੇ ਬਾਰੇ ਆਪਾਂ ਕਰਾਂਗੇ ਚਿੰਤਨ ਥੋੜੀ ਦੇਰ ਬਾਅਦ। ਤੇ ਸੁਖਪ੍ਰੀਤ ਸਿੱਧੂ ਸਾਡੇ ਨਾਲ ਵੈਲਿੰਗਟਨ ਨਿਊਜ਼ੀਲੈਂਡ ਤੋਂ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋਹਣਾ ਵਿਚਾਰ ਹਮੇਸ਼ਾ ਪ੍ਰੋਗਰਾਮ ਸੁਣੀਦਾ ਜੀ, ਪੋਡਕਾਸਟ ਤੇ ਕਦੇ ਕਦੇ ਤੇ ਕਦੇ ਕਦੇ ਲਾਈਵ, ਸ਼ੁਕਰੀਆ ਜੀ। ਜੀ ਆਇਆਂ ਨੂੰ ਲਾਜਵਿੰਦਰ ਸਿੰਘ ਮੈਲਬਨ ਤੋਂ ਵੀ ਸਰਬੱਤ ਦਾ ਭਲਾ ਮੰਗਦੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜੇ ਨੇ। ਆਪਣਾ ਸੁਨੇਹਾ ਤੁਸੀਂ ਵੀ ਸਾਡੇ ਤੱਕ ਪੜਾ ਸਕਦੇ ਹੋ, ਟੈਲੀਗ੍ਰਾਮ ਰਾਹੀਂ ਜਾਂ request@harmanradio.com ਈਮੇਲ ਦੇ ਰਾਹੀਂ। ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਥੋੜੇ ਟਾਈਮ ਦੇ ਵਿੱਚ ਤੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਤੇ ਲਓ ਜੀ, ਇੱਕ ਤੁਹਾਨੂੰ ਹੁਣ ਮੈਂ ਗੀਤ ਸੁਣਾਉਣਾ ਆ। ਇਹ ਗੀਤ ਵੈਸੇ ਹਿੰਦੀ ਗੀਤ ਹੈ, ਫਿਲਮ ਆਈ ਸੀ ਲਵਾਰਿਸ, ਬਹੁਤ ਸੋਹਣੇ ਸੋਹਣੇ ਗੀਤ, ਬੜੀ ਹਿੱਟ ਫਿਲਮ ਸੀ। ਅਮਿਤਾਭ ਬੱਚਨ ਰੇਖਾ ਸ਼ਾਦੇ ਦੇ ਵਿੱਚ ਸਨ ਤੇ ਕਿਉਂਕਿ ਫਿਲਮਾਂ ਬਹੁਤ ਅਮਿਤਾਭ ਬੱਚਨ ਦੀਆਂ ਦੇਖੀਆਂ ਸੋ ਕਈ ਵਾਰੀ ਮਿਕਸ ਹੋ ਜਾਂਦੀਆਂ। ਲਵਾਰਿਸ ਫਿਲਮ ਹੋ ਗਈ, ਦੀਵਾਰ ਫਿਲਮ ਹੋ ਗਈ ਤੇ ਇਹਨਾਂ ਫਿਲਮਾਂ 'ਚ ਨਾ ਸ਼ਸ਼ੀ ਕਪੂਰ ਦੀਆਂ ਸਿਲਸਿਲਾ ਇਹਨਾਂ ਦੇ ਵਿੱਚ ਮਿਕਸਿੰਗ ਹੋ ਜਾਂਦੀ ਹੈ। ਖੈਰ ਇਹ ਗੀਤ ਬੜੇ ਹਿੱਟ ਰਹੇ ਨੇ ਇਹਨਾਂ ਫਿਲਮਾਂ ਦੇ, ਕਿਸ਼ੋਰ ਕੁਮਾਰ ਜੀ ਨੇ ਆਵਾਜ਼ ਦਿੱਤੀ ਸੀ ਉਸ ਟਾਈਮ ਦੇ ਵਿੱਚ ਤੇ ਇਸ ਫਿਲਮ ਦੇ ਵਿੱਚ ਲਵਾਰਿਸ ਦਾ ਇਹ ਗੀਤ ਹੈ, ਆਪਣੀ ਤੋਂ ਜੈਸੀ ਤੈਸੀ ਕੱਟ ਜਾਏਗੀ ਆਪ ਕਾ ਕਿਆ ਹੋਗਾ ਜਨਾਬੇ ਆਲੀ। ਸੋ ਇਹ ਡਾਇਲੋਗ ਅਕਸਰ ਅਸੀਂ ਬੋਲਦੇ ਹਾਂ ਇੱਕ ਦੂਜੇ ਦੇ ਨਾਲ ਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ ਅੱਜ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ।
जैसे तैसे थोड़ी ऐसे या वैसे अपनी तो जैसे तैसे थोड़ी ऐसे या वैसे कट जाएगी आपका क्या होगा जनाबे आली आपका क्या होगा अपने आगे ना पीछे ना कोई ऊपर नीचे अपने आगे ना पीछे ना कोई ऊपर नीचे रोने वाला ना कोई रोने वाली जनाबे आली आपका क्या होगा Oh इंसान की औलाद है। आप मुंह मांगी दुआ हम अनसुनी फरियाद है। आप भी मेरी तरह इंसान की औलाद है। आप मुंह मांगी दुआ हम अनसुनी फरियाद है। वो जिने सारा जमाना समझे लावारिस यहाँ। आप जैसे जालिमों के जुल्म की ईजाद है। गाली हजूर की तो लगती दुआओं जैसी। गाली हजूर की तो लगती दुआओं जैसी। हम दुआ भी दे तो लगे है गाली। आपका क्या होगा जनाबे आली। आपका क्या होगा। अपना तो खून पानी जीना मरना बेमानी। अपना तो खून पानी जीना मरना बेमानी। वक्त की हर अदा है अपनी देखी भाली। आपका क्या होगा जनाबे आली। आपका क्या होगा। अपनी तो जैसे तैसे थोड़ी ऐसे या वैसे। अपनी तो जैसे तैसे थोड़ी ऐसे या वैसे। कट जाएगी आपका क्या होगा जनाबे आली। आपका क्या होगा। अपने आगे ना पीछे ना कोई ऊपर नीचे। अपने आगे ना पीछे ना कोई ऊपर नीचे। रोने वाला ना कोई रोने वाली जनाबे आली। आपका क्या होगा।
हरमन रेडियो ऑस्ट्रेलिया दा पहला पंजाबी रेडियो। 24 घंटे सत्ते दिन अपना परिवारक रेडियो स्टेशन हरमन रेडियो।
पूरी दुनिया दे विच तुसी जिथे किते भी बसदे हो सुन सकदे हो हरमन रेडियो नू 24 घंटे सत्तो दिन कदों भी किते भी। हरमन रेडियो ऑस्ट्रेलिया।
हरमन रेडियो
दिल नाल दिल मिले ताइयों गल बनदी आ। यार बल यार दा ध्यान होना चाहिदा। गल हुई हुंदी जिदे विच कोई गल होवे गल्लां विचों गल दा ज्ञान होना चाहिदा। मैं हां दोस्तो अमनदीप सिद्धू। मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दीआं खबरां। की है मौसम दा हाल। किस देश ने कीती नुक्ताचीनी। किस हीरो नूं हो गया प्यार। किसने मारिया किते धरना की दी बन गई सरकार। विच मिठे मिठे गीत होणगे ते सजणा दा सत्कार। फिर तीर सिद्धे होणगे मुश्किलां दे वल। वीकेंड ते सुबह करांगे आपां जदों दिल वाली गल।
जी दिल वाली गल चल रही है ते प्रोग्राम अज शनिचरवार दा लैके हाजर आ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸ ਹਾਰਬਰ ਸਟੂਡੀਓ ਤੋਂ। ਕਾਫੀ ਸੱਜਣ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਵੀ ਸੁਨੇਹੇ ਲੈਣੇ ਆ, ਪਰ ਜਿਨ੍ਹਾਂ ਸੱਜਣਾਂ ਨੂੰ ਮੈਂ ਜੋੜਨ ਦੀ ਕੋਸ਼ਿਸ਼ ਕਰ ਰਿਹਾ ਉਹ ਫੋਨ ਨਹੀਂ ਚੱਕ ਰਹੇ। ਜੀ ਗਿਆਨੀ ਸੰਤੋਖ ਸਿੰਘ ਜੀ, ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ ਕਿਰਪਾ ਕਰਕੇ ਮੈਨੂੰ ਮੈਸੇਜ ਭੇਜਣ ਦੀ ਕਿਰਪਾਲਤਾ ਕਰਨ, ਤੁਹਾਡਾ ਇੰਤਜ਼ਾਰ ਹੋ ਰਿਹਾ। ਖੈਰ ਕਸੂਰ ਮੇਰਾ ਹੈ, ਗਿਆਨੀ ਜੀ ਦਾ ਨਹੀਂ, ਕਿਉਂਕਿ ਉਹ ਅਕਸਰ 9:30 ਪ੍ਰੋਗਰਾਮ ਦੇ ਵਿਚ ਆਉਂਦੇ ਹੁੰਦੇ ਨੇ ਤੇ ਮੈਨੂੰ ਵੀ ਕੱਲ ਦੱਸਣ ਦਾ ਚੇਤਾ ਭੁੱਲ ਗਿਆ ਕਿ ਸਮਾਂ ਬਦਲ ਚੁੱਕਾ ਹੈ। ਸੋ ਉਹ 9:30 ਦੀ ਉਡੀਕ ਕਰ ਰਿਹਾ ਤੇ ਮੈਂ 9:30 ਉਡੀਕ ਰਿਹਾ। ਖੈਰ ਆਪਾਂ ਪ੍ਰੋਗਰਾਮ ਚ ਲੈਣਾ ਉਹਨਾਂ ਨੂੰ, ਚਾਹੇ 9:30 ਨਾ ਲੈਣਾ ਪਵੇ, ਪਰ ਮੈਨੂੰ ਪਤਾ ਹੈ ਕਿ ਉਹਨਾਂ ਨੇ ਕਰ ਲੈਣਾ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਗਿਆਨੀ ਜੀ ਦੀ ਕਿ ਫੋਨ 2 ਹੈ ਉਹਨਾਂ ਕੋਲ, ਇੱਕ ਤਾਂ ਲੈਂਡਲਾਈਨ ਹੈ, ਇੱਕ ਮੋਬਾਈਲ ਹੈ। ਮੋਬਾਈਲ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਘਰੋਂ ਬਾਹਰ ਵੀ ਆ ਤਾਂ ਮੋਬਾਈਲ ਰੱਖੋ ਨਾਲ ਤੇ ਚੱਕ ਲੈਣਾ। ਫਿਰ ਜੇ ਮੈਂ ਅਪੁਆਇੰਟਮੈਂਟ 9:30 ਦੀ ਬਣਾਈ ਹੈ, ਉਹਨਾਂ ਨੂੰ ਪਤਾ ਹੈ, ਤਾਂ 9:30 ਨਹੀਂ ਨਾ ਫੋਨ ਦੇ ਕੋਲ ਜਾਣਾ, ਫੋਨ ਤਾਂ ਕਿਸੇ ਵੇਲੇ ਵੀ ਕੋਈ ਵੀ ਕਰ ਸਕਦਾ। ਸੋ ਗਿਆਨੀ ਜੀ ਕਰੋ ਕਿਰਪਾ ਤੇ ਮੈਨੂੰ ਮੈਸੇਜ ਭੇਜੋ ਤੇ ਮੈਂ ਫਿਰ ਤੁਹਾਨੂੰ ਪ੍ਰੋਗਰਾਮ ਚ ਲਵਾਂਗਾ। ਪਰ ਕੋਈ ਨਹੀਂ, ਜਦ ਤੱਕ ਮੈਂ ਹੋਰ ਕਾਫੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਲੈਣੀ ਹੈ। ਕਾਫੀ ਮਸਲੇ ਨੇ ਜਿਹੜੇ ਦੁਨੀਆਂ ਦੇ ਵਿੱਚ ਫਸੇ ਹੋਏ ਨੇ ਤੇ ਉਹ ਸਾਰੇ ਆਪਾਂ ਸ਼ੇਅਰ ਕਰਾਂਗੇ। ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਜਿਹੜੀ ਤਾਜ਼ਾ ਖਬਰਾਂ ਆ ਰਹੀਆਂ ਨੇ ਆਸਟ੍ਰੇਲੀਆ ਤੋਂ, ਉਹਨਾਂ ਦੇ ਵਿੱਚ ਜਿਹੜਾ ਬੁਸ਼ ਫਾਇਰ ਅੱਗਾਂ ਲੱਗੀਆਂ ਸੀ ਉਹਦਾ ਜਿਹੜਾ ਡੈਥ ਟੋਲ ਹੈ ਉਹ 33 ਹੋ ਚੁੱਕਾ ਹੈ ਜੀ। ਤੇ ਅਮਰੀਕਾ ਦੇ ਫਾਇਰ ਫਾਈਟਰਸ ਵੀ ਆਪਣੀ ਜਾਨ ਦੇ ਚੁੱਕੇ ਨੇ 3, ਤੇ ਬਾਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਜੋ ਫੰਡ ਰੇਜ਼ਿੰਗ ਚੱਲਦੀ ਹੈ ਉਸ ਦਾ ਕਾਫੀ ਰੌਲਾ ਪਿਆ ਹੋਇਆ। ਹੁਣ ਨਿਊ ਸਾਊਥ ਵੇਲਸ ਦੇ ਇੱਕ ਮਿਨਿਸਟਰ ਨੇ ਕਾਫੀ ਇਮੋਸ਼ਨਲ ਸਪੀਚ ਦਿੱਤਾ, ਅਪੀਲ ਕੀਤੀ, ਸਪੀਚ ਦੀ ਅਪੀਲ ਕੀਤੀ ਕਿ ਕਿੰਨੇ ਪੈਸੇ ਜਮ੍ਹਾਂ ਹੋ ਚੁੱਕੇ ਨੇ, $95 million ਰੈੱਡ ਕਰਾਸ ਜਮ੍ਹਾਂ ਕਰ ਚੁੱਕਾ ਹੈ ਤੇ ਉਸਨੇ ਦਿੱਤਾ ਕਿੰਨਾ, ਸ਼ਾਇਦ 30 ਜਾਂ 40। ਤੇ ਉਹਨਾਂ ਦੇ ਵਿੱਚੋਂ ਇਹ ਖਬਰਾਂ ਆ ਰਹੀਆਂ ਨੇ ਕਿ $11 million ਨਹੀਂ ਦਿੱਤਾ ਜਾਏਗਾ, ਉਹ ਐਡਮਿਨਿਸਟ੍ਰੇਸ਼ਨ ਕੋਸਟ ਦੇ ਵਿੱਚ ਵਰਤਿਆ ਜਾਵੇਗਾ। ਸੋ ਐਡਮਿਨਿਸਟ੍ਰੇਸ਼ਨ ਕੋਸਟ $11 million, ਇਹ ਵੈਸੇ ਪਹਿਲਾਂ ਵੀ ਕਾਫੀ ਇਹੋ ਜਿਹੇ ਰੌਲੇ ਪੈਂਦੇ ਰਹੇ ਨੇ। ਜਦੋਂ ਇੰਡੋਨੇਸ਼ੀਆ ਦੇ ਵਿੱਚ ਸੁਨਾਮੀ ਆਈ ਸੀ ਉਦੋਂ $1 billion ਤੋਂ ਉੱਤੇ ਪੈਸਾ ਜਿਹੜਾ ਜਮ੍ਹਾਂ ਹੋ ਗਿਆ ਸੀ ਬੜਾ। ਉਦੋਂ ਜੌਨ ਹਾਵਰਡ ਦੇ ਵੇਲੇ ਸਰਕਾਰ ਸੀ, ਬੜਾ ਲੋਕਾਂ ਨੇ ਖੁੱਲ੍ਹ ਕੇ ਦਾਨ ਕੀਤਾ, ਪਰ ਬਾਅਦ ਦੇ ਵਿੱਚ ਉਹ ਖਬਰਾਂ ਇਹ ਆ ਰਹੀਆਂ ਸੀ ਕਿ ਉਹ 80-90% ਜਿਹੜਾ ਆ ਪੈਸਾ ਅਕਾਊਂਟਾਂ ਦੇ ਵਿੱਚ ਇੱਥੇ ਹੀ ਪਿਆ ਆਸਟ੍ਰੇਲੀਆ ਦੇ ਵਿੱਚ, ਰਿਲੀਜ਼ ਨਹੀਂ ਕਰ ਰਹੇ, ਡ੍ਰਿਪ ਫੀਡ ਕਰ ਰਹੇ ਨੇ। ਤੇ $1 billion ਉਦੋਂ ਇਕੱਠਾ ਹੋਇਆ ਸੀ, ਕਈ ਬਿਲੀਅਨ ਹੋਇਆ ਸੀ। ਤੇ ਉਸੇ ਹੀ ਬੇਸ ਨੂੰ ਲੈ ਕੇ ਹੁਣ ਮਿਨਿਸਟਰ ਨੇ ਅਪੀਲ ਕੀਤੀ ਹੈ ਕਿ ਇਹ ਅਕਾਊਂਟ ਭਰਨ ਦੇ ਲਈ ਨਹੀਂ ਹੈਗੇ ਪੈਸੇ, ਇਕੱਲਾ ਰੈੱਡ ਕਰਾਸ ਨਹੀਂ, ਹੋਰ ਵੀ ਕਈ ਸੰਸਥਾਵਾਂ ਨੇ ਜਿਨ੍ਹਾਂ ਨੇ ਬਹੁਤ ਪੈਸੇ ਇਕੱਠੇ ਕੀਤੇ ਆ, ਉਹਨਾਂ ਨੂੰ ਪੈਸੇ ਇਕੱਠੇ ਹੋਏ ਨੇ, ਪਰ ਉਹ ਜਿਹੜੇ ਲਾ ਰਹੇ ਨੇ ਉਹ ਬਹੁਤ ਘੱਟ ਪੈਸੇ ਗਾਂ ਫਾਰਵਰਡ ਕਰ ਰਹੇ ਨੇ। ਤੇ ਜਿਨ੍ਹਾਂ ਨੂੰ ਲੋੜ ਹੈ, ਜਿਨ੍ਹਾਂ ਕੋਲ ਘਰ ਨਹੀਂ ਹੈਗੇ, ਤਬਾਹ ਹੋ ਗਏ, ਉਹ ਕੈਰਾਵੈਨਾ ਪਾਰਕ ਦੇ ਵਿੱਚ ਰਹਿ ਰਹੇ ਨੇ ਜਾਂ ਖੁੱਲ੍ਹੇ ਹੀ ਕਿਉਂਕਿ ਗਰਮੀਆਂ ਨੇ ਟੈਂਟ ਲਾ ਕੇ ਰਹਿ ਰਹੇ ਨੇ, ਉਹਨਾਂ ਨੇ ਘਰ ਬਣਾਉਣਾ ਆ। ਇੱਥੋਂ ਤੱਕ ਕਿ ਕਈ ਲੋਕ ਤਾਂ ਰਜਿਸਟਰ ਕਰਾਉਣ ਵੀ ਹਜੇ ਤੱਕ ਨਹੀਂ ਪਹੁੰਚੇ ਕਿ ਸਾਡਾ ਘਰ ਬਾਰ ਜਲ ਗਿਆ, ਸਾਡੀ ਪ੍ਰੋਪਰਟੀ ਜਲ ਗਈ ਆ, ਉਹਨਾਂ ਨੂੰ ਹੁਣ ਲੋੜ ਹੈ। ਤੇ ਉਹੀ ਅਫਸਰਸ਼ਾਹੀ ਵਾਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲਓ ਜੀ ਐਪਲੀਕੇਸ਼ਨ ਦਿਓ, ਕੇਸ ਅਸੈਸ ਕਰਾਂਗੇ, ਹੁਣ ਉਹਨੂੰ ਪਤਾ ਨਹੀਂ ਕਿੰਨਾ ਟਾਈਮ ਲਾਣਾ ਆ, 2 ਮਹੀਨੇ ਵੀ ਲੱਗ ਸਕਦੇ ਆ, 4 ਮਹੀਨੇ ਵੀ ਲੱਗ ਸਕਦੇ, 6 ਮਹੀਨੇ ਵੀ ਲੱਗ ਸਕਦੇ ਆ, ਲੋੜ ਹੁਣ ਹੈ ਫੀਲਡ ਦੇ ਵਿੱਚ। ਸੋ ਚੈਲੰਜ ਕੀਤਾ ਮਿਨਿਸਟਰ ਨੇ ਕਿ ਸ਼ਨਿਚਰਵਾਰ ਨੂੰ 9:00 ਇੱਥੇ ਪਹੁੰਚੋ, ਸਾਰੇ ਜਿਹੜੇ ਚੈਰਿਟੀਆਂ ਦੇ ਹੈੱਡ ਨੇ, ਮੈਂ ਤੁਹਾਨੂੰ 300 ਕਿਲੋਮੀਟਰ ਡਰਾਈਵ ਕਰਕੇ ਤੁਹਾਨੂੰ ਦਿਖਾਲ ਕੇ ਆਊਂਗਾ ਕਿ ਲੋਕ ਕਿੱਦਾਂ ਪ੍ਰਭਾਵਿਤ ਹੋਏ ਹੋਏ ਨੇ, ਕਿਵੇਂ ਦਿਨ ਕੱਟ ਰਹੇ ਨੇ ਆਪਣੇ। ਕਹਿੰਦਾ ਅਫਸਰਾਂ ਆਫਿਸਾਂ ਵਿੱਚੋਂ ਨਿਕਲੋ, ਬਾਹਰ ਜਾ ਕੇ ਦੇਖੋ, ਲੋਕਾਂ ਨੂੰ ਹੁਣ ਲੋੜ ਹੈ ਪੈਸਿਆਂ ਦੀ, ਨਾ ਕਿ 2 ਮਹੀਨੇ ਬਾਅਦ, 3 ਮਹੀਨੇ ਬਾਅਦ, 4 ਮਹੀਨੇ ਬਾਅਦ। ਸੋ ਉਹਨਾਂ ਨੇ ਓਪਨ ਚੈਲੰਜ ਕੀਤਾ ਤੇ ਉਹ ਸਾਰੇ ਜਿਹੜੇ ਆ ਉਹਨਾਂ ਨੇ ਕਬੂਲ ਕੀਤਾ ਤੇ ਹੁਣ ਅੱਜ ਉਹ ਜਾ ਰਹੇ ਨੇ, ਉਹਨਾਂ ਨੂੰ ਉਹ ਮਿਨਿਸਟਰ ਦਿਖਾਲਣ ਜਾ ਰਿਹਾ ਕਈ ਹਲਕੇ ਜਿੱਥੇ ਬੜੀ ਭਿਆਨਕ ਸਥਿਤੀ ਬਣੀ ਹੋਈ ਆ। ਸੋ ਇਸ ਦੇ ਉੱਤੇ ਕਾਫੀ ਚਿੰਤਨ ਹੋਇਆ, ਲੋਕਾਂ ਨੇ ਕਾਫੀ ਫਿੱਟ ਲਾਣਤਾਂ ਵੀ ਪਾਈਆਂ ਕਿ ਇਹ ਜਿਹੜੇ ਪ੍ਰਸ਼ਾਸਨਿਕ ਪੈਸੇ ਨੇ ਜਾਂ ਐਡਮਿਨਿਸਟ੍ਰੇਟਿਵ ਕੋਸਟ ਨੇ ਉਹਨਾਂ ਨੂੰ ਤਾਂ ਤੁਸੀਂ ਛੱਡੋ, ਜਿਹੜੀਆਂ ਇਹ ਚੈਰਿਟੀ ਆਰਗੇਨਾਈਜੇਸ਼ਨ ਹੈ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਆ ਇਕਦਮ ਜਾ ਕੇ ਸੇਵਾ ਕਰਨ ਦੇ ਲਈ। ਆਪਣੀਆਂ ਬਹੁਤ ਜਥੇਬੰਦੀਆਂ ਜਿਹੜੀਆਂ ਭਾਈਚਾਰੇ ਆ ਉਹ ਕਰ ਰਹੇ ਨੇ ਸੇਵਾ, ਪੈਸੇ ਇਕੱਠੇ ਕਰਕੇ ਸਮਾਨ ਇਕੱਠਾ ਕਰਕੇ ਉਹ ਫੀਲਡ ਚ ਪਹੁੰਚਾ ਰਹੇ ਨੇ। ਲੋਕ ਆਪ ਸਿੱਧੇ ਹੀ ਇਕੱਲੇ ਸਾਡੀਆਂ ਸਿੱਖ ਜਥੇਬੰਦੀਆਂ ਨੀ, ਹੋਰ ਜਥੇਬੰਦੀਆਂ ਵੀ, ਹੋਰ ਆਰਗੇਨਾਈਜੇਸ਼ਨ ਜਿਹੜਾ ਗਰੁੱਪ ਬਣਾ ਕੇ, ਜ਼ਰੂਰੀ ਨੀ ਤੁਸੀਂ ਆਰਗੇਨਾਈਜੇਸ਼ਨ ਬਣਾਉਣੀ ਆ, ਉਹ ਆਪ ਸੇਵਾ ਕਰਨ ਜਾ ਰਹੇ ਨੇ। ਸੋ ਫੀਲਡ ਚ ਕੰਮ ਹੋਣਾ ਚਾਹੀਦਾ। ਪਰ ਜਦੋਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਸੀਂ ਕਿਸੇ ਸਥਾਪਿਤ ਆਰਗੇਨਾਈਜੇਸ਼ਨ ਨੂੰ, ਚੈਰਿਟੀ ਨੂੰ ਪੈਸੇ ਦੇ ਦਿੱਤੇ ਤਾਂ ਉਹਨਾਂ ਦੇ ਕੋਲ ਤਿਆਰੀ ਹੋਣੀ ਚਾਹੀਦੀ ਆ ਇਹੋ ਜਿਹੀਆਂ ਸਥਿਤੀਆਂ ਦੇ ਨਾਲ ਜੂਝਣ ਦੇ ਲਈ। ਕਿ ਮੰਨ ਲਓ ਮੈਂ ਹੁਣ ਜੌਬ ਤੇ ਜਾ ਰਿਹਾ ਮੰਡੇ ਟੂ ਫਰਾਈਡੇ, ਮੈਂ ਸੇਵਾ ਕਰਨੀ ਜਾ ਰਿਹਾ, ਪਰ ਜਿਹੜੀ ਇੱਕ ਸੰਸਥਾ ਆ ਇਹ ਚਲਾ ਰਹੀ ਆ ਉਹਦੇ ਕੋਲ ਟਰੱਕ ਵੀ ਹੋਣੇ ਚਾਹੀਦੇ, ਉਹਦੇ ਕੋਲ ਫੋਰਕ ਲਿਫਟ ਵੀ ਹੋਣੀ ਚਾਹੀਦੀ ਆ, ਉਹਦੇ ਕੋਲ ਡਰਾਈਵਰ ਵੀ ਹੋਣੇ ਚਾਹੀਦੇ ਆ। ਉਹ ਡਰਾਈਵਰ ਨੂੰ ਪੇ ਕਰੇ ਉਸ ਚੈਰਿਟੀ ਦੇ ਵਿੱਚੋਂ, ਟਰੱਕ ਦਾ ਤੇਲ ਉਹ ਚੋਂ ਭਰੇ, ਸਮਾਨ ਉਹਦੇ ਕੋਲ ਅਵੇਲੇਬਲ ਹੋਣਾ ਚਾਹੀਦਾ, ਪਲਾਨ ਹੋਣੇ ਚਾਹੀਦੇ ਸਟੋਰਾਂ ਦੇ ਕਿਹੜੇ ਸਟੋਰ ਤੋਂ ਸਮਾਨ ਚੱਕਣਾ ਕਿੱਦਾਂ ਚੱਕਣਾ। ਇਸੇ ਕਰਕੇ ਤਾਂ ਉਹ ਐਡਮਿਨਿਸਟ੍ਰੇਟਿਵ ਕੋਸਟ ਇਸੇ ਚੀਜ਼ ਦੀ ਆ, ਨਾ ਕਿ ਉਹ ਬੈਂਕ ਦੇ ਵਿੱਚ ਜਾ ਕੇ ਇੰਟਰਸਟ ਗਿਣਨ ਦੀ ਆ। ਸੋ ਜਦੋਂ ਆਫਤ ਆਵੇ ਤਾਂ ਵਿਦ ਇਨ ਫਿਊ ਆਵਰਸ ਉਹ ਲੋਕ ਸਮਾਨ ਲੈ ਕੇ, ਰਾਹਤ ਲੈ ਕੇ ਉੱਥੇ ਹੋਣ। ਇਸ ਕੰਮ ਦੇ ਲਈ ਚੈਰਿਟੀਆਂ ਹੁੰਦੀਆਂ ਨੇ। ਅਸੀਂ ਇਹ ਐਕਸਪੈਕਟ ਕਰਦੇ ਹਾਂ ਜਦੋਂ ਅਸੀਂ ਪੈਸੇ ਦਿੰਦੇ ਹਾਂ, ਤੁਸੀਂ ਦਿੰਦੇ ਹੋ ਕਿਸੇ ਵੀ ਸੰਸਥਾ ਨੂੰ, ਮੈਂ ਦਿੰਦਾ ਹਾਂ ਤਾਂ ਮੈਂ ਇਹ ਐਕਸਪੈਕਟ ਕਰਦਾ ਕਿ ਮੈਂ, ਹੋ ਸਕਦਾ ਮੈਂ ਉਸ ਵੇਲੇ ਉੱਥੇ ਨਾ ਪਹੁੰਚ ਸਕਾਂ, ਪਰ ਜਿਹੜੇ ਲੋਕ ਇਸ ਚੀਜ਼ ਲਈ ਰਜਿਸਟਰ ਹੋਏ ਨੇ, ਉਹਨਾਂ ਸੰਸਥਾ ਬਣਾਈ ਆ, ਉਹ ਪਹੁੰਚ ਸਕਦੇ ਨੇ। ਅਸੀਂ ਉਹਨਾਂ ਨੂੰ ਪੈਸੇ ਦੇ ਦੇਵਾਂਗੇ, ਉਹ ਸਮਾਨ ਉੱਥੇ ਅੱਪੜਦਾ ਕਰ ਦੇਣ ਉਸੇ ਵੇਲੇ। ਇਹ ਸਾਡੀਆਂ ਐਕਸਪੈਕਟੇਸ਼ਨਸ ਹੈ, ਅਸੀਂ ਇਹ ਲੋਚਦੇ ਹਾਂ ਇੱਦਾਂ ਹੋਣਾ ਚਾਹੀਦਾ, ਪਰ ਇੱਦਾਂ ਹੁੰਦਾ ਨਹੀਂ, ਬਹੁਤ ਘੱਟ ਹੁੰਦਾ ਇਸ ਤਰ੍ਹਾਂ। ਉਹ ਕੋਈ ਜਥੇਬੰਦੀਆਂ, ਕੋਈ ਆਰਗੇਨਾਈਜੇਸ਼ਨ ਜਿਹੜੀਆਂ ਆਪਣੇ ਪੱਧਰ ਤੇ ਇਮੀਡੀਏਟ ਡਿਸੀਜਨ ਲੈ ਸਕਦੀਆਂ ਨੇ, ਲੈਂਦੀਆਂ ਨੇ, ਉਹ ਇੱਕ ਲੀਡਰ ਬਣਦਾ ਉਹਨਾਂ ਦਾ, ਉਹ ਕਰ ਦਿੰਦਾ ਇਹ ਕੰਮ। ਨਾਲੇ ਭਾਵਨਾ ਵੀ ਚਾਹੀਦੀ ਆ। ਜਦੋਂ ਪੈਸਾ ਆ ਜਾਂਦਾ ਨਾ ਕਿਸੇ ਵੀ ਚੈਰਿਟੀ ਦੀ ਸਮੱਸਿਆ ਆ, ਕਿਸੇ ਵੀ ਆਰਗੇਨਾਈਜੇਸ਼ਨ ਦੀ, ਕਿਸੇ ਵੀ ਜਥੇਬੰਦੀ ਦੀ ਸਮੱਸਿਆ ਆ ਕਿ ਜਦੋਂ ਪੈਸਾ ਆ ਜਾਂਦਾ ਚੈਰਿਟੀ ਦੇ ਵਿੱਚ, ਉਹ ਫਿਰ ਕਈ ਲੋਕ ਉਹਦੇ ਵਿੱਚ ਉਹਨੂੰ ਬਿਜ਼ਨਸ ਦੇ ਵਾਂਗ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਪੈਸੇ ਜਮ੍ਹਾਂ ਹੋ ਜਾਣ, ਇਹ ਪੈਸੇ ਗਾਂ ਵਾਸਤੇ ਰੱਖ ਲਈਏ। ਗਾਂ ਦਾ ਪਹਿਲਾਂ ਸੋਚਣ ਲੱਗ ਜਾਂਦੇ ਨੇ ਜੋ ਹੁਣ ਦੀ ਲੋੜ ਹੈ। ਸੋ ਇਹੀ ਜਿਹੜੀ ਸਮੱਸਿਆ ਆ ਉਹ ਆਸਟ੍ਰੇਲੀਆ ਦੇ ਵਿੱਚ ਨਹੀਂ, ਪੱਛਮੀ ਸਭਿਅਤਾ ਦੇ ਵਿੱਚ ਨਹੀਂ, ਇੰਡੀਆ ਦੀਆਂ ਚੈਰਿਟੀਆਂ ਨੂੰ, ਚੈਰਿਟੀ ਦੀ ਸਾਰੀ ਦੁਨੀਆ ਦੀ ਚੈਰਿਟੀ ਨੂੰ ਇਹ ਸਮੱਸਿਆਵਾਂ ਆ ਰਹੀਆਂ ਨੇ, ਜਿਹੜੀਆਂ ਸਥਾਪਿਤ ਸਮੱਸਿਆਵਾਂ ਨੇ। ਖਰਚੇ ਉਹਨਾਂ ਨੇ ਇੰਨੇ ਵਧਾਏ ਹੋਏ ਨੇ ਕਿ 90% ਕਈ ਵਾਰੀ ਐਡਮਿਨਿਸਟ੍ਰੇਸ਼ਨ ਕੋਸਟ ਦੇ ਵਿੱਚ ਹੀ ਚਲੇ ਜਾਂਦਾ, ਤਨਖਾਹਾਂ ਦੇਣ ਚ, ਸਾਂਭਣ ਸੰਭਾਲ ਦੇ ਵਿੱਚ, ਜਿੱਥੇ ਲੋੜ ਹੁੰਦੀ ਆ ਉੱਥੇ ਤੱਕ ਪੈਸਾ ਨਹੀਂ ਪਹੁੰਚਦਾ। ਸੋ ਇਹ ਬਹੁਤ ਵੱਡੀ ਸਮੱਸਿਆ। ਸੋ ਅੱਜ ਮਿਨਿਸਟਰ ਦੇ ਕਹਿਣ ਦੇ ਉੱਤੇ ਇਹ 4-5 ਜਿਹੜੀਆਂ ਆਰਗੇਨਾਈਜੇਸ਼ਨ, ਚੈਰਿਟੀ ਆਰਗੇਨਾਈਜੇਸ਼ਨ ਹੈ, ਇਹਨਾਂ ਨੂੰ ਅੱਜ ਇਹਨਾਂ ਦੇ CEO ਜਿਹੜੇ ਇਹਨਾਂ ਦੇ ਮੇਨ ਹੈ ਉਹ ਜਾ ਰਹੇ ਨੇ ਮਿਨਿਸਟਰ ਦੇ ਨਾਲ। ਸੋ ਇਹਦਾ ਆਸਟ੍ਰੇਲੀਆ ਦੇ ਵਿੱਚ ਚਿੰਤਨ ਚੱਲ ਰਿਹਾ ਹੈ। ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਕੰਪਨੀਆਂ ਨੇ ਦਾਨ ਦਿੱਤੇ ਨੇ, ਜਿਨ੍ਹਾਂ ਦੀ ਲਿਸਟ ਮਿੰਟੂ ਬਰਾੜ ਭਾਜੀ ਹੁਣਾਂ ਨੇ ਪਾਈ ਸੀ ਆਪਣੇ ਫੇਸਬੁੱਕ ਤੇ। ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਜ਼ਿਆਦਾ ਦਾਨ ਜਿਹੜਾ ਮੈਨੂੰ ਲੱਗਦਾ ਹੈ ਉਹ ਐਂਡਰੂ ਟਵਿਗੀ ਫੋਰੈਸਟ, ਜੋ ਕਿ ਇੱਕ ਮਾਈਨਰ ਨੇ ਆਸਟ੍ਰੇਲੀਆ ਦੇ, ਬਹੁਤ ਅਮੀਰ ਮਾਈਨਰ ਨੇ, ਉਹਨਾਂ ਦੀ ਓਰਿਜਨਲ ਬੈਕਗਰਾਊਂਡ ਹੈ ਤੇ ਉਹ ਲੋਕਾਂ ਦੇ ਬਿਜ਼ਨਸਮੈਨ ਨੇ। ਮੈਂ 2 ਸਾਲ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, 3 ਸਾਲ ਪਹਿਲਾਂ ਉਹਨਾਂ ਨੇ ਸ਼ਾਇਦ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ $35 million ਦਾਨ ਦਿੱਤਾ ਸੀ। ਤੇ ਉਹ ਕਿੰਨਾ ਦਾਨ ਦਿੰਦੇ ਨੇ ਲੋਕਾਂ ਨੂੰ ਪਤਾ ਨਹੀਂ, ਪਰ 35 million ਉਹਨਾਂ ਨੇ ਦੱਸ ਕੇ ਦਿੱਤਾ ਸੀ। ਸ਼ਾਇਦ ਟੋਨੀ ਐਬਟ ਉਦੋਂ ਪ੍ਰਧਾਨ ਮੰਤਰੀ ਸੀ, ਉਹ ਦੱਸ ਕੇ ਇਸ ਕਰਕੇ ਦਿੱਤਾ ਸੀ, ਉਹ ਆਪ ਕਹਿੰਦੇ ਸੀਗੇ ਕਿ ਮੈਨੂੰ ਲੋੜ ਨਹੀਂ ਹੈਗੀ ਦੱਸਣ ਦੀ ਕਿ ਮੈਂ ਕਿੰਨਾ ਦਾਨ ਦੇ ਰਿਹਾ, ਪਰ ਮੈਂ ਤਾਂ ਦੱਸ ਰਿਹਾ ਤਾਂ ਕਿ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਆ, ਜਿਹੜੇ ਮੇਰੇ ਤੋਂ ਵੀ ਵੱਡੇ ਵੱਡੇ ਕੰਪਨੀਆਂ ਦੇ ਮਾਲਕ ਨੇ, ਅਮੀਰ ਬੰਦੇ ਨੇ, ਉਹ ਵੀ ਥੋੜਾ ਜਿਹਾ ਪ੍ਰੇਰਨਾ ਲੈਣ ਕਿ ਐਂਡਰਿਊ ਟਵਿਗੀ ਨੇ ਜਦ 35 million ਦੇ ਦਿੱਤਾ ਤੇ ਅਸੀਂ ਘੱਟੋ ਘੱਟ ਮੁਕਾਬਲੇ ਚ 50 ਤਾਂ ਦਈਏ। ਸੋ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਹਿੰਦਾ ਮੈਂ ਇਹ ਦੱਸ ਰਿਹਾ, ਨਹੀਂ ਤਾਂ ਲੋੜ ਨਹੀਂ ਹੈਗੀ। ਹੁਣ ਵੀ ਸ਼ਾਇਦ ਉਹਨੇ 80 or 90 million dollars ਇਕੱਲੇ ਨੇ ਦਿੱਤਾ, ਜਿਹੜਾ ਕਿ ਬਾਕੀ ਸਾਰੀਆਂ ਹੀ ਕੰਪਨੀਆਂ ਤੋਂ ਜ਼ਿਆਦਾ ਹੈ। ਵੱਡੀਆਂ ਵੱਡੀਆਂ ਬੈਂਕਾਂ ਜਿਹੜੀਆਂ ਨੇ ਆਪਣੇ ਆਪ ਨੂੰ ਕਹਾਉਣੀਆਂ ਨੇ, ਉਹਨਾਂ ਦੀ $6-7 billion ਆਮਦਨ ਹੈ ਸਾਲ ਦੀ ਔਰ ਉਹਨਾਂ ਨੇ ਮੇਰਾ ਖਿਆਲ ਹੈ ਸ਼ਾਇਦ 10 ਜਾਂ 11 ਮਿਲੀਅਨ ਕਾਮਨਵੈਲਥ ਬੈਂਕ ਨੇ ਦਿੱਤਾ ਹੈ। ਸੋ ਇਸ ਹਿਸਾਬ ਨਾਲ ਕਈ ਬੈਂਕਾਂ ਨੇ 1 ਮਿਲੀਅਨ ਦਿੱਤਾ, ਕਈਆਂ ਨੇ ਕੁਛ ਲੱਖ ਦਿੱਤਾ ਆ, ਠੀਕ ਹੈ ਨਾ। ਸੋ ਹੁਣ ਉਹ ਲਿਸਟ ਜਿਹੜੀ ਆ ਉਹ ਜਾਰੀ ਆ ਮਿੰਟੂ ਬਰਾੜ ਭਾਜੀ ਦੇ ਫੇਸਬੁੱਕ ਪੇਜ ਤੇ ਪਈ ਆ, ਸੋ ਤੁਸੀਂ ਦੇਖ ਸਕਦੇ ਹੋ। ਸੋ ਹੁਣ ਇਨ੍ਹਾਂ ਟਾਈਮਾਂ ਦੇ ਵਿੱਚ ਟੈਸਟ ਹੁੰਦਾ ਹੈ ਕਿ ਕੌਣ ਕਿੰਨਾ ਦਾਨੀ ਪੁਰਖ ਹੈ, ਜਿਹੜੀਆਂ ਕੰਪਨੀਜ਼ ਆ ਕਿੰਨਾ ਕੁ ਮੁੜ ਕੇ ਆਪਣੀ ਕਮਿਊਨਿਟੀ ਦੇ ਵਿੱਚ ਪਾਉਂਦੀਆਂ ਨੇ, ਔਰ ਜਿਹੜੀਆਂ ਚੈਰਿਟੀਆਂ, ਜਿਹੜੀ ਜਥੇਬੰਦੀਆਂ, ਆਰਗੇਨਾਈਜੇਸ਼ਨਸ ਹੈ, ਉਹ ਕਿੰਨਾ ਕੁ ਉਹ ਪੈਸਾ ਸਾਰਥਕ ਤਰੀਕੇ ਦੇ ਨਾਲ ਲੋੜਵੰਦਾਂ ਤੱਕ ਉਪੜਦਾ ਕਰਦੇ ਨੇ, ਇਹ ਦਿਸਦਾ ਹੈ। ਹੁਣ ਇਹਦੇ ਵਿੱਚ ਇਕੱਲੀਆਂ ਸਰਕਾਰਾਂ ਜਿਹੜੀਆਂ ਉਹਨਾਂ ਦੀ ਕਾਰਗੁਜ਼ਾਰੀ ਨਹੀਂ ਗਿਣੀ ਮਿਣੀ ਜਾਏਗੀ, ਇਹਦੇ ਵਿੱਚ ਸਾਡੀ ਵੀ ਕਾਰਗੁਜ਼ਾਰੀ ਗਿਣੀ ਮਿਣੀ ਜਾਏਗੀ ਕਿ ਅਸੀਂ ਕਿੰਨਾ ਕੁ ਦਾਨ ਕਰਦੇ ਹਾਂ, ਅਸੀਂ ਕਿੰਨੀ ਕੁ ਸੇਵਾ ਕਰਦੇ ਹਾਂ। ਅਸੀਂ ਇਹ ਨਾ ਸੋਚੀਏ ਕਿ ਗਾਂਹ ਲੱਗਣਾ ਜਾਂ ਨਹੀਂ ਲੱਗਣਾ, ਪਰ ਆਪਣੇ ਵੱਲੋਂ ਅਸੀਂ ਪੂਰਾ ਆਪਣਾ ਜੋ ਢੁੱਕਦਾ ਆ ਉਹ ਬਣਦਾ ਆ, ਉਹ ਸਾਨੂੰ ਦੇਣਾ ਬਣਦਾ ਆ, ਜ਼ਰੂਰ ਕਰਿਆ ਕਰੋ। ਹੋ ਸਕਦਾ ਸਾਨੂੰ ਵੀ ਕਿਤੇ ਲੋੜ ਪੈ ਜਾਵੇ, ਪੈਂਦੀ ਹੈ ਅਸਲ ਦੇ ਵਿੱਚ, ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ, ਜਿਹੜੀਆਂ ਸਾਨੂੰ ਰਾਹਤਾਂ ਮਿਲਦੀਆਂ ਆ ਉਹ ਸਾਨੂੰ ਇੱਦਾਂ ਹੀ ਪੈਸੇ ਆਉਂਦੇ ਆ ਕਿਤੇ ਨਾ ਕਿਤੇ। ਸੋ ਇਹ ਅਸੀਂ ਉਸ ਦੇਸ਼, ਉਸ ਦੁਨੀਆ, ਉਸ ਸ੍ਰਿਸ਼ਟੀ ਦੇ ਵਿੱਚ ਰਹਿ ਰਹੇ ਹਾਂ ਜਿਹੜੀ ਦਇਆ ਭਾਵਨਾ ਦੇ ਨਾਲ ਚੱਲਦੀ ਆ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਗੁਰਬਾਣੀ ਦਾ ਫਰਮਾਨ ਹੈ, ਕਹਿੰਦੇ ਸੱਚ ਤਾਂ ਪਰ ਜਾਣੀਏ। ਸੱਚ ਬੰਦਾ ਉਹੀ ਜਾਣ ਸਕਦਾ, ਉਦੋਂ ਹੀ ਜਾਣ ਸਕਦਾ ਆ ਜਦੋਂ ਉਹਦੇ ਅੰਦਰ ਦਇਆ ਆਉਂਦੀ ਆ ਜੀ ਦੇ ਪ੍ਰਤੀ, ਦੂਜਿਆਂ ਜੀਆਂ ਦੇ ਪ੍ਰਤੀ। ਚਾਹੇ ਉਹ ਜਾਨਵਰ ਮਰੇ ਨੇ, ਚਾਹੇ ਉਹ ਪੰਛੀ ਮਰੇ ਨੇ, ਚਾਹੇ ਉਹ ਦਰਖਤ ਮਰੇ ਨੇ, ਸਾਨੂੰ ਦੁੱਖ ਲੱਗਿਆ। ਜਦੋਂ ਦੁੱਖ ਲੱਗਦਾ ਫਿਰ ਦਇਆ ਆਉਂਦੀ ਆ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਫਿਰ ਉਹਨਾਂ ਨੂੰ ਸਾਂਭਣ ਸੰਭਾਲ ਦੇ ਲਈ, ਉਹਨਾਂ ਨੂੰ ਰਾਹਤ ਦੇਣ ਦੇ ਲਈ ਪੁੰਨ ਤੇ ਦਾਨ, ਪੈਸੇ ਦਾ ਵੀ, ਟਾਈਮ ਦਾ ਵੀ, ਤਨ ਮਨ ਧਨ ਤਿੰਨਾਂ ਦਾ ਕਰੇ, ਫਿਰ ਜਾ ਕੇ ਸੱਚ ਦੇ ਬੰਦਾ ਨੇੜੇ ਲੱਗਦਾ। ਸੋ ਇਹ ਮੌਜੂਦਾ ਸਥਿਤੀਆਂ ਆਸਟ੍ਰੇਲੀਅਨ ਬੁਸ਼ਫਾਇਰਾਂ ਨੂੰ ਲੈ ਕੇ, ਅੱਗਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਮੈਂ ਇੱਕ ਤੁਹਾਨੂੰ ਗੀਤ ਸੁਣਾਉਣਾ। ਤੇ ਗੀਤ ਮਨਮੋਹਨ ਵਾਰਸ ਦਾ ਹੈਗਾ, ਪੁਰਾਣਾ ਆ, ਪੁਰਾਣਾ ਵੀ ਇੰਨਾ ਨਹੀਂ, ਪਰ ਇਹ ਗੀਤ ਬੜਾ ਹਿੱਟ ਹੋਇਆ ਸੀ। ਸੋ ਮੈਂ ਕੋਸ਼ਿਸ਼ ਕਰ ਰਿਹਾ ਗਿਆਨੀ ਜੀ ਨਾਲ ਸੰਪਰਕ ਕਰਨ ਦੀ, ਪਰ ਇਨ ਦਾ ਮੀਨ ਟਾਈਮ ਮੇਰੇ ਕੋਲ ਆਪਣੇ ਕੋਲ ਬਹੁਤ ਜ਼ਿਆਦਾ ਗੱਲਾਂ ਨੇ, ਕੋਈ ਪ੍ਰੋਬਲਮ ਨਹੀਂ ਹੈਗੀ, ਤੇ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਦਿਲ ਵਾਲੀਆਂ। ਸੋ ਤੁਸੀਂ ਵੀ ਸਾਂਝ ਪਾਉਂਦੇ ਰਹੋ ਸਾਡੇ ਨਾਲ, ਆਓ ਗੀਤ ਸੁਣਦੇ ਹਾਂ ਮਨਮੋਹਨ ਵਾਰਸ ਦਾ। 2008 ਦੇ ਵਿੱਚ ਇਹ ਗੀਤ ਆਇਆ ਸੀ। ਮੰਗਲ ਦਾ ਲਿਖਿਆ ਹੋਇਆ, ਮਨਮੋਹਨ ਵਾਰਿਸ ਦਾ ਗਾਇਆ ਹੋਇਆ, ਲਾਰੇ ਗਿਣੀ ਐਲਬਮ ਦਾ ਨਾਂ ਸੀ ਜੀ। ਸੋ ਗੀਤ ਸੰਗੀਤ ਚੱਲ ਰਿਹਾ, ਨਾਲ ਗੱਲਾਂ ਵੀ ਚੱਲ ਰਹੀਆਂ ਦਿਲ ਵਾਲੀਆਂ। ਮੇਰੇ ਸੱਜਣ ਮਿੱਤਰ ਜੁੜੇ ਹੋਏ ਨੇ, ਆਪਾਂ ਸੁਨੇਹੇ ਵੀ ਲੈ ਰਹੇ ਹਾਂ। ਰੁਪਿੰਦਰ ਗਿੱਲ ਮੈਲਬਨ ਤੋਂ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ। ਪਾਲਾ ਬੈਂਸ ਜੀ, ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਤੇ ਪੜਦਾ ਤੁਹਾਡਾ ਵੀ ਮੈਸੇਜ। ਗੁਰਦੀਪ ਰਾਣੂ ਜੀ, ਕੇਨਸ ਠੀਕ ਠਾਕ ਹੈ, ਵਧੀਆ ਆ। ਤੇ ਕਹਿੰਦੇ ਤੁਸੀਂ ਸਾਡੇ ਸ਼ਹਿਰ ਨਕਸ਼ੇ ਤੋਂ ਬਾਹਰ ਕਰ ਦਿੱਤਾ, ਲੈਗਸੀ ਸਰੋਤੇ ਹਨ ਇਸ ਸ਼ਹਿਰ ਦੇ। ਬਿਲਕੁਲ, ਤੁਸੀਂ ਮੁੱਢਲੇ ਸਰੋਤਿਆਂ ਦੇ ਵਿੱਚੋਂ, ਸ਼ੁਰੂਆਤੀ ਦੌਰ ਦੇ ਵਿੱਚ ਉਦੋਂ ਦੇ ਸਾਡੇ ਨਾਲ ਜੁੜੇ ਹੋਏ ਆ। ਵੈਸੇ ਕੇਨਸ ਮੈਂ ਦੱਸਦਾ ਹੁੰਦਾ ਆ, ਤੇ ਮੈਨੂੰ ਲੱਗਦਾ ਤੁਸੀਂ ਮਿਸ ਕਰ ਗਏ ਆ। ਤਾਂ ਟਾਊਨਸਵਿਲ ਵੀ ਵੈਸੇ ਕਦੇ ਕਦੇ ਦੱਸਦੀ ਆ, ਪਰ ਉੱਥੇ ਮੌਸਮ ਤਕਰੀਬਨ ਇੱਕੋ ਜਿਹਾ ਰਹਿੰਦਾ ਤੁਹਾਡੇ। ਤੇ ਬਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਲਬੁਲਗੇ ਤੋਂ ਜੀ ਆਇਆਂ ਨੂੰ ਵੈਲਕਮ। ਤੇ ਪਾਲਾ ਜੀ, ਪ੍ਰੋਗਰਾਮ ਦਾ ਕਹਿੰਦੇ ਆਨੰਦ ਲਵਾਂਗੇ। ਇਸ ਵਾਰ ਕਹਿੰਦੇ ਸਿੱਖ ਖੇਡਾਂ ਦੀ ਕੋਈ ਖਾਸ ਚਰਚਾ ਨਹੀਂ ਹੋ ਰਹੀ, ਸਿੱਖ ਖੇਡਾਂ ਦੇ ਪੇਜ ਤੇ ਵੀ ਕੋਈ ਖਾਸ ਅਪਡੇਟ ਨਹੀਂ ਆ ਰਹੀ। ਭਾਜੀ ਤੁਹਾਡੇ ਤੋਂ ਬਿਨਾਂ ਹੈ ਉਦਾਂ ਔਖਾ ਹੀ। ਨਹੀਂ ਜੀ, ਨਹੀਂ, ਕੋਈ ਔਖਾ ਨਹੀਂ, ਮੈਂ ਬਹੁਤ ਸੌਖਾ ਹਾਂ ਜੀ। ਉਹਨਾਂ ਦਾ ਮੈਨੂੰ ਪਤਾ ਨਹੀਂ ਹੈਗਾ, ਕਿਉਂਕਿ ਮੈਂ ਬਹੁਤ ਘੱਟ ਇੰਟਰਫੇਅਰ ਕਰਦਾ। ਆਈ ਟਰਾਈ ਟੂ ਸਟੇ ਅਵੇ, ਕਿਉਂਕਿ ਇੱਦਾਂ ਹੁੰਦੀ ਆ ਵੀ ਕੁਛ ਕਹਿ ਹੋ ਜਾਂਦਾ, ਫਿਰ ਉਹ ਕੰਟਰੋਵਰਸ਼ਲ ਬਣ ਜਾਵੇ, ਤੇ ਜਾਂ ਫਿਰ ਉਹ ਇੱਦਾਂ ਕਹਿਣ ਵੀ ਕੋਈ ਦੂਸਰੇ ਬੰਦੇ ਨੇ ਨਵੇਂ ਆਏ ਆ ਵੀ ਸਾਨੂੰ ਖਰਾਬ ਕਰਦਾ। ਸੋ ਇਸ ਕਰਕੇ ਆਈ ਟਰਾਈ ਟੂ ਸਟੇ ਆਊਟ ਆਫ ਇਟ। ਤੇ ਪਰ ਮੈਂ ਬਹੁਤ ਸੌਖਾ ਹਾਂ, ਮਿੰਟੂ ਭਾਜੀ ਬਹੁਤ ਸੌਖੇ ਨੇ। ਫਾਰਮ ਦੇ ਉੱਤੇ ਇੰਨਾ ਵਧੀਆ ਸਾਡੇ ਕੰਮ ਚੱਲ ਰਿਹਾ, ਕਬੀਲਦਾਰੀ ਚੱਲ ਰਹੀ ਹੈ, ਮੇਰੀ ਸਿਹਤ ਇੰਪਰੂਵ ਹੋ ਰਹੀ ਹੈ ਬਹੁਤ ਜ਼ਿਆਦਾ, ਪ੍ਰੋਗਰਾਮਾਂ ਵੱਲ ਧਿਆਨ ਦੇ ਰਹੇ ਹਾਂ ਅਸੀਂ, ਡਿਵੈਲਪਮੈਂਟ ਕਰ ਰਹੇ ਹਾਂ। ਸੋ ਮੈਂ ਕਾਫੀ, ਮੈਨੂੰ ਇੱਦਾਂ ਲੱਗਿਆ ਕਿ 4 ਸਾਲ ਮੈਂ ਬਹੁਤ ਜ਼ਿਆਦਾ ਸਮਾਂ ਦਿੱਤਾ, ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ, ਪੈਸੇ ਵੀ ਸਪੈਂਡ ਕੀਤੇ, ਤੇ ਉਹ ਸਾਰਾ ਵਰਥ ਸੀਗਾ, ਵਧੀਆ ਸੀਗਾ, ਆਈ ਇੰਜੋਇਡ ਇਟ। ਤੇ ਉਹਦੇ ਰਿਜ਼ਲਟ ਵੀ ਆਏ ਨੇ, ਤੇ ਪਰ ਹੁਣ ਉਹ ਇੰਨਾ ਟਾਈਮ ਨਹੀਂ, ਫਿਰ ਲਗਾਤਾਰ ਨਹੀਂ ਚੱਲ ਸਕਦਾ। ਸੋ ਇਸ ਕਰਕੇ ਮੈਨੂੰ ਲੱਗਦਾ ਰੱਬ ਨੇ ਆਪ ਹੀ ਮੈਨੂੰ ਰਾਹਤ ਦਿੱਤੀ ਹੈ, ਸੋ ਸ਼ੁਕਰਾਨਾ ਹੀ ਕਰਦੇ ਹਾਂ। ਤੇ ਕਹਿੰਦੇ ਨੇ ਕਿ ਪਿਛਲੇ ਸਾਲ ਭਾਜੀ ਇਹਨੇ ਦਿਨੀ 3-4 ਮਹੀਨੇ ਪੂਰੀ ਚਰਚਾ ਸੀ ਖੇਡਾਂ ਦੀ, ਇਸ ਵਾਰੀ ਕੁਛ ਨਹੀਂ ਹੋ ਰਿਹਾ। ਤੇ ਚਲੋ ਦੇਖਦੇ ਹਾਂ ਕੀ ਹੋ ਰਿਹਾ ਹੈ, ਕੀ ਹੋਵੇਗਾ, ਕਿਉਂਕਿ ਹੁਣ ਕਾਫੀ ਬਿਜ਼ੀ ਹੋ ਜਾਣਾ ਆ। ਆਹ ਜਿਹੜਾ ਬਸ ਫਰਵਰੀ ਮਾਰਚ ਮਹੀਨਾ ਤਾਂ ਸਾਹ ਨਹੀਂ ਆਉਂਦਾ ਹੁੰਦਾ, ਜਿਹੜੇ ਮੇਨ ਬੰਦੇ ਆ ਨਾ, ਖਾਸ ਕਰਕੇ ਲੋਕਲ ਲੈਵਲ ਤੇ ਫੇਰ ਠੀਕ ਹੁੰਦਾ, ਪਰ ਜਿਹੜਾ ਨੈਸ਼ਨਲ ਲੈਵਲ ਤੇ ਜਿਹੜੀਆਂ ਰਜਿਸਟ੍ਰੇਸ਼ਨਾਂ, ਰੂਲਸ, ਲਾਜ, ਮੀਟਿੰਗ, ਮਤਲਬ ਐਵਰੀ ਵੀਕ ਮੇਰੇ ਖਿਆਲ 2 ਵਾਰੀ ਵੀ ਮੀਟਿੰਗ ਹੁੰਦੀ ਹੈ, 4-4 ਘੰਟੇ ਰਾਤ ਨੂੰ 12-12 ਵਜੇ ਤੱਕ। ਸੋ ਇਟਸ ਵੈਰੀ ਡਿਫੀਕਲਟ, ਇੰਨਾ ਸੌਖਾ ਨਹੀਂ ਹੈਗਾ। ਸੋ ਆਈ ਵਿਸ਼ ਐਵਰੀਬਡੀ ਗੁੱਡ ਲੱਕ। ਤੇ ਖੈਰ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਿਚਾਰ ਚਰਚਾ ਕਰਦੇ ਹਾਂ। ਇੱਕ ਵਾਇਰਸ, ਨਵੀਂ ਬਿਮਾਰੀ ਜਿਹੜੀ ਹੈ ਉਹ ਚਾਈਨਾ ਦੇ ਵਿੱਚੋਂ ਹੁਣ ਦੁਨੀਆਂ ਦੇ ਵਿੱਚ ਫੈਲ ਰਹੀ ਹੈ, ਇਸ ਨੂੰ ਕੋਰੋਨਾ ਵਾਇਰਸ ਕਹਿੰਦੇ ਨੇ। ਇਹ ਤਕਰੀਬਨ ਅੱਗੇ ਵੀ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਵਾਇਰਸ ਬਿਮਾਰੀਆਂ ਜਿਹੜੀਆਂ ਨੇ ਉਹ ਫੈਲੀਆਂ ਨੇ, ਤੇ ਹੁਣ ਨਵੀਂ ਇਹ ਜਿਹੜੀ ਵਾਇਰਸ ਆ ਜਿਹਦੇ ਨਾਲ ਹਜੇ ਤੱਕ ਚਾਈਨਾ ਦੇ ਵਿੱਚ 26 ਵਿਅਕਤੀ ਮਾਰੇ ਜਾ ਚੁੱਕੇ ਨੇ, ਤੇ ਇੱਕ ਪੂਰੇ ਦਾ ਪੂਰਾ ਹੌਸਪੀਟਲ 1000 ਬੈੱਡ ਵਾਲਾ ਇਸੇ ਹੀ ਬਿਮਾਰੀ ਨੂੰ ਡੈਡੀਕੇਟ ਕੀਤਾ ਗਿਆ। ਸੋ ਜਿੰਨੇ ਵੀ ਪੇਸ਼ੈਂਟ ਹੋਣਗੇ ਇਹਦੇ ਨਾਲ ਪ੍ਰਭਾਵਿਤ ਇਸੇ ਹੀ ਹਸਪਤਾਲ ਦੇ ਵਿੱਚ ਆਣਗੇ, ਤੇ ਹੁਣ ਤੱਕ 26 ਵਿਅਕਤੀ ਇਹਦੇ ਨਾਲ ਮਾਰੇ ਜਾ ਚੁੱਕੇ ਨੇ। ਹੁਣ ਇਹਦੇ ਜਿਹੜੇ ਲੱਛਣ ਨੇ, ਇਸ ਬਿਮਾਰੀ ਦੇ ਸਿੰਪਟਮ ਨੇ, ਉਹ ਆਮ ਫਲੂ, ਆਮ ਜਿਹੜਾ ਜ਼ੁਕਾਮ ਹੈ ਉਹਦੇ ਵਰਗੇ ਹੀ ਹੁੰਦੇ ਨੇ। ਤੇ ਇਹ ਜਿਹੜਾ ਸੁਣਨ ਦੇ ਵਿੱਚ ਆਇਆ ਕਿ ਸ਼ਹਿਰ ਜਿਹੜਾ ਚਾਈਨਾ ਦਾ ਵੂਹਾਨ, ਉੱਥੋਂ ਇਹ ਸ਼ੁਰੂ ਹੋਇਆ ਹੈ, ਤੇ ਉਹਦੇ ਜਿਹੜੇ 12 ਸਬਰਬ ਨੇ ਉੱਥੋਂ ਸ਼ੁਰੂ ਹੋਇਆ ਹੈ। ਤਾਂ ਉਸ ਨੂੰ ਪੂਰੀ ਤਰ੍ਹਾਂ ਕੁਆਰੰਟੀਨ ਕਰ ਦਿੱਤਾ ਗਿਆ, ਦੇਖਿਆ ਜਾ ਰਿਹਾ, ਸਕੈਨ ਕੀਤਾ ਜਾ ਰਿਹਾ। ਇਸ ਦੇ ਸੰਬੰਧ ਦੇ ਵਿੱਚ ਅਮਰੀਕਾ 'ਚ ਵੀ 2 ਕੇਸ ਰਜਿਸਟਰ ਹੋਏ ਨੇ, ਆਸਟ੍ਰੇਲੀਆ ਦੇ ਵਿੱਚ ਸ਼ਾਇਦ 1 ਕੇਸ ਰਜਿਸਟਰ ਹੋਇਆ। ਪਰ ਆਸਟ੍ਰੇਲੀਆ ਦੀ ਸਰਕਾਰ ਨੇ ਜਿਹੜੀਆਂ ਚਾਈਨਾ ਤੋਂ ਫਲਾਈਟਾਂ ਆ ਰਹੀਆਂ, ਖਾਸ ਕਰਕੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ, ਉਹਨਾਂ ਦੀ ਪੂਰੀ ਸਕੈਨਿੰਗ ਦਾ ਪ੍ਰਬੰਧ ਕੀਤਾ ਹੈ ਕਈ ਏਅਰਪੋਰਟਸ ਦੇ ਉੱਤੇ। ਪਰ ਫਿਰ ਵੀ, ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਟੱਚ ਨਾਲ ਨਹੀਂ ਹੁੰਦੀ, ਇਹ ਖੰਘ ਨਾਲ ਵੀ ਹੋ ਜਾਂਦੀ, ਹਵਾ 'ਚ ਵੀ ਹੋ ਜਾਂਦੀ ਆ, ਇੱਦਾਂ ਨਹੀਂ ਬਲੱਡ ਨਾਲ ਹੁੰਦੀ ਆ, ਇਹ ਫਲੂ ਮੰਗਰ ਹੈ। ਸੋ ਅਗਰ ਇੱਕ ਥਾਂ ਦੇ ਉੱਤੇ ਇੱਕ ਬੰਦਾ ਵੀ ਪ੍ਰਭਾਵਿਤ ਉਹ ਛਿੱਕ ਮਾਰਦਾ ਆ ਤਾਂ ਬਾਕੀ ਜਿਹੜੇ ਸਾਰੇ ਉਹਨਾਂ ਨੂੰ ਵੀ ਇਹ ਹੋਣ ਦੀ ਸੰਭਾਵਨਾ ਹੋ ਜਾਂਦੀ ਆ। ਤਾਂ ਇਸ ਦੇ ਜਿਹੜੇ ਲੱਛਣ ਨੇ ਮੈਂ ਪਹਿਲਾਂ ਵੀ ਦੱਸ ਚੁੱਕਾ ਤਕਰੀਬਨ ਫਲੂ ਵਰਗੇ ਨੇ, ਜ਼ੁਕਾਮ ਵਰਗੇ, ਪਤਾ ਨਹੀਂ ਲੱਗਦਾ ਤੇ ਬਾਅਦ ਦੇ ਵਿੱਚੋਂ ਪਤਾ ਲੱਗਦਾ ਜਦੋਂ ਦੱਸਣਾ ਵੀ ਤੁਸੀਂ ਕਿੱਥੇ ਗਏ ਕਿੱਦਾਂ ਗਏ। ਤਾਂ ਇਹ ਬੜਾ ਮਤਲਬ ਇੱਕ ਖਤਰਨਾਕ ਜਿਹਾ ਸਮਾਂ ਚੱਲ ਰਿਹਾ ਬਿਮਾਰੀਆਂ ਦੇ ਕਰਕੇ, ਕਿਉਂਕਿ ਦੁਨੀਆ ਇੱਕ ਦੂਜੇ ਨਾਲ ਕਨੈਕਟ ਹੋ ਚੁੱਕੀ ਹੈ, ਕਨੈਕਟ ਹੋਈ ਓ ਹੈ ਤੇ ਬੜੀ ਛੇਤੀ ਫੈਲਦੀ ਹੈ ਕਿਉਂਕਿ ਟਰੈਵਲ ਲੋਕ ਬਹੁਤ ਕਰਦੇ ਨੇ ਇੱਕ ਥਾਂ ਤੋਂ ਦੂਜੇ ਥਾਂ ਤੱਕ। ਜਿਹੜੇ ਫਲੂ ਹੈ ਥੋੜਾ ਹੀ ਟਾਈਮ ਲੱਗਦਾ। ਅੱਗੇ ਇੱਦਾਂ ਹੁੰਦੀ ਸੀਗੀ ਕਿ ਚਿੜੀਆਂ ਲੈ ਕੇ ਜਾਂਦੀਆਂ ਹੁੰਦੀਆਂ ਸੀ, ਬਰਡਸ ਲੈ ਕੇ ਜਾਨਵਰਾਂ ਰਾਹੀਂ ਮੂਵਮੈਂਟ ਰਾਹੀਂ ਹੁੰਦਾ ਸੀ, ਪਰ ਹੁਣ ਬੰਦੇ ਇੰਨਾ ਮੂਵ ਕਰਨ ਲੱਗ ਪਏ ਨੇ, ਟਿਕਦੇ ਨਹੀਂ ਹੈਗੇ ਸਾਡੇ ਵਰਗੇ ਇੱਕ ਥਾਂ ਦੇ ਉੱਤੇ ਕੋਈ ਵੀ ਨਹੀਂ। ਮਤਲਬ ਹੁਣ ਅੱਜ ਇੱਥੇ ਬੈਠੇ ਹਾਂ, ਦਿਲ ਇੰਡੀਆ ਨੂੰ ਜਾ ਰਿਹਾ, ਕੋਈ ਇੰਡੀਆ ਤੋਂ ਆ ਰਿਹਾ, ਕੋਈ ਅਮਰੀਕਾ ਨੂੰ ਜਾ ਰਿਹਾ, ਕੋਈ ਇੰਗਲੈਂਡ ਨੂੰ ਜਾ ਰਿਹਾ। ਸੋ ਬਹੁਤ ਮੂਵਮੈਂਟ ਹੋ ਰਹੀ ਹੈ, ਸੋ ਬਿਮਾਰੀਆਂ ਵੀ ਨਾਲ ਮੂਵ ਹੋ ਰਹੀਆਂ ਨੇ। ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ। ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਇਹ ਜਿਹੜੀ ਬਿਮਾਰੀ ਹੈ ਇਹ ਪੈਦਾ ਕਿੱਦਾਂ ਹੋਈ। ਇਹ ਕਹਿੰਦੇ ਹੋ ਸਕਦਾ ਆ ਜਿਹੜੇ ਸੱਪਾਂ ਤੋਂ ਇਹ ਬਿਮਾਰੀ ਜਿਹੜੀ ਹੈ ਬਣੀ ਹੈ, ਕਿਉਂਕਿ 2019 ਦੇ ਵਿੱਚ ਇੱਕ ਵਾਇਰਸ ਸੀਗੀ NCOV, ਸਾਇੰਸਦਾਨਾਂ ਨੇ ਲੱਭਿਆ ਆ ਕਿ ਉਹ ਕਾਰਨ ਸੀ ਸ਼ਾਇਦ, ਉਹਦੀ ਇਹ ਗਾਹਾਂ ਸਟ੍ਰੇਨ ਤੇ ਇਹ ਸੱਪਾਂ ਦੇ ਵਿੱਚ ਪਾਈ ਜਾਂਦੀ ਸੀ। ਤੇ ਦੋਸਤੋ ਦੇਖੋ, ਜਾਨਵਰ ਜਿਹੜੇ ਨੇ ਉਹ ਆਪਣੇ ਥਾਂ ਦੇ ਉੱਤੇ ਜਿੱਥੇ ਰੱਬ ਨੇ ਰੱਖੇ ਨੇ ਉੱਥੇ ਹੀ ਰਹਿਣੇ ਚਾਹੀਦੇ ਨੇ। ਜਦੋਂ ਅਸੀਂ ਉਹਨਾਂ ਨੂੰ ਡੋਮੈਸਟੀਕੇਟ ਕਰਦੇ ਨੇ, ਪਾਲਦੇ ਹਾਂ, ਤਾਂ ਉਹਨਾਂ ਦੀਆਂ ਬਿਮਾਰੀਆਂ ਵੀ ਉਹਨਾਂ ਦੇ ਅਸੀਂ ਸਾਥੀ ਬਣ ਜਾਂਦੇ ਹਾਂ। ਇਕੱਲੇ ਫਿਰ ਇੱਦਾਂ ਹੈ ਵੀ ਜੇ ਅਸੀਂ ਕੁੱਤਾ ਰੱਖ ਲਿਆ ਘਰ ਦੇ ਵਿੱਚ ਤਾਂ ਕੁੱਤੇ ਨੂੰ ਜਿਹੜੀਆਂ ਫਿਰ ਬਿਮਾਰੀਆਂ ਹੋਣੀਆਂ, ਜੇ ਪਿੱਸੂ ਕੁੱਤੇ ਦੇ ਪੈਣੇ ਆ ਤਾਂ ਪਿੱਸੂ ਸਾਡੇ ਵੀ ਪੈ ਸਕਦੇ ਨੇ, ਇਹ ਵੀ ਰੈਡੀ ਰਹਿਣਾ ਪੈਣਾ। ਸੋ ਲੋਕਾਂ ਨੇ ਬੜੇ ਵੱਲੇ ਸ਼ੌਂਕ ਪਾਏ ਹੋਏ ਨੇ ਤੇ ਉਹਨਾਂ ਦੇ ਵਿੱਚ ਕੋਈ ਸੱਪ ਰੱਖ ਰਿਹਾ ਆ, ਕੋਈ ਰੱਖ ਰਿਹਾ, ਕੋਈ ਮਤਲਬ ਚੂਹੇ ਵੀ ਰੱਖ ਰਿਹਾ ਲੋਕ। ਮਤਲਬ ਅਸੀਂ ਤਾਂ ਸੁਣਿਆ ਨੀ, ਪਹਿਲੀ ਵਾਰੀ ਦੇਖਿਆ ਵੀ ਚੂਹੇ ਵੀ ਪੈਟ ਦੀ ਤੌਰ ਤੇ ਰੋਕੀ ਰੱਖ ਰਹੇ ਨੇ। ਸੋ ਗੈਰ ਕੁਦਰਤੀ ਜਿਹੜਾ ਰਹਿਣਾ ਆ ਉਹ ਇਹਨਾਂ ਬਿਮਾਰੀਆਂ ਨੂੰ ਵਧਾਉਂਦਾ ਆ। ਇੱਕ ਹੋਰ ਸਮੱਸਿਆ ਚਾਈਨਾ ਦੇ ਵਿੱਚ ਇਹ ਹੈ ਕਿ ਉਹ ਸੱਪ ਕੁੱਤੇ ਖਾਂਦੇ ਨੇ, ਬੜੇ ਖਤਰਨਾਕ ਜਿਹੇ ਜਾਨਵਰ ਖਾਂਦੇ ਨੇ। ਇਹ ਹੁਣ ਮਸਲਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਦਾ ਨਹੀਂ ਹੈਗਾ, ਇਹ ਮਸਲਾ ਹੁਣ ਸਾਇੰਟਿਫਿਕ ਗੱਲ ਕਰਾਂਗੇ ਆਪਾਂ ਕਿ ਮੀਟ ਦੀ ਇੱਕ ਸਮੱਸਿਆ ਆ। ਮੈਂ ਖਾਂਦਾ ਰਿਹਾ, ਮੈਂ 2-3 ਸਾਲ ਹੋ ਗਏ ਛੱਡੇ ਨੂੰ, ਮੇਰੀ ਸਿਹਤ ਅਲਾਓ ਨਹੀਂ ਸੀ ਕਰਦੀ। ਉਹ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਮੀਟ ਜਿਹੜਾ ਮੇਰੀ ਅੰਤੜੀਆਂ ਨੂੰ ਵੱਢਦਾ ਹੈ, ਸਕਰੈਚ ਕਰਦਾ, ਮੈਨੂੰ ਤਕਲੀਫ ਹੁੰਦੀ ਹੈ, ਮੈਂ ਛੱਡਿਆ, ਫਿਰ ਮੈਂ ਠੀਕ ਹੋ ਗਿਆ। ਸੋ ਇਹ ਤਾਂ ਇੱਕ ਆਪਣੇ ਆਪ 'ਚ ਇੱਕ ਫੈਕਟ ਹੈ, ਮੇਰੇ 'ਤੇ ਤਜਰਬਾ ਹੋਇਆ ਆ ਕਿ ਇਹ ਮੀਟ ਜਿਹੜੇ ਨੇ ਇਹ ਤੁਹਾਡੀਆਂ ਅੰਤੜੀਆਂ ਉੱਤੇ ਬਹੁਤ ਲੋਡ ਪਾਉਂਦੇ ਨੇ, ਵੱਢਦੇ ਚਲ ਜਾਂਦੇ ਨੇ, ਤੁਹਾਡੀ ਲਾਈਨਿੰਗ ਖਰਾਬ ਕਰ ਦਿੰਦੇ ਨੇ। ਇੱਕ ਤਾਂ ਇਹ ਸਮੱਸਿਆ, ਦੂਜੀ ਇਹ ਹੈ ਵੀ ਜਿਹੜੇ ਬਿਮਾਰੀਆਂ ਜਿਹੜੀਆਂ ਡੀਫੋਰਮੈਲਿਟੀਜ ਅਸੀਂ ਮੀਟ ਖਾਂਦੇ ਹਾਂ ਉਹਨਾਂ ਨੂੰ, ਉਹਨਾਂ ਜਾਨਵਰਾਂ ਨੂੰ ਹੋਈਆਂ ਹੋਣਗੀਆਂ, ਉਹ ਅਸੀਂ ਬੜੀ ਛੇਤੀ ਆਪਣੇ ਅੰਦਰ ਲੈ ਜਾਈਦੀਆਂ, ਕਿਉਂਕਿ ਉਹ ਜਾਨਵਰ ਜਿਹੜੇ ਨੇ ਉਹ ਸਭ ਤੋਂ ਸਿਰਫ ਇੱਕ ਸਟੇਜ ਹੀ ਥੱਲੇ ਨੇ। ਜਿਹੜੇ ਪਲਾਂਟਸ ਹੈ ਉਹ ਸਾਡੇ ਕੋਲ ਸਾਡੇ ਤੋਂ 2 ਜਾਂ 3 ਸਟੇਜ ਥੱਲੇ ਨੇ। ਸੋ ਉਹਨਾਂ ਦੇ ਅੰਦਰ ਉਹ ਪ੍ਰੋਸੈਸਿੰਗ ਜਿਹੜੀ ਆ ਉਹ ਨਹੀਂ ਹੋਈ ਹੁੰਦੀ, ਉਹਨਾਂ ਦੀ ਡੀਫੋਰਮਿਟੀਜ ਨਹੀਂ ਹੋਈਆਂ ਹੁੰਦੀਆਂ। ਸੋ ਉਹ ਵੀ ਅਸੀਂ ਜਦੋਂ ਅਸੀਂ ਕੋਈ ਜਾਨਵਰ ਖਾਂਦੇ ਹਾਂ ਤਾਂ ਜਿਹੜੀਆਂ ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹੁੰਦੀਆਂ ਆ, ਜੇ ਆ ਉਹ ਪ੍ਰੋਪਰ ਨਾ ਰਿੰਨ ਹੋਵੇ ਮੀਟ, ਐਨ ਉਹਨੂੰ ਉਹਦਾ, ਫਿਰ ਜੇ ਮੀਟ ਰਿੰਨੇ ਲਿਆ ਫਿਰ ਉਹਦਾ ਤੱਤ ਨਹੀਂ ਰਹਿੰਦੇ, ਤਾਂ ਉਹ ਅਸੀਂ ਅੰਦਰ ਲੈ ਜਾਂਦੇ ਹਾਂ। ਜਿਹੜੇ ਕੱਚਾ ਮੀਟ ਖਾਂਦੇ ਨੇ, ਰੋ ਮੀਟ, ਮਤਲਬ ਹੁਣ ਤੁਹਾਨੂੰ ਲੱਗੇਗਾ ਥੋੜ੍ਹੀ ਜਿਹੀ ਹੋਰ ਤਰ੍ਹਾਂ ਗੱਲਾਂ, ਪਰ ਇਹ ਫੈਕਟ ਹੈ, ਇਹ ਫੈਕਟ ਹੈ ਕਿ ਰੋ ਮੀਟ ਤੁਸੀਂ ਰੱਖ ਕੇ ਦੇਖ ਲਓ ਬਿਮਾਰੀ ਦਾ ਘਰ ਬਣ ਜਾਂਦਾ ਹੈ। ਦਾਲ ਸਬਜ਼ੀ ਜਿਹੜੀ ਖੱਟੀ ਹੋ ਜਾਂਦੀ, ਜੇ ਖੱਟੀ ਖਾ ਵੀ ਲਓ ਤਾਂ ਉਹ ਬਿਮਾਰ ਨਹੀਂ ਹੁੰਦਾ ਬੰਦਾ। ਜਿਹੜੀ ਸਬਜ਼ੀ ਆ ਤੁਸੀਂ ਬਾਹਰ ਰੱਖ ਲਓ ਸੁੱਕ ਜਾਏਗੀ, ਅੰਬ ਹੈ ਉਹਨੂੰ ਥੋੜ੍ਹਾ ਕਿਤੇ ਪੈ ਗਿਆ, ਗਾਲਾ ਪੈ ਗਿਆ, ਉਹਨੂੰ ਸਾਈਡ ਤੇ ਕੱਟ ਕੇ ਬਾਕੀ ਖਾ ਲਓ, ਕੋਈ ਬਾਕੀ ਸਾਰਾ ਠੀਕ ਹੋਏਗਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਕੁਦਰਤ ਨੇ ਬਣਾਈਆਂ ਹੋਈਆਂ ਨੇ ਸਾਨੂੰ ਪ੍ਰਕੋਸ਼ਨ ਜਿਹੜੇ ਨੇ ਇਹ ਲੈਣੇ ਚਾਹੀਦੇ ਨੇ। ਸੋ ਇਹ ਇੱਕ ਕਾਰਨ ਹੈ ਕਿ ਜਦੋਂ ਸੱਭਿਅਤਾ ਜਿਹੜੀ ਆ ਉਹ ਇਹਨਾਂ ਗੱਲਾਂ ਨੂੰ ਪੈ ਜਾਵੇ, ਜ਼ਿਆਦਾ ਵਰਤੋਂ ਕਰਨ ਲੱਗ ਪਵੇ, ਫਿਰ ਕੈਪਟੀਵਿਟੀ ਦੇ ਵਿੱਚ ਜਾਂ ਜੰਗਲਿਆਂ ਦੇ ਵਿੱਚ ਜਾਨਵਰ ਰੱਖਣ ਲੱਗ ਪਵੇ, ਤਾਂ ਉੱਥੇ ਫਿਰ ਬਿਮਾਰੀਆਂ ਵੀ ਫੈਲਦੀਆਂ ਨੇ ਬਹੁਤ, ਉੱਥੋਂ ਓਰੀਜਨੇਟ ਹੁੰਦੀਆਂ ਨੇ ਅਸਲ ਦੇ ਵਿੱਚ। ਹਾਈਜੈਨਿਕ ਕੰਡੀਸ਼ਨ ਖਰਾਬ ਹੋ ਜਾਂਦੀਆਂ ਨੇ, ਸਾਂਭ ਸੰਭਾਲ ਹੁੰਦੀ ਨਹੀਂ, ਅਤੇ ਉੱਥੋਂ ਫਿਰ ਬਿਮਾਰੀਆਂ ਫੈਲਦੀਆਂ ਨੇ। ਪਲੇਗ ਇਸੇ ਤਰ੍ਹਾਂ ਫੈਲਦੀ ਆ ਚੂਹਿਆਂ ਦੀ, ਕਿ ਜਦੋਂ ਚੂਹੇ ਜ਼ਿਆਦਾ ਹੋ ਜਾਂਦੇ ਨੇ ਕਿਸੇ ਇਲਾਕੇ ਦੇ ਵਿੱਚ, ਉਹਨੂੰ ਕੰਟਰੋਲ ਨਹੀਂ ਕਰਦੇ, ਤਾਂ ਫਿਰ ਕੁਦਰਤ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਦੀ ਇੱਕ ਬਿਮਾਰੀ ਫੈਲਦੀ ਹੈ, ਪਲੇਗ, ਉਹਨਾਂ ਨੂੰ ਵਾਇਰਸ ਹੁੰਦੀ ਹੈ ਅਤੇ ਉਹ ਮਰਦੇ ਆ, ਸਫਾਇਆ ਕਰਦੀ ਹੈ। ਸੋ ਇਹ ਇੱਕ ਕਾਰਨ ਹੈ ਜਿਹੜਾ ਕਿ ਲੱਭਿਆ, ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀ ਕੋਰੋਨਾ ਵਾਇਰਸ ਹੈ ਇਹ ਕਿਸ ਤਰ੍ਹਾਂ ਫੈਲੀ ਹੈ। ਖੈਰ ਆਪਾਂ ਪ੍ਰੋਗਰਾਮ ਜਾਰੀ ਰੱਖਣਾ, ਬਹੁਤ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ। ਸ਼ਰਮਾ ਬੱਜੀ ਸਤਿ ਸ੍ਰੀ ਅਕਾਲ ਜੀ, ਕਹਿੰਦੇ ਗਿਆਨੀ ਜੀ ਦੀ ਉਡੀਕ ਕਰ ਰਹੇ ਹਾਂ। ਉਡੀਕ ਜੀ ਮੈਂ ਵੀ ਕਰ ਰਿਹਾ, ਉਹ ਫੋਨ ਉਹਨਾਂ ਦਾ ਦੋਨੇ ਨਹੀਂ ਚੱਕ ਰਹੇ, ਪਤਾ ਨਹੀਂ ਕਿੱਧਰ ਰੱਖ ਲਿਆ। ਉਹਨਾਂ ਨੂੰ ਭੁਲੇਖਾ ਕਿ 9:30 ਕਰਨਾ, ਮੇਤੇ ਵੀ 10 ਨਹੀਂ ਹੋਇਆ, ਗਲਤੀ ਮੇਰੀ ਆ। ਸੋ 9:30 ਤੱਕ ਉਡੀਕਣਗੇ ਮੈਨੂੰ ਲੱਗਦਾ, ਉਹ ਤੋਂ ਬਾਅਦ ਹੀ ਫੋਨ ਦੇ ਲੱਗੇ ਜਾਣਗੇ। ਹੁਣ ਉਹ ਮੈਨੂੰ ਲੱਗਦਾ ਗਾਰਡਨ 'ਚ ਕਿਤੇ ਨਾ ਕਿਤੇ ਉਹ ਜਾਂ ਤਾਂ ਗਾਰਡਨ ਸਬਜ਼ੀ ਦੀ ਮਿੱਟੀ ਪੱਟ ਰਹੇ ਹੋਣਗੇ ਜਾਂ ਕਿਤੇ ਹੋਰ ਮਿੱਟੀ ਪੱਟ ਰਹੇ ਹੋਣਗੇ। ਚਾਲ ਸਾਹਿਬ ਕੀ ਹਾਲ ਚਾਲ ਹੈ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਵਧੀਆ, ਤੁਸੀਂ ਖਬਰਾਂ ਭੇਜੀਆਂ ਨੇ, ਆਪਾਂ ਇਹ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਭੇਜੀਆਂ ਨੇ ਨਾ ਇਹ ਆਪਾਂ ਕਰਾਂਗੇ ਥੋੜੀ ਦੇਰ ਬਾਅਦ। ਪਰ ਤੁਹਾਨੂੰ ਫਿਰ ਹੁਣ ਮੈਂ ਇੱਕ ਗੀਤ ਸੁਣਾ ਦਾਂ, ਚਲੋ ਗੀਤ ਸੁਣਾ ਕੇ ਫਿਰ ਬ੍ਰੇਕ ਲਵਾਂਗੇ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਜਾਰੀ ਰੱਖਾਂਗੇ। ਸੁਨੇਹੇ ਆਪਣੇ ਜਾਰੀ ਰੱਖੋ ਅਤੇ ਆਪਾਂ ਦਿਲ ਵਾਲੀਆਂ ਗੱਲਾਂ ਕਰੀ ਜਾਣੀਆਂ ਨੇ।
ਅੱਖੀਆਂ ਦੀ ਨੀਂਦ ਗਈ, ਤੇਰੇ ਪਿੱਛੇ ਦਿਲ ਦਾ ਕਰਾਰ ਗਿਆ, ਹਾਏ ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ, ਤੇਰੇ ਪਿੱਛੇ ਦਿਲ ਦਾ ਕਰਾਰ ਗਿਆ, ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ, ਤੇਰੇ ਪਿੱਛੇ ਦਿਲ ਦਾ ਕਰਾਰ ਗਿਆ, ਸਾਨੂੰ ਤੇ ਪਤਾ ਨੀ ਰੱਬਾ ਕੀ ਹੋ ਗਿਆ, ਸਾਨੂੰ ਤੇ ਪਤਾ ਨੀ ਰੱਬਾ ਕੀ ਹੋ ਗਿਆ, ਆਖਦੇ ਨੇ ਲੋਕੀ ਹੋ ਪਿਆਰ ਗਿਆ, ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ, ਤੇਰੇ ਪਿੱਛੇ ਦਿਲ ਦਾ ਕਰਾਰ ਗਿਆ, ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ, ਤੇਰੇ ਪਿੱਛੇ ਦਿਲ ਦਾ ਕਰਾਰ ਗਿਆ, ਬਾਕੀ ਸਾਰੇ ਜੱਗ ਤੋਂ ਬੇਗਾਨੇ ਕਰ ਦਿੱਤਾ ਏ, ਸਾਨੂੰ ਤੇਰੇ ਪਿਆਰ ਨੇ ਦੀਵਾਨੇ ਕਰ ਦਿੱਤਾ ਏ, ਨੀ ਬਾਕੀ ਸਾਰੇ ਜੱਗ ਤੋਂ ਬੇਗਾਨੇ ਕਰ ਦਿੱਤਾ ਏ, ਦਿਲ ਸਾਡਾ ਸਦਾ ਬਾਜ਼ੀ ਰਿਹਾ ਜਿੱਤਦਾ, ਦਿਲ ਸਾਡਾ ਸਦਾ ਬਾਜ਼ੀ ਰਿਹਾ ਜਿੱਤਦਾ, ਪਰ ਤੇਰੇ ਅੱਗੇ ਅੱਜ ਹਾਰ ਗਿਆ, ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ, ਤੇਰੇ ਪਿੱਛੇ ਦਿਲ ਦਾ ਕਰਾਰ ਗਿਆ, ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ, ਤੇਰੇ ਪਿੱਛੇ ਦਿਲ ਦਾ ਕਰਾਰ ਗਿਆ, ਕਹਿਣਾ ਚਾਹੁੰਦਾ ਏ, ਹਾਂ ਸਾਰੀ ਜ਼ਿੰਦਗੀ ਏ ਤੇਰੇ ਕੋਲ ਰਹਿਣਾ ਚਾਹੁੰਦਾ ਏ, ਦਿਲ ਤੈਨੂੰ ਯਾਰਾ ਬੜਾ
ਤੇਰਾ ਕੁਝ ਕਹਿਣਾ ਚਾਹੁੰਦਾ ਵੇ ਸਾਰੀ ਜ਼ਿੰਦਗੀ ਤੇਰੇ ਕੋਲ ਰਹਿਣਾ ਚਾਹੁੰਦਾ ਏ ਬੜਾ ਸੀ ਰੱਖਿਆ ਸੀ ਸਾਂਭ ਸਾਂਭ ਕੇ ਬੜਾ ਸੀ ਰੱਖਿਆ ਸੀ ਸਾਂਭ ਸਾਂਭ ਕੇ ਫਿਰ ਵੀ ਹੋ ਸਾਡੇ ਬਸੋਂ ਬਾਹਰ ਗਿਆ ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ ਤੇਰੇ ਪਿੱਛੇ ਦਿਲ ਦਾ ਕਰਾਰ ਗਿਆ ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ ਤੇਰੇ ਪਿੱਛੇ ਦਿਲ ਦਾ ਕਰਾਰ ਗਿਆ ਸਾਨੂੰ ਤੇ ਪਤਾ ਨੀ ਰੱਬਾ ਕੀ ਹੋ ਗਿਆ ਸਾਨੂੰ ਤੇ ਪਤਾ ਨੀ ਰੱਬਾ ਕੀ ਹੋ ਗਿਆ ਆਖਦੇ ਨੇ ਲੋਕੀ ਹੋ ਪਿਆਰ ਗਿਆ ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ ਤੇਰੇ ਪਿੱਛੇ ਦਿਲ ਦਾ ਕਰਾਰ ਗਿਆ ਤੇਰੇ ਪਿੱਛੇ ਅੱਖੀਆਂ ਦੀ ਨੀਂਦ ਗਈ ਤੇਰੇ ਪਿੱਛੇ ਦਿਲ ਦਾ ਕਰਾਰ ਗਿਆ
ਦਸ ਤੋਂ ਪੰਦਰਾਂ ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
अपने करियर नू नवीयां ऊंचाइयां देन दे लई आज ही ज्वाइन करो ग्रिफिन कॉलेज कट समेत स्किलफुल एजुकेशन हासिल करो ग्रिफिन कॉलेज इत स्टूडेंट्स नू दिता जांदा हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394.
Tusi sun rahe ho apna Harman Radio. 24 ghante 7 din Australia da pehla Punjabi radio. Harman Radio. 24 ghante 7 din
ਜੀ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ 9:06 ਹੁਣ ਹੋ ਗਏ ਨੇ ਆਸਟ੍ਰੇਲੀਆ ਦੇ ਵਿਚ ਦਿਨ ਸ਼ਨਿਚਰਵਾਰ ਹੈ ਤੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਰਿਮਾਇੰਡ ਕਰਾ ਦਾਂ ਕਿ ਮੈਨੂੰ ਆਪ ਨੂੰ ਰਿਮਾਇੰਡ ਕਰਾਉਣ ਦੀ ਲੋੜ ਹੈ ਕਿ ਸਮਾਂ ਚੇਂਜ ਹੋ ਚੁੱਕਾ 8 ਤੋਂ ਲੈ ਕੇ 10 ਵਜੇ ਤੱਕ ਸਿਡਨੀ ਸਮੇਂ ਦੇ ਮੁਤਾਬਕ ਸੋ ਕਾਫੀ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ ਤੇ ਚਾਲ ਸਾਹਿਬ ਉਹਨਾਂ ਨੇ ਇੱਕ ਗੀਤ ਰਿਕੁਐਸਟ ਕੀਤਾ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਗੀਤ ਫਿਲਹਾਲ ਨਹੀਂ ਹੈਗਾ ਮੇਰੇ ਕੋਲ ਤੇ ਤੁਸੀਂ ਜ਼ਰੂਰ ਮੈਨੂੰ ਉਹਦਾ ਲਿੰਕ ਭੇਜ ਦਿਓ ਔਰ ਜੀ ਐਸ ਘੁੰਮਣ ਸਾਹਿਬ ਜੁੜੇ ਨੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਆਬਾਦੀ ਬਹੁਤ ਹੀ ਵੱਧ ਗਈ ਹੈ ਤੇ ਦਰਖਤ ਬਹੁਤ ਹੀ ਘੱਟ ਗਏ ਨੇ ਧਰਤੀ ਹੇਠਲਾ ਪਾਣੀ ਤੇ ਵਾਤਾਵਰਨ ਗੰਦਲਾ ਕਰ ਦਿੱਤਾ ਹੈ ਜੀ ਬਿਲਕੁਲ ਸਹੀ ਗੱਲ ਹੈ ਤੇ ਮੈਂ ਤੁਹਾਨੂੰ ਕੱਲ ਦੀ ਪਰਸੋਂ ਦੀ ਗੱਲ ਸੁਣਾਉਣਾ ਆਪਣੇ ਪਰ ਮਿੱਤਰ ਨੇ ਚਰਨਾਮਨ ਸਿੰਘ ਭਾਜੀ ਹੋਣੀ ਮੈਲਬਨ ਬਰੋਕਲੀ ਫਾਰਮ ਕਰਦੇ ਨੇ ਤੇ ਉਹਨਾਂ ਦਾ ਫੋਨ ਆਇਆ ਸੀ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਅਸੀਂ ਫਾਰਮਰ ਹੈ ਜ਼ਿਆਦਾਤਰ ਖੇਤੀਬਾੜੀ ਵਾਲੇ ਮਿੱਤਰ ਹੈ ਇੱਕ ਦੂਜੇ ਨਾਲ ਅਸੀਂ ਫੋਨ ਕਰ ਲਈਦਾ ਇੱਕ ਦੂਜੇ ਨੂੰ ਨੌਲੇਜ ਹੁੰਦੀ ਹੈ ਆਪ ਕਈ ਵਾਰੀ ਮੱਥਾ ਨਹੀਂ ਮਾਰੀ ਦਾ ਜੋ ਉਹਨੂੰ ਪੁੱਛ ਲੈਂਦੇ ਜੇ ਉਹਨੇ ਕੀਤਾ ਤਾਂ ਆਪਾਂ ਉਹਨੂੰ ਹੀ ਪੁੱਛ ਲੈਂਦੇ ਜਿੱਦਾਂ ਹੁਣ ਗਰੇਵਾਲ ਬ੍ਰਦਰਸ ਨੇ ਡਾਕਟਰ ਪੰਦੇਰ ਹੋਣੀ ਨੇ ਇੱਧਰ ਚਨਾਵੰਤ ਭਾਜੀ ਆ ਮਿੰਟੂ ਭਾਜੀ ਹੋਰ ਵੀ ਜਿੰਨੇ ਵੀ ਸੱਜਣ ਮਿੱਤਰ ਨੇ ਸਾਰੇ ਫੋਨ ਕਰ ਲੈਂਦੇ ਕੇਸ ਤੋਂ ਹਰ ਪਾਸਿਓ ਕਿ ਇਹਦਾ ਕੋਈ ਤੁਸੀਂ ਲੱਭਿਆ ਹੱਲ ਜਾਂ ਨਹੀਂ ਹੱਲਿਆ ਤੇ ਫੋਨ ਆਇਆ ਉਹਨਾਂ ਦਾ ਕਹਿੰਦੇ ਇੱਕ ਮੰਦਾਵ ਨੀ ਪਾਉਣੀ ਆ ਮੈਂ ਸਮਝ ਗਿਆ ਮੈਂ ਕਿਹਾ ਹਾਂਜੀ ਕੁਇਕ ਵਨ ਕਹਿੰਦੇ ਪਾਣੀ ਮੈਂ ਕਿਹਾ ਦੱਸੋ ਜੀ ਕਹਿੰਦੇ ਮੈਲਬਨ ਦੇ ਵਿੱਚ ਨਾ ਜਿਹੜਾ ਡਸਟ ਸਟਰੋਮ ਆਇਆ ਬਹੁਤ ਜ਼ਿਆਦਾ ਧੂੜ ਉੱਡੀ ਪਹਿਲਾਂ ਫਿਰ ਮੀਂਹ ਪੈ ਗਿਆ ਮਗਰ ਤੇ ਮੈਂ ਕਿਹਾ ਹਾਂਜੀ ਤੇ ਕਹਿੰਦੇ ਉਹ ਜਿਹੜੀ ਧੂੜ ਸੀ ਉਹ ਸਾਰੀਆਂ ਛੱਤਾਂ ਦੇ ਉੱਤੇ ਘਰ ਦੀਆਂ ਦੇ ਉੱਤੇ ਬੈਠੀ ਤੇ ਜਦੋਂ ਮੀਂਹ ਪਿਆ ਤੇ ਉਹ ਜਿਹੜਾ ਪਾਣੀ ਹੈ ਇਕੱਠਾ ਹੋ ਕੇ ਡਰੇਨ ਦੇ ਵਿੱਚ ਉਹ ਟੈਂਕਾਂ ਦੇ ਵਿੱਚ ਚਲੇ ਗਿਆ ਪਾਣੀ ਪੀਣ ਵਾਲੇ ਜਿਹੜੇ ਟੈਂਕ ਨੇ ਉਹਨਾਂ ਦੇ ਵਿੱਚ ਉਹ ਸਾਰਾ ਧੂੜ ਵਾਲਾ ਪਾਣੀ ਚਲੇ ਗਿਆ ਕਹਿੰਦੇ ਹੁਣ ਟੂਟੀ ਚੋਂ ਭੂਰਾ ਪਾਣੀ ਨਿਕਲਦਾ ਤੇ ਇੱਦਾਂ ਹੀ ਫਾਰਮ ਦੇ ਉੱਤੇ ਵੱਡੇ ਵੱਡੇ ਟੈਂਕ ਰੱਖੇ ਹੋਏ ਨੇ ਬਰੋਕਲੀ ਦਾ ਕੰਮ ਚੱਲਦਾ ਆ ਤੇ ਬਰੋਕਲੀ ਨੂੰ ਤਾਜ਼ਾ ਰੱਖਣ ਦੇ ਲਈ ਡੱਬਿਆਂ ਦੇ ਵਿੱਚ ਬਰਫ਼ ਪਾਉਣੀ ਪੈਂਦੀ ਆ ਤੇ ਉਹਨਾਂ ਨੇ ਬਰਫ਼ ਵਾਲੀ ਬਣਾਉਣ ਵਾਲੀ ਮਸ਼ੀਨ ਲਈ ਹੋਈ ਆ ਕੰਟੇਨਰ ਤੇ ਉਹ 'ਚ ਬਰਫ਼ ਬਣੀ ਜਾਂਦੀ ਆ ਤੇ ਉਹ ਕੱਢ ਕੱਢ ਕੇ ਉਹ ਭਰੀ ਜਾਂਦੇ ਨੇ ਤੇ ਉਹਦਾ ਜਿਹੜੀ ਪਾਣੀ ਦੀ ਸਪਲਾਈ ਆ ਉਹ ਟੈਂਕਾਂ 'ਚ ਆਉਂਦੀ ਆ ਤੇ ਇਹ ਰਿਕੁਆਇਰਮੈਂਟ ਹੈ ਕਿ ਉਹ ਜਿਹੜੇ ਟੈਂਕ ਵਾਟਰ ਟੈਂਕ ਨੇ ਉਹਨਾਂ ਦਾ ਜਿਹੜੀ ਬਰਫ਼ ਹੈ ਉਹ ਕੁਆਲਿਟੀ ਉਹਨਾਂ ਦੀ ਡਰਿੰਕਿੰਗ ਗ੍ਰੇਡ ਦੀ ਹੋਣੀ ਚਾਹੀਦੀ ਆ ਤੇ ਕਹਿੰਦੇ ਸਾਨੂੰ ਬਹੁਤਾ ਅੰਦਾਜ਼ਾ ਨਹੀਂ ਸੀ ਕਹਿੰਦੇ ਜਦੋਂ ਬਰਫ਼ ਕੱਢੀ ਨਿਕਲੀ ਤਾਂ ਬਰਫ਼ ਚਿੱਟੇ ਹੋਣ ਦੀ ਬਜਾਏ ਭੂਰੀ ਬਰਫ਼ ਆ ਰਹੀ ਸੀ ਤੇ ਭੂਰੀ ਬਰਫ਼ ਦਾ ਮਤਲਬ ਜਦੋਂ ਪਿਘਲਣਾ ਸੀ ਉਹ ਜਿਹੜੇ ਪਾਰਟੀਕਲ ਸੀਗੇ ਕਲੇ ਪਾਰਟੀਕਲ ਉਹ ਸਬਜ਼ੀ ਨੂੰ ਵੀ ਲੱਗਣੇ ਸੀ ਸੋ ਕਹਿੰਦੇ ਵੀ ਆਪਾਂ ਨੂੰ ਤਰੀਕਾ ਦੱਸੋ ਕੋਈ ਤੁਸੀਂ ਲੱਭਿਆ ਹੋਵੇ ਵੀ ਪਾਣੀ ਨੂੰ ਆਪਾਂ ਸਾਫ਼ ਕਿੱਦਾਂ ਕਰਨਾ ਹੈ ਤੇ ਵੈਸੇ ਪਹਿਲਾਂ ਉਹਨੇ ਡਿਟੇਲ ਚ ਬਾਅਦ ਚ ਦੱਸਿਆ ਮੈਂ ਸੋਚਿਆ ਡੈਮ ਵਗੈਰਾ ਦਾ ਕਿਤੇ ਪਾਣੀ ਕਈ ਵਾਰੀ ਗੰਦਲਾ ਹੋ ਜਾਂਦਾ ਡੈਮ ਚ ਨਾ ਜਦੋਂ ਤੁਸੀਂ ਕੰਮ ਕਰਾਓ ਵਾਲੇ ਦੋਲੇ ਕਲੇ ਚਲ ਜਾਂਦੀ ਹੈ ਤਾਂ ਉਹਨੂੰ ਬਿਠਾਲਣ ਦੇ ਹੋਰ ਤਰੀਕੇ ਨੇ ਤੇ ਟੈਂਕਾਂ ਨੂੰ ਬਿਠਾਲਣ ਦਾ ਕਹਿੰਦੇ ਇੱਕ ਫਟਕੜੀ ਫਟਕੜੀ ਹੁੰਦੀ ਆ ਉਹਨੂੰ ਕੀ ਕਹਿੰਦੇ ਮੈਂ ਕਿਹਾ ਹਾਂਜੀ ਹੁੰਦੀ ਆ ਉਹ ਪਾਉਣੀ ਪੈਂਦੀ ਆ ਪਰ ਉਹਦਾ ਰੇਟ ਵਗੈਰਾ ਮੈਨੂੰ ਪਤਾ ਨਹੀਂ ਵੀ ਕਿੰਨੇ ਹਜ਼ਾਰ ਲੀਟਰ ਮਗਰ ਕਿੰਨੀ ਪਾਉਣੀ ਆ ਖੈਰ ਉਹ ਫਿਰ ਥੋੜੀ ਦੇਰ ਬਾਅਦ ਰਿਸਰਚ ਕੀਤੀ ਤਾਂ ਹੋ ਗਿਆ ਸੋ ਜਿਹੜਾ ਡਸਟ ਸਟਰੋਮ ਹੈ ਪਾਣੀ ਗੰਦਲੇ ਹੋਏ ਨੇ ਘੁੰਮਣ ਸਾਹਿਬ ਦੀ ਗੱਲ ਸਹੀ ਹੈ ਕਿ ਕੁਦਰਤ ਕਰਦੀ ਹੈ ਕੁਦਰਤ ਨੇ ਫਿਲਟਰ ਲਾਏ ਹੋਏ ਨੇ ਮੀਂਹ ਪੈਂਦਾ ਆ ਸੋਖ ਹੋ ਕੇ ਧਰਤੀ ਦੇ ਵਿੱਚ ਚਲ ਜਾਂਦਾ ਫਿਲਟਰਾਂ ਚੋਂ ਰੇਤਿਆਂ ਚ ਹੋ ਕੇ ਤਾਂ ਫਿਰ ਪਾਣੀ ਦੀ ਤੱਗੀ ਚ ਜਾਂਦਾ ਆ ਪਰ ਬਹੁਤ ਲੋਕ ਜਿਹੜੇ ਨੇ ਹੁਣ ਖੱਜਲ ਕਰ ਰਹੇ ਨੇ ਬੋਰ ਕਰਕੇ ਸਿੱਧਾ ਹੀ ਧਰਤੀ ਚ ਪਾ ਦਿੰਦੇ ਨੇ ਇਹ ਬਿਲਕੁਲ ਗਲਤ ਗੱਲ ਹੈ ਮਤਲਬ ਜਿਹੜੇ ਰੇਤੇ ਚ ਛੱਡਣਾ ਚਾਹੀਦਾ ਪਾਣੀ ਜਿਹੜਾ ਆ ਉਹ ਫਿਲਟਰ ਹੋ ਕੇ ਹੇਠਾਂ ਜਾਣਾ ਚਾਹੀਦਾ ਕੁਦਰਤ ਨੇ ਇਹ ਮੈਕਾਨਿਜ਼ਮ ਬਣਾਏ ਹੋਏ ਨੇ ਆਪਾਂ ਗੈਰ ਕੁਦਰਤੀ ਕੰਮ ਕਰਕੇ ਸ਼ਾਰਟਕੱਟ ਸਿੱਧਾ ਹੀ ਬਾਈਪਾਸ ਕਰੀਦਾ ਔਰ ਸਾਰੀ ਜਿਹੜੀ ਪਾਣੀ ਦੀ ਤੱਗੀ ਹੈ ਹੇਠਾਂ ਵਾਲੀ ਰਿਜ਼ਰਵਾਇਰ ਹੈ ਅਸੀਂ ਉਹਨੂੰ ਪਲਿਊਟ ਕਰ ਦੇਈਦਾ ਸੋ ਸਾਡੇ ਨਾਲ ਨਵਰਾਜ ਹੁਣੀ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਸ਼ੁਰੂ ਦਾ 15 ਮਿੰਟ ਦਾ ਪ੍ਰੋਗਰਾਮ ਮਿਸ ਹੋ ਗਿਆ ਟਾਈਮ ਚੇਂਜ ਕਰਕੇ ਹਾਂਜੀ ਪੋਡਕਾਸਟ ਤੇ ਜ਼ਰੂਰ ਸੁਣਿਓ ਅੱਜ ਵਿਚਾਰ ਬੜਾ ਵਧੀਆ ਸੀ ਕੁਦਰਤੀ ਤੌਰ ਤੇ ਪਰਮਾਤਮਾ ਨੇ ਉਹ ਸ਼ਬਦ ਚੁਣਿਆ ਜਿਹਦੀ ਆਪਾਂ ਗੱਲ ਕੀਤੀ ਆ ਸੋ ਜ਼ਰੂਰ ਸੁਣਨਾ ਜੀ ਰਵਿੰਦਰ ਸਿੰਘ ਧਨੀ ਜੀ ਕੀ ਹਾਲ ਚਾਲ ਹੈ ਪੈਰੀ ਪੈਂਦਾ ਜੀ ਹੁਣ ਨਹੀਂ ਭਾਜੀ ਇੱਦਾਂ ਨਹੀਂ ਹੈਗੀ ਪੈਰੀ ਨਹੀਂ ਪੈਣਾ ਆਪਾਂ ਇੱਕ ਦੂਜੇ ਦੇ ਗੱਲ ਲੱਗਣਾ ਹੈ ਤੇ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜਗਤਾਰ ਜੌਹਲ ਬਾਈ ਜੀ ਮਨੀਲਾ ਤੋਂ ਕਹਿੰਦੇ ਨੇ ਕਿ ਬਾਈ ਜੀ ਜਿਹੜੇ ਲੋਕ ਬਾਹਲੇ ਬੰਨੀ ਦਾ ਮਾਸ ਖਾਂਦੇ ਨੇ ਉਹ ਫੈਲਾਉਂਦੇ ਨੇ ਇਹ ਵੀ ਖਾਣ ਕਰਕੇ ਹੀ ਫੈਲਿਆ ਹੈ ਇਹ ਜਿਹੜੀ ਬਿਮਾਰੀ ਕਹਿੰਦੇ ਨਾ ਇਹ ਫੈਲੀ ਹੈ ਇਹ ਖਾਣ ਨਾਲ ਹੀ ਫੈਲੀ ਹੈ ਔਰ ਜਿਹੜੇ ਲੋਕ ਵੰਨਗੀ ਤਰ੍ਹਾਂ ਤਰ੍ਹਾਂ ਦੇ ਮਾਸ ਖਾਈ ਜਾਂਦੇ ਨੇ ਪਤਾ ਨਹੀਂ ਲੱਗਦਾ ਜਿਹੜਾ ਜਾਨਵਰ ਕੋਈ ਮੱਛੀ ਬੇਲ ਮੱਛੀ ਖਾਈ ਜਾਂਦਾ ਕੋਈ ਸੱਪ ਖਾਈ ਜਾਂਦਾ ਕਹਿੰਦੇ ਰਾਤ ਟੀਵੀ ਤੇ ਦਿਖਾ ਰਹੇ ਸੀ ਕਿ ਫਿਲੀਪੀਨ ਦੇ ਵਿੱਚ ਵੀ ਕਈ ਲੋਕ ਚਾਮ ਚੜਿੱਕ ਤੇ ਚਮਗਿੱਦੜ ਖਾਂਦੇ ਹਨ ਚਾਮ ਚੜਿੱਕਾਂ ਵਿੱਚ ਵੀ ਇੱਕ ਅਜਿਹਾ ਵਾਇਰਸ ਹੁੰਦਾ ਹੈ ਜੋ ਚਾਮ ਚੜਿੱਕ ਵਾਸਤੇ ਤਾਂ ਨੋਰਮਲ ਹੈ ਤੇ ਇਨਸਾਨ ਵਾਸਤੇ ਮੌਤ ਦਾ ਕਾਰਨ ਬਣਦਾ ਹੈ ਲਓ ਜੀ ਕਰ ਲਓ ਘਿਓ ਨੂੰ ਭਾਂਡਾ ਚਾਮ ਚੜਿੱਕ ਤੇ ਚਮਗਿੱਦੜ ਤੱਕ ਲੋਕੀ ਖਾਣ ਨੂੰ ਪਹੁੰਚਦੇ ਕੋਕਰੋਚ ਖਾਂਦੇ ਨੇ ਮਤਲਬ ਕੋਕਰੋਚ ਤੱਕ ਖਾਂਦੇ ਨੇ ਖੇ ਸੁਆਹ ਖਾਂਦੇ ਨੇ ਤੇ ਫਿਰ ਦੁਨੀਆਂ ਦੇ ਲਈ ਉਹ ਤੰਗੀ ਦਾ ਕਾਰਨ ਬਣਦੇ ਨੇ ਹੁਣ ਇਹੋ ਜਿਹੇ ਪੁਰਖਾਂ ਦੇ ਲਈ ਇਹੋ ਜਿਹੇ ਬੰਦਿਆਂ ਦੇ ਲਈ ਸਾਡੇ ਇੱਕ ਮਿੱਤਰ ਨੇ ਖੰਨੇ ਦੇ ਵਿੱਚ ਉਹ ਸੇਵਾ ਨਿਭਾ ਰਹੇ ਨੇ ਐਜ਼ ਏ ਗ੍ਰੰਥੀ ਦੀ ਬੜਾ ਅਧਿਐਨ ਕਰਦੇ ਨੇ ਉਹਨਾਂ ਨੇ ਭਰਥਰੀ ਜੋਗੀ ਦਾ ਇੱਕ ਸ਼ਲੋਕ ਸਾਂਝਾ ਕੀਤਾ ਸੀ ਤਕਰੀਬਨ 2 ਦਿਨ ਪਹਿਲਾਂ ਜਸ ਸਿੰਘ ਉਹਨਾਂ ਦਾ ਨਾਮ ਹੈ ਤੇ ਮੇਰੇ ਨਾਲ ਕਾਫੀ ਗੱਲਬਾਤ ਹੁੰਦੀ ਰਹਿੰਦੀ ਉਹਨਾਂ ਦੀ ਫੇਸਬੁੱਕ ਜ਼ਰੀਏ ਹੁਣ ਐਤਕੀ ਮਿਲ ਕੇ ਵੀ ਆਵਾਂਗਾ ਉਹਨਾਂ ਨੇ ਉਹ ਸਲੋਕ ਸਾਂਝਾ ਕੀਤਾ ਮੈਂ ਤੁਹਾਨੂੰ ਉਹਦਾ ਸਲੋਕ ਨਹੀਂ ਸੁਣਾਵਾਂਗਾ ਸੰਸਕ੍ਰਿਤ ਚ ਪਰ ਉਹਦਾ ਜਿਹੜਾ ਭਾਵ ਅਰਥ ਹੈ ਪਰਥਰੇ ਯੋਗੀ ਦਾ ਉਹ ਸੁਣਾਉਂਦੇ, ਉਹ ਕੀ ਕਹਿੰਦੇ ਨੇ, ਕਹਿੰਦੇ ਵੀ ਜਿਹੜਾ ਸਾਹਿਤ ਸੰਗੀਤ ਅਤੇ ਕਲਾ ਤਿੰਨਾਂ ਚੀਜ਼ਾਂ ਤੋਂ ਅਣਜਾਣ ਵਿਅਕਤੀ ਬਿਨਾਂ ਸਿੰਗ ਤੇ ਪੂਛ ਵਾਲਾ ਸਾਕਸ਼ਾਤ ਪਸ਼ੂ ਹੈ। ਕਿਆ ਬਾਤ ਹੈ। ਕਹਿੰਦੇ ਜਿਨ੍ਹਾਂ ਨੂੰ ਸਾਹਿਤ ਦਾ ਗਿਆਨ ਨਹੀਂ, ਸਾਹਿਤ ਦਾ ਸ਼ੌਕ ਨਹੀਂ, ਜਿਨ੍ਹਾਂ ਨੂੰ ਸੰਗੀਤ ਨਹੀਂ ਚੰਗਾ ਲੱਗਦਾ, ਸੰਗੀਤ ਦਾ ਸ਼ੌਕ ਨਹੀਂ, ਤੇ ਜਿਨ੍ਹਾਂ ਨੂੰ ਕਲਾ ਪਸੰਦ ਨਹੀਂ ਜਾਂ ਕਲਾ ਉਹਨਾਂ 'ਚ ਹੈ ਹੀ ਨਹੀਂ ਕੋਈ, ਇਹ ਤਿੰਨੇ ਚੀਜ਼ਾਂ ਜਿਨ੍ਹਾਂ 'ਚ ਮਨਫੀ ਹੈ ਕਹਿੰਦੇ ਜਾਂ ਅਣਜਾਣ ਹੈ, ਕਹਿੰਦੇ ਉਹ ਸਮਝ ਲਓ ਉਹ ਬਿਨਾਂ ਤੇ ਸਿੰਗ ਬਿਨਾਂ ਸਿੰਗਾਂ ਤੇ ਬਿਨਾਂ ਪੂਛ ਵਾਲਾ ਉਹ ਪਸ਼ੂ ਹੈ। ਉਹ ਘਾਹ ਨਾ ਖਾ ਕੇ ਵੀ ਜੋ ਜਿਉਂਦਾ ਰਹਿੰਦਾ ਹੈ ਉਹ ਕੁਦਰਤੀ ਪਸ਼ੂਆਂ ਲਈ ਬੜੇ ਸੁਭਾਗ ਦੀ ਗੱਲ ਹੈ। ਕਹਿੰਦੇ ਦੇਖੋ ਉਹ ਚੰਗਾ ਕਿੱਥੋਂ ਹੈ, ਹੈਗਾ ਉਹ ਪਸ਼ੂ ਹੈ, ਪਰ ਪਸ਼ੂਆਂ ਦੀ ਬਿਰਤੀ ਹੈ ਘਾਹ ਖਾਣਾ, ਜ਼ਿਆਦਾਤਰ ਪਸ਼ੂ ਮਾਸਾਹਾਰੀ ਬਹੁਤ ਘੱਟ ਹੁੰਦੇ ਨੇ ਕਹਿੰਦੇ, ਪਰ ਉਹ ਘਾਹ ਨਹੀਂ ਖਾਂਦਾ, ਉਹ ਬੰਦਿਆਂ ਦਾ ਖਾਣਾ ਖਾਂਦਾ ਆ, ਜਿਹੜਾ ਕਿ ਪਸ਼ੂਆਂ ਲਈ ਬਹੁਤ ਵੱਡੇ ਸੁਭਾਗ ਦੀ ਗੱਲ ਹੈ ਕਿ ਇੱਕ ਪਸ਼ੂ ਜਿਹੜਾ ਆ ਉਹ ਉਹਨਾਂ ਦਾ ਘਾਹ ਖਾ ਹੀ ਨਹੀਂ ਰਿਹਾ। ਜੇਕਰ ਉਹ ਘਾਹ ਖਾਂਦੇ ਤਾਂ ਅਸਲ ਪਸ਼ੂਆਂ ਦਾ ਜੀਵਨ ਬਦਤਰ ਹੋ ਜਾਂਦਾ ਸੀ। ਹੁਣ ਕਹਿੰਦੇ ਇਹੋ ਜਿਹੇ ਬੰਦੇ ਦੁਨੀਆਂ ਦੇ ਉੱਤੇ ਇੰਨੇ ਆ ਵੀ ਜੇ ਉਹ ਵੀ ਪਸ਼ੂਆਂ ਵਾਂਗਰ ਘਾਹ ਖਾਣ ਲੱਗ ਪੈਣ ਤਾਂ ਪਸ਼ੂ ਮਰ ਜਾਣੇ ਸੀ। ਇਸ ਕਰਕੇ ਉਹਨਾਂ ਦਾ ਘਾਹ ਨਾ ਖਾਣਾ ਪਸ਼ੂਆਂ ਦੇ ਲਈ ਵਧੀਆ ਗੱਲ ਹੈ। ਸੋ ਸਾਰੇ ਨਿਕਲਦਾ ਹੈ ਕਿ ਨਰ ਪਸ਼ੂਆਂ ਦਾ ਘਾਹ ਨਾ ਖਾਣਾ ਕੁਦਰਤੀ ਪਸ਼ੂਆਂ ਲਈ ਬੜਾ ਹੀ ਸੁਭਾਗਾ ਆ। ਇਹ ਭਰਤਰੀ ਯੋਗੀ ਦੇ ਸ਼ਲੋਕ ਨੇ ਨੀਤੀ ਸ਼ਤਕਮ ਦੇ ਵਿੱਚ, ਬਹੁਤ ਸੁੰਦਰ ਹੈ। ਭਰਤਰੀ ਯੋਗੀ ਨੂੰ ਮੁਖਾਤਿਬ ਜੋ ਦੋ ਜਾਂ ਤਿੰਨ ਸ਼ਲੋਕ ਗੁਰਬਾਣੀ ਦੇ ਵਿੱਚ ਵੀ ਨੇ, ਪਰਮ ਤਤਮੇ ਰੂਪ ਨਰੇਕ ਪਹਿਲੇ ਪਾਤਸ਼ਾਹ ਨੇ ਡੈਡੀਕੇਟ ਕੀਤੇ ਭਰਤਰੀ ਯੋਗੀ ਨੂੰ। ਔਰ ਇਹ ਵੀ ਦੱਸਿਆ ਜਾਂਦਾ ਹੈ ਕਿ ਭਰਤਰੀ ਯੋਗੀ ਦੇ ਨਾਂ ਤੇ ਹੀ ਨਾਮ ਭਰਤ ਪਿਆ ਹੈ। ਭਾਰਤ ਉਹ ਇੰਨਾ ਪ੍ਰਚਲਿਤ ਹੋਇਆ ਸੀ, ਉਹਦੇ ਸ਼ਲੋਕ ਉਹਦੇ ਘਰ ਘਰ ਹੋ ਗਏ ਸੀ, ਉਹਦੇ ਨਾਂ ਤੋਂ ਹੀ ਭਾਰਤ ਪਿਆ ਸੀ। ਇਹ ਵੀ ਇੱਕ ਜਿਹੜੇ ਨੇ ਵਿਗਿਆਨੀ ਜਿਹੜੇ ਉਹ ਦੱਸਦੇ ਨੇ ਕਿ ਹੋ ਸਕਦਾ ਇਹ ਵੀ ਇੱਕ ਕਾਰਨ ਹੋਵੇ। ਸੋ ਬੜਾ ਹੀ ਸੁੰਦਰ ਵਿਖਿਆਨ ਉਹਨੇ ਕੀਤਾ, ਬਹੁਤ ਬਹੁਤ ਧੰਨਵਾਦ। ਰਾਜਨਦੀਪ ਵੀ ਕੈਨਬਰਾ ਤੋਂ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ੍ਰੀ ਅਕਾਲ ਰਾਜਨਦੀਪ, ਕੀ ਹਾਲ ਚਾਲ ਹੈ ਤੁਹਾਡੇ? ਕੈਨਬਰਾ ਦੇ ਵਿੱਚ ਦੀ ਖ਼ਬਰ ਇੱਕ ਆਈ ਹੈ ਜਿਹੜਾ ਕਿ ਜੀ ਐਸ ਚਾਹਲ ਉਹਨਾਂ ਨੇ ਵੀ ਸਾਂਝੀ ਕੀਤੀ ਸੀ ਤੇ ਸਾਡੇ ਨਾਲ ਸਾਂਝ ਪਾਈ ਸੀ ਜੀ, ਕੁਲਵੀਰ ਸਿੰਘ ਧੰਜੂ ਭਾਜੀ ਹੁਣੀ ਸਿਡਨੀ ਤੋਂ ਵੀ, ਕਿ ਕੈਨਬਰਾ ਦੇ ਵਿੱਚ ਇੱਕ ਕਾਨੂੰਨ ਆਇਆ, ਲੋਕਲ ਕਾਨੂੰਨ ਹੈ ਕੈਨਬਰਾ ਦਾ, ਸ਼ਾਇਦ ਏ ਸੀ ਟੀ ਗੌਰਮੈਂਟ ਦਾ, ਕਿ ਦੋ ਕੌਮਾਂ ਸਿੱਖ ਅਤੇ ਮੁਸਲਮਾਨ ਉਹਨਾਂ ਨੂੰ ਹੈਲਮਟ ਪਾਉਣਾ ਜ਼ਰੂਰੀ ਨਹੀਂ ਹੈਗਾ ਅਗਰ ਉਹ ਸਾਈਕਲ ਚਲਾਉਂਦੇ ਨੇ। ਇਹਦੇ ਇਹ ਵਧੀਆ ਖਬਰ ਹੈ, ਚਲੋ ਆਪਾਂ ਮੰਨ ਲੈਂਦੇ ਹਾਂ, ਕਿਉਂਕਿ ਕਾਫੀ ਸਾਲਾਂ ਦੇ ਉੱਤੋਂ ਸਿਡਨੀ ਤੋਂ ਇੱਥੋਂ ਸਾਰੇ ਇਹ ਲੌਬੀ ਕਰ ਰਹੇ ਸੀ ਕਿ ਜਿਹੜੇ ਲੋਕ ਪੱਗ ਬੰਨਦੇ ਨੇ ਉਹਨਾਂ ਨੂੰ ਹੈਲਮਟ ਪਾਉਣ ਤੋਂ ਛੋਟ ਹੋਣੀ ਚਾਹੀਦੀ, ਕਿਉਂਕਿ ਪੱਗ ਆਪਣੇ ਆਪ ਦੇ ਵਿੱਚ ਇੱਕ ਪ੍ਰੋਟੈਕਸ਼ਨ ਹੈ, ਜਿਸ ਦੇ ਨਾਲ ਕਈ ਜੰਗਾਂ ਵੀ ਲੜੀਆਂ ਗਈਆਂ ਨੇ, ਗੁਰੂ ਸਾਹਿਬ ਨੇ ਦਿੱਤੀਆਂ ਨੇ। ਤੇ ਹੁਣ ਇਹ ਉਹਨਾਂ ਨੇ ਦਸੰਬਰ ਮਹੀਨੇ ਤੋਂ ਸ਼ੁਰੂ ਕੀਤਾ ਹੈ ਏ ਸੀ ਟੀ ਗੌਰਮੈਂਟ ਨੇ, ਜਦੋਂ ਉੱਥੇ ਇੱਕ ਪ੍ਰੋਬਲਮ ਆਈ ਸੀਗੀ ਇਸ ਮਸਲੇ ਦੇ ਵਿੱਚ। ਹੁਣ ਇੱਕ ਬੰਦਾ ਜਾਂਦਾ ਆ, ਕੋਈ ਸਿੱਖ ਜਾਂਦਾ ਆ, ਉਹ ਸਾਈਕਲ ਤੇ ਜਾਣਾ ਚਾਹੁੰਦਾ ਆ, ਪਰ ਜਿਹੜਾ ਲਾਅ ਆ ਉਹਨੂੰ ਅਲਾਓ ਨਹੀਂ ਕਰਦਾ। ਜੇ ਉਹ ਹੈਲਮਟ ਲੈ ਕੇ ਜਾਂਦਾ ਤਾਂ ਆਫਿਸ ਜਾ ਕੇ ਪੱਗ ਕਿੱਦਾਂ ਬੰਨੇਗਾ, ਠੀਕ ਹੈ? ਸੋ ਇਸ ਕਰਕੇ ਇਹ ਰਾਹਤ ਦਿੱਤੀ ਗਈ ਆ, ਹੋਰ ਜਿਹੜੇ ਦੇਸ਼ਾਂ ਨੂੰ ਵੀ ਫੋਲੋ ਕੀਤਾ ਗਿਆ। ਇਹਦੇ ਵਿੱਚ ਮੁਸਲਮਾਨ ਜਿਹੜਾ ਭਾਈਚਾਰਾ ਉਹਨਾਂ ਨੂੰ ਵੀ ਜੇ ਉਹ ਪੱਗ ਬੰਨਦੇ ਨੇ, ਹਿਜਾਬ ਪਾਉਂਦੀਆਂ ਨੇ ਲੇਡੀਜ਼, ਤਾਂ ਉਹਨਾਂ ਨੂੰ ਵੀ ਛੋਟ ਹੈ। ਮੈਂ ਤੇ ਦੱਸਦਾ ਕਿ ਆਪਾਂ ਨੂੰ ਬਹੁਤਾ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ, ਕਿ ਅਗਰ ਸਾਡੀਆਂ ਬੀਬੀਆਂ ਕੇਸਕੀ ਬੰਨਦੀਆਂ ਨੇ ਦੈਟਸ ਫਾਈਨ, ਪਰ ਜੇ ਉਹ ਚੁੰਨੀ ਲੈਂਦੀਆਂ ਨੇ ਦੈਟਸ ਨਾਟ ਫਾਈਨ। ਜੇ ਅਸੀਂ ਸਿੱਖ ਜਿਹੜੇ ਨੇ ਪੱਗ ਬੰਨਦੇ, ਪੱਗ ਦੇ ਵੀ ਰੂਲ ਹੈ ਵੀ ਕਿੰਨੀ ਹੋਣੀ ਚਾਹੀਦੀ ਆ। ਜੇ ਅਸੀਂ ਸਿਰਫ ਪਟਕਾ ਬੰਨ ਕੇ ਉੱਪਰ ਇੱਕ ਕੱਪੜਾ ਬੰਨ ਕੇ ਜਾਂਦੇ ਹਾਂ ਉਹ ਪੱਗ ਨਹੀਂ ਗਿਣੀ ਜਾਏਗੀ। ਸੋ ਸਿੱਖ ਹੋਣ ਦਾ ਮਤਲਬ, ਇਹਦੇ ਵਿੱਚ ਸਿੱਖਾਂ ਨੂੰ ਛੋਟ ਦਾ ਮਤਲਬ ਇਹ ਹੈ ਕਿ ਜੇ ਮਤਲਬ ਤੁਸੀਂ ਮਤਲਬ ਮੇਰੇ ਵਰਗੇ ਹੋ, ਮਤਲਬ ਮੈਂ ਚਲੋ ਹੁਣ ਕੇਸ ਰੱਖ ਲਏ, ਪਰ ਪਹਿਲਾਂ ਨਹੀਂ ਸੀ, ਕਹਿਣਾ ਹੈਗਾ ਆਪਾਂ ਪ੍ਰੋਗਰਾਮ ਦੇ ਸ਼ੁਰੂ ਚ ਕੀਤੀ ਸੀ ਅਸੀਂ ਅੰਦਰੋਂ ਸਿੱਖ ਹੈ ਜੀ ਅੰਦਰੋਂ ਸਿੱਖ ਹੈ ਨਹੀਂ ਇਹ ਬਾਹਰਲੇ ਸਿੱਖਾਂ ਵਾਸਤੇ ਹੈ ਜਿਹੜੇ ਅੰਦਰੋਂ ਵੀ ਸਿੱਖ ਨੇ ਤੇ ਬਾਹਰੋਂ ਵੀ ਸਿੱਖ ਨੇ ਇਹ ਉਹਨਾਂ ਵਾਸਤੇ ਆ ਸੋ ਇਹ ਕਾਨੂੰਨ ਜਿਹੜਾ ਆ ਇਹਨੂੰ ਤਰੀਕੇ ਨਾਲ ਸਮਝਣ ਦੀ ਲੋੜ ਹੈ ਕਿਤੇ ਐਵੇਂ ਹੀ ਅਸੀਂ ਸਿੱਖ ਲਿਖਾਇਆ ਜੀ ਅਸੀਂ ਸਿੱਖ ਹਾਂ ਤੇ ਉੱਥੇ ਜਾ ਕੇ ਫਾਈਨ ਹੋ ਜਾਵੇ ਮਗਰੋਂ ਅਸੀਂ ਆਰਗਿਊਮੈਂਟ ਕਰੀ ਜਾਈਏ ਹਨਾ ਆਫਿਸਰ ਦੇ ਨਾਲ ਇਹ ਚੰਗੀ ਗੱਲ ਨਹੀਂ ਹੈਗੀ ਸੋ ਕੈਨਬਰਾ ACT ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਵਿਚ ਇਹ ਕਾਨੂੰਨ ਆਇਆ ਆ ਤੇ ਉਹਨਾਂ ਨੂੰ ਛੋਟ ਦਿੱਤੀ ਹੈ ਤੇ ਬ੍ਰਿਸਬਨ ਦੇ ਵਿਚ ਪਹਿਲੇ ਸੀ ਤਿੰਨ ਚਾਰ ਸਾਲ ਪਹਿਲਾਂ ਉੱਥੇ ਵੀ ਇਹ ਸਮੱਸਿਆ ਆਈ ਸੀ ਉਹਨਾਂ ਨੇ ਵੀ ਲਾਗੂ ਕਰ ਦਿੱਤਾ ਸੀ ਨਿਊ ਸਾਊਥ ਵੇਲਸ ਦਾ ਹਜੇ ਲਾਗੂ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਮੈਨੂੰ ਕਨਫਿਊਜ਼ਨ ਹੈ ਮੈਂ ਦੱਸ ਨਹੀਂ ਸਕਦਾ ਪਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਉਣ ਜੀ ਤਾਂ ਪਰਮਜੀਤ ਸਿੰਘ ਧਾਲੀਵਾਲ ਆ ਗਏ ਨੇ ਜੀ ਬ੍ਰਿਸਬਨ ਤੋਂ ਪ੍ਰੋਗਰਾਮ ਦੇ ਵਿਚ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਸਵਾਗਤ ਹੈ ਤੇ ਹਰਜਿੰਦਰ ਸਿੰਘ ਘੁੰਮਣ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਨੇ ਸਾਡੇ ਅੰਦਰ ਫਿਲਟਰ ਲਾਇਆ ਹੈ ਜਿਸ ਨੇ ਮੱਛੀ ਖਾ ਲਈ ਉਸ ਨੇ ਸਭ ਕੁਛ ਖਾ ਲਿਆ ਸਿੱਧੂ ਜੀ ਤੁਸੀਂ ਜਦੋਂ ਖਾਂਦੇ ਹੋ ਤਾਂ ਮੈਨੂੰ ਦੱਸਿਓ ਹਾਂਜੀ ਤੁਹਾਡਾ ਮੈਸੇਜ ਨਾ ਕਈ ਵਾਰੀ ਕਨਫਿਊਜ਼ਿੰਗ ਹੁੰਦਾ ਸਮਝ ਨਹੀਂ ਆਉਂਦਾ ਤੇ ਥੋੜਾ ਜਿਹਾ ਤਸੱਲੀ ਨਾਲ ਲਿਖਿਆ ਕਰੋ ਮੈਸੇਜ ਜੀ ਤੇ ਫਿਲਟਰ ਤਾਂ ਲਾਏ ਹੋਏ ਆ ਰੱਬ ਨੇ ਜੀ ਤੇ ਫਿਲਟਰ ਕਈ ਵਾਰੀ ਬੰਦ ਹੋ ਜਾਂਦੇ ਨੇ ਮੈਨੂੰ ਫਿਲਟਰ ਤੋਂ ਯਾਦ ਆ ਗਿਆ ਮੇਰਾ ਸਵੇਰੇ ਹੀ ਫਿਲਟਰ ਬੰਦ ਹੋਇਆ ਮੈਂ ਤੜਕੇ ਉੱਠ ਕੇ 4 ਵਜੇ ਨਾ ਫਿਲਟਰ ਸਾਫ਼ ਕਰਕੇ ਆਇਆ ਜੀ ਫਿਲਟਰ ਲਾਏ ਹੋਏ ਨੇ ਪਰ ਉਹ ਜੇ ਪਿੱਛੇ ਪਾਣੀ ਗੰਦਾ ਆਈ ਜਾ ਰਿਹਾ ਮੱਢ ਆਈ ਜਾ ਰਿਹਾ ਜਿੱਦਾਂ ਚਨਾਵੰਤ ਭਾਜੀ ਉਹਨਾਂ ਦੇ ਪਿੱਛੇ ਵਿੱਚੇ ਰਲ ਗਿਆ ਫਿਲਟਰ ਵਿਚਾਰੇ ਕੀ ਕਰੂਗੇ ਰੌਲਾ ਹੈ ਕਿ ਜਦੋਂ ਫਿਲਟਰ ਬੰਦ ਹੁੰਦੇ ਨੇ ਉਦੋਂ ਹੀ ਤਾਂ ਫਿਰ ਸਾਰਾ ਸਿਸਟਮ ਖੜਦਾ ਆ ਇਹੀ ਤਾਂ ਪ੍ਰੋਬਲਮ ਹੈ ਸੋ ਪ੍ਰੋਗਰਾਮ ਆਪਾਂ ਅੱਗੇ ਤੋਰਦੇ ਹਾਂ ਤੇ ਇੱਕ ਤੁਹਾਨੂੰ ਹੋਰ ਮੈਂ ਗੀਤ ਹੁਣ ਸੁਣਾਉਣਾ ਆ ਮੈਂ ਕੋਸ਼ਿਸ਼ ਕਰ ਰਿਹਾ ਜੀ ਨਾਲ ਦੀ ਨਾਲ ਤਾਇਆ ਜੀ ਨੂੰ ਵੀ ਲੈਣ ਦੀ ਤੇ ਆਪਾਂ ਗਲਤੀ ਚ ਭੁਲੇਖਾ ਬੜਿਆ ਹੋਇਆ ਸਾਡੇ ਦੋਨਾਂ ਦੇ ਮਿਸਅੰਡਰਸਟੈਂਡਿੰਗ ਹੋਈ ਆ ਤੇ ਆਓ ਗੀਤ ਸੁਣਦੇ ਆ ਇਹ ਗੀਤ ਬੜਾ ਹਿੱਟ ਹੋਇਆ ਸੀ ਸੁਰਜੀਤ ਬਿੰਦਰਕੀਆ ਬਸ ਕਰ ਐਲਬਮ ਆਈ ਸੀ ਜੀ ਤੇ ਉਹਦੇ ਵਿੱਚ ਇਹ ਬੋਲੀਆਂ ਟਾਈਪ ਸੀ ਇਹ ਪਹਿਲਾਂ ਬੋਲੀਆਂ ਪਾਉਂਦੇ ਹੁੰਦੇ ਸੀ ਚੀਰੇ ਵਾਲਿਆ ਗੱਭਰੂਆ ਕੀ ਲੱਗਦਾ ਤੂੰ ਮੇਰਾ ਕੀ ਹੈ ਆਓ ਗੀਤ ਸੁਣਦੇ ਹਾਂ
ਚੀਰੇ ਵਾਲਿਆ ਗੱਭਰੂਆ ਅੱਖੀਆਂ ਚੋ ਪੀਵੇ ਚੀਰੇ ਵਾਲਿਆ ਡੁੱਬਰੀਆ ਕੀ ਲੱਗਦਾ ਤੂੰ ਮੇਰਾ
ਬਸ ਕਰ ਬਸ ਕਰ ਐਲਬਮ ਦਾ ਨਾਂ ਸੀ ਤੇ ਉਧਰ ਸਾਡੀ ਤਾਇਆ ਜੀ ਨੇ ਬਸ ਕਰ ਕਰਾਈ ਪਈ ਆ ਗਲਤੀ ਚ ਭੁਲੇਖਾ ਲੱਭੜ ਗਿਆ ਸੀ ਜੀ ਤੇ ਹੁਣ ਤਾਇਆ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੋ ਬੜਾ ਇੰਤਜ਼ਾਰ ਸਾਰਿਆਂ ਨੂੰ ਹੋਏਗਾ ਤੇ ਮੈਂ ਸਵਾਗਤ ਕਰਦਾ ਸਿਡਨੀ ਤੋਂ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦਾ ਸਤਿ ਸ੍ਰੀ ਅਕਾਲ ਤਾਇਆ ਜੀ ਗੁੱਡ ਮਾਰਨਿੰਗ
ਹਾਂਜੀ ਸਤਿ ਸ੍ਰੀ ਅਕਾਲ ਮੇਰੇ ਮੂੰਹ ਬੋਲੇ ਨਕਲੀ ਸ਼ਰਾਰਤੀ ਭਤੀਜੇ ਕੀ ਹਾਲ ਚਾਲ
ਠੀਕ ਠਾਕ ਜੀ ਤੁਸੀਂ ਸੁਣਾਓ ਉਹ ਮੈਂ ਪਹਿਲਾਂ ਮਾਫੀ ਚਾਹਨਾ
ਤੁਸੀਂ ਨਾ ਮੈਨੂੰ ਤਾਇਆ ਬਣਾ ਕੇ ਜਗਤ ਤਾਇਆ ਬਣਾ ਘਟਿਆ
ਉਹ ਦੇਖ ਲੋ ਫਿਰ
ਚੰਗਾ ਚੰਗਾ ਭਲਾ ਤੁਹਾਨੂੰ ਪਤਾ ਵੀ ਜੱਟ ਜਿਹੜਾ ਚਾਚਾ ਬਣ ਕੇ ਜਿਆਦਾ ਖੁਸ਼ ਹੁੰਦਾ
ਉਹ ਗੱਲ ਇੱਕ ਹੋਰ ਵੀ ਹੈ ਤਾਇਆ ਜੀ ਉਹ ਇਹ ਹੈ ਵੀ ਜਿਹੜੀ ਦੁਨੀਆ ਨਾ ਇੱਕ ਹੋਰ ਵੀ ਗੱਲ ਤੁਹਾਡੀ ਬੜੀ ਮਸ਼ਹੂਰ ਹੋ ਚੁੱਕੀ ਆ ਸਰਮਾ ਬਦੂਣੀ ਕਹਿੰਦੇ ਵੀ ਤਾਇਆ ਜੀ ਆਉਂਦੇ ਕਿਉਂ ਨੀ ਮੈਂ ਕਿਹਾ ਭਾਈ ਮੇਰੀ ਗਲਤੀ ਸੀ ਮੈਂ ਤੇ ਦੱਸ ਨੀ ਹੋਇਆ ਸਮਾਂ ਚੇਂਜ ਹੋ ਗਿਆ ਪ੍ਰੋਗਰਾਮ ਦਾ ਇਸ ਕਰਕੇ ਉਹ ਫੋਨ ਆਪਣਾ ਚਾਰਜ ਤੇ ਛੱਡ ਗਏ ਹੋਣੇ ਆ ਘਰ ਵਾਲਾ ਚੱਕਦੇ ਨਹੀਂ ਹੋਣੇ ਪਤਾ ਨਹੀਂ ਮੈਂ ਕਿਹਾ ਦੇਖੋ ਫੋਨ ਖਾਲੀ ਪਏ ਆ ਉਹਨਾਂ ਦੇ ਇਹਦਾ ਮਤਲਬ ਇਹ ਆ ਵੀ ਉਹ ਫੋਨ ਤੇ ਤਾਂ ਕਿਸੇ ਦੀ ਮਿੱਟੀ ਪੱਟ ਨਹੀਂ ਰਹੇ ਉਹਨਾਂ ਦੇ ਫੋਨ ਦੋਨੇ ਨਹੀਂ ਚੱਲ ਰਹੇ ਠੀਕ ਹੈ ਉਹ ਜ਼ਰੂਰ ਸੱਚੀ ਕਿਤੇ ਨਾ ਕਿਤੇ ਮਿੱਟੀ ਗਾਰਡਨ ਚ ਪੱਟ ਰਹੇ ਹੋਣਗੇ ਤਾਇਆ ਜੀ ਇੱਦਾਂ ਹੀ ਸੀਗੀ
ਉਹ ਗੱਲ ਇਹ ਆ ਵੀ ਤੁਸੀਂ ਤਾਂ ਅੰਤਰਜਾਮੀ ਹੋ ਗਏ ਤੇ ਉਹ ਅੰਤਰਜਾਮੀ ਵਾਲੀ ਗੱਲ ਆ ਵੀ ਕੋਈ ਜਵਾਨ ਲੜਕੀ ਸੀ ਤੇ ਵੇਲੇ ਸਿਰ ਮਾਪਿਆਂ ਨੇ ਵਿਆਹ ਨਾ ਕੀਤਾ ਤੇ ਉਹ ਕਹਿੰਦਾ ਵੀ ਗੱਲ ਚੋਂ ਗੱਲ ਚੇਤੇ ਆ ਗਈ ਤੇ ਉਹ ਤਕਾਲਾ ਨੂੰ ਕਹੀ ਜਾਵੇ ਵੀ ਸਵੇਰੇ ਆਪਣਾ ਇੱਕ ਜੀ ਘੱਟ ਜਾਣਾ ਜਿਵੇਂ ਪੇਂਡੂ ਚ ਲਾਈ ਲੱਗ ਬੇਚਾਰੀਆਂ ਕਈ ਬੱਚੀਆਂ ਹੁੰਦੀਆਂ ਆ ਕੋਈ ਸ਼ਰਾਰਤੀ ਬੰਦਾ ਉਂਗਲ ਲਾ ਕੇ ਉਹਨੂੰ ਰਾਤ ਨੂੰ ਲੈ ਗਿਆ ਤੇ ਸਵੇਰੇ ਜਦੋਂ ਘਰ ਚ ਧੀ ਨੀ ਵੇਖੀ ਤੇ ਮਾਂ ਕਹਿੰਦੀ ਮੇਰੀ ਧੀ ਤਾਂ ਕੋਈ ਔਲੀਆ ਸੀ ਜਿਹਨੂੰ ਪਹਿਲਾਂ ਹੀ ਪਤਾ ਸੀ ਕਿ ਇੱਕ ਜੀ ਘੱਟ ਜਾਣਾ
ਠੀਕ ਹੈ
ਮੇਰਾ ਭਤੀਜਾ ਵੀ ਅਲਿਆ ਆ ਵੀ ਉਹਨੂੰ ਤਾਏ ਦਾ ਪਹਿਲਾਂ ਹੀ ਪਤਾ ਵਾ ਮਿੱਟੀ ਪੁੱਟ ਰਿਹਾ ਹੁਣ ਸਹੀ ਮਿੱਟੀ ਮੈਂ ਗਾਰਡਨ ਚ ਮਿੱਟੀ ਪੁੱਟ ਰਿਹਾ ਸੀ ਤੇ ਇੱਕੋ ਹੀ ਕੰਮ ਮੈਨੂੰ ਆਉਂਦਾ ਹੈ ਤੇ ਮੈਂ ਐਲਾਨੀਆ ਕਹਿੰਦਾ ਨਾ ਵੀ ਜਾਂ ਭਾਈ ਕਹੀ ਨਾ ਪਟਵਾ ਲਓ ਮਿੱਟੀ ਤੇ ਜਾਂ ਮਾਈਕ ਨਾ ਪਟਵਾ ਲਓ ਮੈਂ ਆਪਣਾ ਕੰਮ ਮਿੱਟੀ ਪੁੱਟਣਾ ਹੀ
ਨਿਤਾਇਆ ਜੀ ਇਹ ਤੁਹਾਡੀ ਮਿੱਟੀ ਪੁੱਟਣ ਵਾਲੀ ਗੱਲ ਵੀ ਬਹੁਤ ਮਸ਼ਹੂਰ ਹੋਈ ਹੋ ਕੱਲਾ ਇਹ ਨੀ ਵੀ ਤੁਸੀਂ ਤਾਏ ਦੇ ਨਾਂ ਦੇ ਮਸ਼ਹੂਰ ਹੋਏ ਆ ਮਿੱਟੀ ਪੁੱਟਣ ਦੇ ਵੀ ਨਾਂ ਦੇ ਮਸ਼ਹੂਰ ਹੋਏ ਆ ਤੇ ਤੁਹਾਡੀ ਵੀ ਮੇਰੇ ਗੱਲ ਸੁਣੋ ਇਹ ਕਰਕੇ ਤੁਹਾਡੀ ਵੀ ਕਈ ਮਿੱਟੀ ਪੁੱਟਣ ਦੀ ਕੋਸ਼ਿਸ਼ ਕਰਦੇ ਮੈਨੂੰ ਲੱਗਦਾ ਤੁਸੀਂ ਵੀ ਅੱਕ ਕੇ ਉਹ ਫੇਸਬੁੱਕ ਤੇ ਪੋਸਟ ਪਾਈ ਸੀ ਕਿ ਤੁਹਾਨੂੰ ਵੀ ਕਿਸੇ ਨੇ ਸਿੰਘ ਮਾਰਿਆ ਰਾਹ ਚ ਜਾਂਦੇ ਜਾਂਦੇ ਨੇ
ਉਹ ਨੀ ਆ ਵੀ ਕਈ ਸੱਜਣ ਨਾ ਸੂਝੇ ਹੋਏ ਆ ਬਸ ਗੱਲ ਤਾਂ ਸਹੀ ਆ ਆਪਣੇ ਆਪ ਨੂੰ ਖੁਦ ਸਰਦਾਰ ਕਹਿਣਾ ਆਪਣੇ ਆਪ ਨੂੰ ਖੁਦ ਗਿਆਨੀ ਕਹਿਣਾ ਆਪਣੇ ਆਪ ਨੂੰ ਖੁਦ ਡਾਕਟਰ ਕਹਿਣਾ ਤੇ ਕੋਈ ਸੋਭਾ ਤੇ ਦਿੰਦਾ ਨੀ ਨਾ ਲੋਕੀ ਕਹਿਣ ਗੱਲ ਤਾਂ ਉਹਨਾਂ ਦੀ ਸਹੀ ਹੈ ਪਰ ਉਹਨਾਂ ਨੂੰ ਮੇਰੀ ਮਜਬੂਰੀ ਦਾ ਨੀ ਪਤਾ ਵੀ ਜੇ ਸੰਤੋਖ ਸਿੰਘ ਕਿਉਂਕਿ ਮੇਰੀ ਈਮੇਲ ਬਣਾਤੀ ਮੇਰੇ ਮੁੰਡੇ ਨੇ ਸੰਤੋਖ ਸਿੰਘ ਪੱਡਾ ਦੇ ਨਾਂ ਤੇ ਕਿਉਂਕਿ ਸੰਤੋਖ ਸਿੰਘ ਬਹੁਤ ਸੀਗੇ ਤੇ ਬਣਦੀ ਨੀ ਸੀ ਉਹਨੇ ਨਾਲ ਪੱਡਾ ਲਿਖਤਾ ਕਿਉਂਕਿ ਰਿਸ਼ਤੇਦਾਰ ਵੀ ਘਰ ਦੇ ਬਾਹਰ ਦੇ ਵੀ ਤੁਹਾਨੂੰ ਗਿਆਨੀ ਵੇਖ ਕੇ ਖੁਸ਼ ਨਹੀਂ ਹੁੰਦੇ ਉਹ ਸਰਦਾਰ ਵੇਖ ਕੇ ਜਾਂ ਬਾਬੂ ਵੇਖ ਕੇ ਖੁਸ਼ ਹੁੰਦੇ ਆ ਤੇ ਉਹਨੇ ਪੱਡਾ ਲਿਖਤਾ ਉਹ ਵੀ ਜਿਉਂ ਸਾਰੇ ਉਹਦੇ ਤੇ ਵੀ ਇਤਰਾਜ ਹੋ ਗਿਆ ਲੈ ਵੱਡਾ ਆਪਣੇ ਆਪ ਨੂੰ ਜੱਟ ਖਵਾਉਂਦਾ ਤੇ ਰਿਸ਼ਤੇਦਾਰ ਵੀ ਪੱਡਾ ਸਾਹਿਬ ਪੱਡਾ ਕਰ ਸਾਹਿਬ ਕਰਕੇ ਬੁਲਾਉਣ ਲੱਗ ਪਏ ਤੇ ਮੈਨੂੰ ਫੇ ਉਹ ਖੁਜੀ ਖਿੱਜ ਜੀ ਆਈ ਤੇ ਮੈਂ ਉਹਨੂੰ ਕਿਹਾ ਮੁੰਡੇ ਨੂੰ ਵੀ ਤੂੰ ਮੇਰਾ ਇਉਂ ਕਰ ਵੀ ਤੂੰ ਮੇਰੇ ਨਾਂ ਨਾਲ ਗਿਆਨੀ ਲਿਖ ਦੇ ਗਿਆਨੀ ਸੰਤੋਖ ਸਿੰਘ ਇਹ ਕੋਈ ਨੀ ਹੋਊਗਾ ਹੋਰ ਤੇ ਓਹਨੇ ਉਹ ਬਣਾਤੀ ਓਹਦੇ ਤਾਂ ਤੇ ਓਹਨੇ ਮੇਰਾ ਫੇਸਬੁੱਕ ਅਕਾਊਂਟ ਬਣਾਤਾ ਉਹ ਹੁਣ ਚੱਲਦਾ ਹੈ ਤੇ ਮੈਨੂੰ ਏਡੀ ਕੀ ਮਜਬੂਰੀ ਹੈ ਕਿ ਮੈਂ ਹੁਣ ਓਹਨੂੰ ਫੇਰ ਸੱਦਾਂ ਘਰ ਤੇ ਬੁਲਾਵਾਂ। ਹਾਂਜੀ
ਮੈਂ ਤੁਹਾਡੇ ਨਾਲ ਸਹਿਮਤ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਸਰੋਤਿਆਂ ਨੂੰ ਵੀ ਦੱਸਿਆ ਸੀਗਾ ਕਿ ਮੈਂ ਯੂਨੀਵਰਸਿਟੀ ਪਿਛਲੀ ਵਾਰੀ ਜਦੋਂ ਗਿਆ ਤਾਂ ਉੱਥੇ ਅਜੇ ਚਲੋ ਉਹਨਾਂ ਨੇ ਗੈਸਟ ਬੁਲਾਇਆ ਆਦਰ ਮਾਣ ਕੀਤਾ ਤੇ ਉਹ ਮੈਨੂੰ ਡਾਕਟਰ ਕਹਿਣ ਲੱਗ ਗਏ ਡਾਕਟਰ ਅਮਨਦੀਪ ਸਿੰਘ ਸਿੱਧੂ ਆਏ ਹੋਏ ਨੇ ਆਸਟ੍ਰੇਲੀਆ ਤੋਂ। ਠੀਕ ਹੈ
ਸਮਝਦੇ ਡਾਕਟਰ ਬੜਾ ਵੱਡਾ ਹੁੰਦਾ ਮੈਨੂੰ ਵੀ ਕੋਈ ਇੱਕ ਦੋ ਸੱਜਣ ਚਿੱਠੀਆਂ ਦੇ ਵਿੱਚ ਡਾਕਟਰ ਸੰਤੋਖ ਸਿੰਘ ਲਿਖਣ ਲੱਗ ਪਏ।
ਨਹੀਂ ਫੇਰ ਪਤਾ ਕੀ ਹੋਇਆ ਉਹ ਮੈਂ ਕਹਿ ਹਟਿਆ ਉਹਨਾਂ ਨੂੰ ਭਾਈ ਮੈਂ ਡਾਕਟਰ ਨਹੀਂ ਆਇਆ। ਕਹਿੰਦਾ ਇਹ ਤਾਂ ਬੜੀ ਵੱਡੀ ਗੱਲ ਹੈ ਤੁਸੀਂ ਇੰਨਾ ਮਾਣ ਨਹੀਂ ਕਰਦੇ ਇੰਨੇ ਡਾਊਨ ਟੂ ਅਰਥ ਹੈ ਹੈ ਵੀ ਮੈਂ ਕਹਿੰਦਾ ਨਹੀਂ ਉਹ ਮੈਂ ਸੱਚੀ ਨਹੀਂ ਹੈਗਾ। ਕਹਿੰਦੇ ਯਾਰ ਇਹ ਤਾਂ ਹੋਰ ਵੀ ਵੱਡਾ ਬੜੱਪਣ ਹੈ। ਉਹ ਫੇਰ ਮੈਂ ਇੱਕ ਨਾ ਗੱਲ ਸਮਝ ਗਿਆ
ਉਹ ਮੰਨਣ ਲਈ ਤਿਆਰ ਨਹੀਂ ਨਾ ਵੀ ਕੋਈ ਯੂਨੀਵਰਸਿਟੀ ਦਾ ਡਾਕਦਾਰੀ ਕੀਤੀ ਹੈ ਤੂੰ ਮੈਨੇ ਇੰਨਾ ਕੋਈ ਵੱਡਾ ਕੰਮ ਕਰ ਲਿਆ।
ਤੇ ਉਹ ਮੈਂ ਉਹਨਾਂ ਨੂੰ ਇੱਕ ਨੂੰ ਕਿਹਾ ਮੈਂ ਕਿਹਾ ਦੇਖੋ ਉਹ ਵੀ ਡਾਕਟਰ ਸਾਹਿਬ ਉਹ ਤੋਂ ਹਰ ਬੰਦਾ ਡਾਕਟਰ ਸਾਹਿਬ ਕੀ ਹਾਲ ਹੈ ਕੋਈ ਜਨਾਨੀ ਆਵੇ ਉਹ ਡਾਕਟਰ ਕਿਉਂਕਿ ਸਾਰੇ ਡਾਕਟਰ ਆਏ ਹੋਏ ਸੀਗੇ ਵੱਖਰੀ ਵੱਖਰੀਆਂ ਯੂਨੀਵਰਸਿਟੀਆਂ ਤੋਂ ਤੇ ਉਹ ਸਾਰੇ ਕਹਿੰਦੇ ਡਾਕਟਰ ਸਾਹਿਬ ਕਰੀ ਜਾਣ ਉਹ ਮੈਨੂੰ ਵੀ ਵਿੱਚ
ਪਰ ਇਹ ਤੇ ਉਹਨਾਂ ਦੇ ਪਰ ਇਹ ਤਾਂ ਅਮਨਦੀਪ ਸਿੰਘ ਉਹਨਾਂ ਦੀ ਸ਼ਰਮ ਵਾਲੀ ਗੱਲ ਸੀ ਨਾ ਵੀ ਇੱਕ ਬੰਦਾ ਡਾਕਟਰੀ ਤੋਂ ਬਿਨਾ ਹੀ ਉਹ ਥੀਸਿਸ ਲਿਖਦੇ ਮੁਨਾਮਣ ਇੱਕ ਆਪਣੇ ਆਪ ਦੇ ਵਿੱਚ ਥੀਸਿਸ ਆ।
ਗੱਲ ਫਿਰ ਉਹਦੇ ਬਾਅਦ ਇਹ ਹੋਈ ਮੈਂ ਉਹਨਾਂ ਨੂੰ ਕਿਹਾ ਮੈਂ ਕਸਮ ਖਾ ਕੇ ਕਹਿੰਦਾ ਮੈਂ ਸੱਚੀ ਨੀ ਡਾਕਟਰ ਹੈਗਾ। ਉਹ ਕਹਿੰਦੇ ਜੀ ਇੱਥੇ ਕਹਿੰਦੇ ਤੁਸੀਂ ਇੱਥੇ ਤੱਕ ਆ ਗਏ ਹੋ ਕਹਿੰਦੇ ਬਸ ਡਾਕਟਰ ਹੀ ਆ ਕੋਈ ਪਰਵਾਹ ਨੀ ਕਹਿੰਦਾ ਬਹੁਤਾ ਕਰਨ ਦੀ ਲੋੜ ਨੀ ਹੈਗੀ ਤੁਸੀਂ ਬਸ ਜਿੱਦਾਂ ਕਹਿੰਦੇ ਕਹੀ ਜਾਓ। ਮੈਂ ਕਿਹਾ ਠੀਕ ਹੈ ਜੀ। ਠੀਕ ਹੈ ਨਾ ਉਹ ਮੈਂ ਮਿੰਨਤਾਂ ਕਰਾਂ ਵੀ ਮੈਂ ਡਾਕਟਰ ਨਹੀਂ ਹੈਗਾ। ਹੁਣ ਜਦੋਂ ਅਸੀਂ ਨਨਕਾਣਾ ਸਾਹਿਬ ਗਏ ਤੇ ਆਪਣੇ ਨਾਲ ਕਈ ਸੱਜਣ ਮਿੱਤਰ ਸਾਰੇ ਜਾਣਦੇ ਹੀ ਸੀਗੇ ਹਰਜੀਤ ਸਿੱਧੂ ਭਾਜੀ ਆਪਣੇ ਜਿਹੜੇ ਹਵੇਲੀ ਵਾਲੇ ਸੀ ਪਹਿਲਾਂ ਹਨਾ ਉਹ ਵੀ ਨਾਲ ਤੇ ਮੈਂ ਤਾਂ ਉਹਨਾਂ ਨੂੰ ਹਰਜੀਤ ਸਿੱਧੂ ਨਾਂ ਦੇ ਜਾਣਦਾ। ਠੀਕ ਹੈ ਤੇ ਉਹ ਸਾਰੇ ਉਹਨੂੰ ਕਰੀ ਜਾਣ ਉਹ ਡਾਕਟਰ ਸਾਹਿਬ ਆਇਓ ਮੈਂ ਕਿਹਾ ਜੀ ਮੈਂ ਪਤਾ ਨੀ ਮੈਨੂੰ ਭੁਲੇਖਾ ਲੱਗ ਗਿਆ ਵੀ ਡਾਕਟਰ ਤਾਂ ਨੀ ਸੀਗੇ ਉਦਾਂ ਇਹ ਮੈਂ ਕਿਹਾ ਪੀਏਯੂ ਵਾਲਿਆਂ ਨੇ ਰਹਿੰਦੇ ਜ਼ਰੂਰ ਰਹੇ ਆ ਬਿਜ਼ਨਸ ਪਾਰਟਨਰ ਉਹਨਾਂ ਨੇ ਜ਼ਰੂਰ ਰਹੇ ਆ ਪਰ ਇਹ ਡਾਕਟਰ ਫਿਰ ਮੈਂ ਹੌਲੀ ਹੌਲੀ ਨਾ ਉਹ ਆਪਣੇ ਕੁਲਵਿੰਦਰ ਜਗਰਾਓ ਵਾਲੇ ਸੋਈ ਸਾਹਿਬ ਹੁਣੀ ਉਹਨਾਂ ਦੇ ਭਤੀਜੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਇਹ ਭਾਜੀ ਹੁਣੀ ਡਾਕਟਰ ਨੇ ਉਹ ਕਹਿੰਦੇ ਨਹੀਂ ਨਹੀਂ ਕਹਿੰਦੇ ਇੱਦਾਂ ਵੀ ਸਾਡੇ ਵੀ ਇੱਥੇ ਪੀਏਯੂ ਵਾਲੇ ਬਹੁਤ ਐਸੇ ਨਹੀਂ ਸਾਰੇ ਇੱਕ ਦੂਜੇ ਨੂੰ ਡਾਕਟਰ ਕਰਦੇ ਹੁੰਦੇ ਅਸੀਂ ਇਹਨੂੰ ਡਾਕਟਰ ਕਹਿਣ ਲੱਗ ਪਈ ਦਾ
ਤੁਸੀਂ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹੋ ਵੀ ਮੇਰਾ ਤਾਇਆ ਗਿਆਨੀ ਗਿਉਨੀ ਕੋਈ ਨਹੀਂ ਜਿਹੋ ਜਿਹਾ ਮੈਂ ਡਾਕਟਰ ਹੋ ਜਿਹਾ ਗਿਆਨੀ
ਨਾ 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 ਤਾਂ ਜੀ ਮੈਂ ਇਹ ਗੱਲ ਦੱਸਣਾ ਚਾਹੁੰਦਾ ਸੀ ਇਹ ਗੱਲ ਸੁਣਾਉਣ ਦਾ ਮਕਸਦ ਇਹ ਸੀਗਾ ਕਿ ਮੇਰੇ ਵਰਗਾ ਡਾਕਟਰ ਲਾਵੇ ਆਪਣੇ ਨਾਂ ਦੇ ਨਾਲ ਠੀਕ ਹੈ ਮੈਂ ਮਿੰਨਤਾਂ ਵੀ ਕਰ ਹਟਿਆ ਵੀ ਮੈਂ ਡਾਕਟਰ ਨਹੀਂ ਹੈਗਾ ਉਹ ਮੰਨੇ ਨੀ ਚਲ ਫਿਰ ਮੈਂ ਲਾਣ ਵੀ ਲੱਪਾਂ ਕੱਲ ਨੂੰ ਮੈਂ ਫੜ ਹੋ ਜਾਵਾਂ ਤੁਸੀਂ ਮੈਨੂੰ ਕਹਿ ਸਕਦੇ ਤੂੰ ਡਾਕਟਰ ਨਹੀਂ ਹੈਗਾ ਰਾਈਟ ਹੁਣ ਦੇਖੋ ਤੁਹਾਡੇ ਭਤੀਜੇ ਨੇ ਤੁਹਾਡੇ ਬੇਟੇ ਨੇ ਪੱਡਾ ਲਾ ਕੇ ਗਿਆਨੀ ਲਾ ਦਿੱਤਾ ਨਾਲ ਤੁਸੀਂ ਹੁਣ ਇਹ ਦੱਸੋ ਵੀ ਤੁਸੀਂ ਐਵੇਂ ਗਿਆਨੀ ਲਾ ਦਿੱਤਾ ਜਾਂ ਗਿਆਨੀ ਦਾ ਕੋਈ ਤੁਹਾਡੇ ਕੋਲ ਰੁਤਬਾ ਹੈਗਾ ਕਿ ਨਹੀਂ ਹੈਗਾ ਮਤਲਬ ਇਹ ਮੈਂ ਪੁੱਛਣਾ ਚਾਹੁੰਦਾ
ਉਸ ਪੋਸਟ ਵਿਚ ਹੀ ਮੈਂ ਲਿਖਿਆ ਬਈ ਅਸਲ ਚ ਤਾਂ ਜਿਹੜਾ ਨਾ ਗੁਰਬਾਣੀ ਅਨੁਸਾਰ ਗਿਆਨੀ ਆਇਆ ਹੋਇਆ ਹੈ ਉੱਥੇ ਤਾਂ ਕੋਈ ਗੁਰੂ ਦੇ ਬਰਾਬਰ ਹੀ ਹੋਏ ਤਾਂ ਪਹੁੰਚ ਸਕਦਾ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤੇ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਬਖਾਨ ਹੁਣ ਕੋਈ ਬੰਦਾ ਦੁਨੀਆਂ ਦੇ ਵਿਚ ਦਾਵਾ ਕਰ ਸਕਦਾ ਕਿ ਮੈਂ ਕਿਸੇ ਤੋਂ ਡਰਦਾ ਨੀ ਤੇ ਕਿਸੇ ਨੂੰ ਡਰਾਉਂਦਾ ਨੀ ਅਸੀਂ ਕਿੰਨੇ ਤਰ੍ਹਾਂ ਦੇ ਡਰਾਂ ਦੇ ਅਧੀਨ ਅਸੀਂ ਰਾਤ ਦਿਨ ਵਿਚਰਦੇ ਆ ਦੇਖੋ ਕਬੀਰ ਜੀ ਨੇ ਤੇ ਇਉਂ ਕਿਹਾ ਹੈ ਵੀ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹਨੂੰ ਡਰਾਉਣ ਵਾਲੇ ਇਹਨੂੰ ਫਾਹੀ ਵਿਚ ਫਸਾਉਣ ਵਾਲੇ ਇੱਕ ਪੰਛੀ ਨੂੰ ਇਹ ਸੰਸਾਰ ਰੂਪੀ ਸਮੁੰਦਰ ਜਿਹੜਾ ਜੀਵ ਮਨੁੱਖ ਵਿਚਰਿਆ ਇਹਨੂੰ ਫਸਾਉਣ ਵਾਲੇ 50 ਤਰ੍ਹਾਂ ਦੇ ਨੇ ਕਿੰਨੇ ਤਰ੍ਹਾਂ ਦਾ ਡਰ ਆ ਸੱਪ ਦਾ ਡਰ ਹਨੇਰੇ ਦਾ ਡਰ ਦੁਸ਼ਮਣ ਦਾ ਡਰ ਬਿਮਾਰੀ ਦਾ ਡਰ ਬੇਰੁਜ਼ਗਾਰੀ ਦਾ ਡਰ ਮਾਪਿਆਂ ਦਾ ਡਰ ਘਰਵਾਲੀ ਦਾ ਡਰ ਬੱਚਿਆਂ ਦਾ ਡਰ ਸਰਕਾਰ ਦਾ ਡਰ ਵਿਰੋਧੀ ਦਾ ਡਰ ਦੁਸ਼ਮਣ ਦਾ ਡਰ ਚੋਰ ਦਾ ਡਰ ਡਾਕੂ ਦਾ ਡਰ ਅੱਗ ਦਾ ਡਰ ਪਾਣੀ ਦਾ ਡਰ ਸਭ ਤੋਂ ਵੱਡਾ ਮੌਤ ਦਾ ਡਰ ਅੱਛਾ ਇਸ ਤੋਂ ਵੱਡਾ ਆਪਣਾ ਇੱਜ਼ਤ ਮਾਣ ਗਵਾਚੇ ਜਾਣ ਦਾ ਡਰ ਕਿੰਨੇ ਡਰਾਂ ਦੇ ਵਿੱਚ ਅਧੀਨ ਸੰਸਾਰ ਵੀ ਤੇ ਇਸ ਲਈ ਕੌਣ ਦਾਵਾ ਕਰ ਸਕਦਾ ਕਿ ਮੈਂ ਨੀ ਡਰਿਆ ਮੈਂ ਨੀ ਕਿਸੇ ਤੋਂ ਡਰਦਾ ਉਹ ਗੱਲ ਮੈਂ ਕਿਸੇ ਲੇਖ ਚ ਵੀ ਲਿਖੀ ਆ 1956 ਦੇ ਫਰਵਰੀ ਮਹੀਨੇ ਚ ਨਾ ਅੰਮ੍ਰਿਤਸਰ ਦੇ ਵਿਚ ਤਿੰਨਾਂ ਪਾਰਟੀਆਂ ਦੀਆਂ ਸਾਲਾਨਾ ਕਾਨਫਰੰਸਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੀ ਵੀ ਤੇ ਕਾਂਗਰਸ ਦੀ ਵੀ ਤੇ ਜਨ ਸੰਘ ਦੀ ਵੀ ਹੈ, ਬੀਜੇਪੀ ਉਦੋਂ ਜਨ ਸੰਘ ਹੁੰਦੀ ਸੀ ਤੇ ਸਰਬ ਹਿੰਦ ਕਾਨਫਰੰਸਾਂ ਸੀ, ਬੜਾ ਰੌਣਕ ਮੇਲਾ ਸੀ। ਤੇ ਜਿਹੜਾ ਅਕਾਲੀ ਦਲ ਦਾ, ਕਿਉਂਕਿ ਅਕਾਲੀ ਜਲੂਸ ਕੱਢਣ ਦੇ ਵਿੱਚ ਬੜੇ ਮਾਹਰ ਹੁੰਦੇ ਆ, ਹਰ ਤਰ੍ਹਾਂ ਦਾ ਜਲੂਸ ਅੱਜ ਦੀ ਬੋਲੀ ਵਿੱਚ ਜਿਹਨੂੰ ਜਲੂਸ ਕਿਹਾ ਜਾਂਦਾ ਉਹ ਵੀ, ਤੇ ਸਹੀ ਬੋਲੀ ਜਿਹਨੂੰ ਜਲੂਸ ਕਿਹਾ ਜਾਂਦਾ ਸੀ ਉਹ ਵੀ। ਤੇ ਅਕਾਲੀਆਂ ਦਾ ਜਲੂਸ ਤੇ ਮਾਸਟਰ ਤਾਰਾ ਸਿੰਘ ਸਵਾਰ ਹੋ ਹਾਥੀ ਤੇ, ਨਾਲ ਇਹਦੇ ਸਰਦਾਰ ਹੁਕਮ ਸਿੰਘ, ਨਾਲ ਹਰਬੰਸ ਸਿੰਘ ਮਜੀਠਾ। ਤੇ ਜਿਉਂ ਬਾਬੇ ਅਕਾਲੀ ਫੂਲਾ ਸਿੰਘ ਤੋਂ ਚੱਲੇ, ਪੰਜ ਪੰਜ ਦੀਆਂ ਲਾਈਨਾਂ ਕਤਾਰਾਂ, ਫਿਰ ਦਸ ਦਸ ਗਿਆਰਾਂ ਗਿਆਰਾਂ ਦੀਆਂ ਕਤਾਰਾਂ, ਫਿਰ ਪੰਦਰਾਂ ਪੰਦਰਾਂ ਦੀ ਕਤਾਰ, ਫਿਰ ਜਿਵੇਂ ਆਉਂਦਾ ਵੀ ਆਈ ਜਾਓ ਉਧਰੋਂ ਸ਼ਹੀਦ ਨਗਰ ਪਹੁੰਚ ਗਿਆ ਇਹਨਾਂ ਸਾਰਿਆਂ ਦੇ ਕਾਨਫਰੰਸਾਂ ਤੋਂ। ਅੱਗੇ ਪੰਡਾਲ ਸੀ ਅਖੀਰ, ਚਲੋ ਐਨੀ ਉਹ ਗੱਲ ਤਾਂ ਮੈਂ ਅਸਲੀ ਦੱਸਣੀ ਸੀ ਤੇ ਉਹ ਪੰਡਿਤ ਨਹਿਰੂ ਨੇ ਵੇਖ ਲਿਆ ਜਲੂਸ। ਤੇ ਰਾਤ ਨੂੰ ਆਪਣੇ ਜਲਸੇ ਦੀਵਾਨ ਦੇ ਵਿੱਚ ਆਪਣੇ ਮਤਲਬ ਭਾਸ਼ਣ ਵਿੱਚ ਕਹਿੰਦਾ, ਯੇ ਲੋਕ ਬੜੇ ਬੜੇ ਜਲੂਸਕਾਰ ਹਮੇ ਡਰਾਨਾ ਚਾਹਤੇ ਹੈ, ਹਮ ਨਹੀਂ ਇਨਸੇ ਡਰਤੇ। ਤੇ ਉਹ ਮੈਂ ਲੇਖ ਚ ਲਿਖਿਆ ਵੀ ਨਹੀਂ ਡਰਦੇ ਤੇ ਨਾ ਡਰੋ ਭਾਈ, ਤੁਹਾਨੂੰ ਕੋਈ ਕਹਿੰਦਾ? ਇਹਦਾ ਮਤਲਬ ਵੀ ਨਹਿਰੂ ਵਰਗੇ ਬੰਦੇ ਜਲੂਸ ਵੱਡਾ ਵੇਖ ਕੇ ਡਰ ਜਾਂਦੇ ਆ। ਤੇ ਉਸ ਦਸੰਬਰ 1929 ਦੇ ਵਿਚ ਜਿਹੜੀ ਕਾਨਫਰੰਸ ਹੋਈਆਂ ਅਕਾਲੀਆਂ ਦੀ ਵੀ ਵੱਖਰੀ ਤੇ ਕਾਂਗਰਸ ਦੀ ਵੀ ਲਾਹੌਰ ਦੇ ਵਿਚ, ਉਹ ਜਲੂਸ ਬਾਬੇ ਖੜਕ ਸਿੰਘ ਦੀ ਅਗਵਾਈ ਥਾਂ, ਉਹ ਜਲੂਸ ਵੇਖ ਕੇ ਤੇ ਡਰਦੇ ਮੋਤੀ ਲਾਲ ਨਹਿਰੂ, ਮਹਾਤਮਾ ਗਾਂਧੀ ਵਗੈਰਾ, ਪਟਾ ਬੀ ਸੀਤਾ ਰਮਈਆ, ਜਵਾਹਰ ਲਾਲ ਨਹਿਰੂ ਸਾਰੇ ਲਾਹੌਰ ਡੇਰਾ ਸਾਹਿਬ ਗੁਰਦੁਆਰੇ ਬਾਬੇ ਖੜਕ ਸਿੰਘ ਨੂੰ ਮਿੰਨਤਾਂ ਕਰਨ ਆਏ ਤੇ ਮੰਨ ਕੇ ਗਏ ਜੀ ਹਿੰਦੁਸਤਾਨ ਦਾ ਕੋਈ ਕਾਂਸਟੀਟਿਊਸ਼ਨ ਅਜਿਹਾ ਨਹੀਂ ਅਸੀਂ ਬਣਾਵਾਂਗੇ ਜਿਹ ਚ ਸਿੱਖਾਂ ਦੀ ਤਸੱਲੀ ਨਾ ਹੋਵੇ। ਤੇ ਫੇਰ ਕਾਂਗਰਸ ਦੇ ਨਾਲ ਜੋੜਿਆ ਅਕਾਲੀ ਦਲ ਨੂੰ। ਸੋ ਆਪਾਂ ਲੰਮੀਆਂ ਇਤਿਹਾਸ ਦੀਆਂ ਗੱਲਾਂ ਚ ਪੈ ਗਏ ਤੇ ਤੁਸੀਂ ਗੱਲ, ਮੈਂ ਗੱਲ ਕੀ ਕਰੀ ਸੀ? ਹਾਂ ਗਿਆਨੀ,
ਗਿਆਨੀ ਦੀ,
ਗਿਆਨੀ ਤੇ ਆਦਰਸ਼
ਕੀਤੀ ਜਾਂ ਨਹੀਂ ਕੀਤੀ?
ਗਿਆਨੀ ਤੇ ਆਦਰਸ਼, ਉਹ ਤੇ ਆਦਰਸ਼ ਆ ਜਿਵੇਂ ਮੈਂ ਉਹ ਚ ਦੱਸਿਆ ਹੀ ਆ। ਤੇ ਮੈਂ ਤੇ ਜਿਉਂ ਹੋਈ ਸੰਭਾਲੀ ਤੇ ਮੈਨੂੰ ਲੋਕਾਂ ਨੇ ਗਿਆਨੀ ਤੇ ਭਾਈ ਕਹਿਣਾ ਸ਼ੁਰੂ ਕਰਤਾ। ਪਿੰਡ ਵਿਚ ਨਾਲ ਦੇ ਮੁੰਡੇ ਮੈਨੂੰ ਭਾਈ ਕਹਿ ਕੇ ਬੁਲਾਉਂਦੇ ਸੀ। ਸ਼ਹਿਰ ਆਏ, ਮੈਂ ਨਿਕਾ ਜਿਹਾ ਸੀ ਅਜੇ, ਤੇ ਮੈਨੂੰ ਉਸ ਉਮਰ ਦੇ ਵਿਚ ਚਿੱਟੀਆਂ ਦਾੜੀਆਂ ਵਾਲੇ ਬਾਬਾ ਜੀ ਕਹਿਣ ਲੱਗ ਪਏ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਤੋਂ ਪਾਠ ਕਰਦਾ ਹੁੰਦਾ ਸੀ ਤੇ ਪਾਠ ਕਰਨ ਵੇਲੇ ਰੇਲ ਤੇ ਸੈਂਚੀ ਰੱਖਣੀ ਤੇ ਕੱਦ ਇੰਨਾ ਛੋਟਾ ਹੈ ਵੀ ਥੱਲੇ ਸਿਰਹਾਣਾ ਲੈ ਕੇ ਬਹਿਣਾ, ਤੇ ਉਦੋਂ ਲੋਕ ਮੈਨੂੰ ਬਾਬਾ ਜੀ ਕਹਿੰਦੇ ਕਹਿਣਾ ਸ਼ੁਰੂ ਕਰਤਾ ਸੀ। ਸੋ ਇਹ ਕੋਈ ਗੱਲ ਵੱਡੀ ਨਹੀਂ। ਤੇ ਇਹ ਹੈ ਵੀ ਜਿਵੇਂ ਮੈਂ ਉਸ ਚ ਲਿਖਿਆ ਕਿ ਮੈਂ ਗਿਆਨੀ ਤੋਂ ਪਹਿਲਾ ਸਟੈਪ ਵਿਦਵਾਨੀ ਦਾ ਦਾਖਲਾ ਭਰਨ ਲਈ ਫਾਰਮ ਤੇ ਪ੍ਰਿੰਸੀਪਲ ਦੇ ਦਸਖਤ ਕਰਾਉਣੇ, ਤੇ ਉਹ ਵਾਕ ਮਿੱਤਰ ਪ੍ਰੋਫੈਸਰ ਮੈਨੂੰ ਲੈ ਕੇ ਗਿਆ ਫਾਰਮ ਮੇਰੇ ਹੱਥੋਂ ਪੜ ਕੇ, ਮੈਨੂੰ ਕਹਿੰਦਾ ਗਿਆਨੀ ਜੀ ਆ ਜਾਓ ਮੇਰੇ ਨਾਲ। ਹਾਲਾਂਕਿ ਉਹ ਜਾਣਦਾ ਸੀ ਕਿ ਮੈਂ ਗਿਆਨੀ ਕਿਉਂ ਨਹੀਂ ਹੈਗਾ। ਤੇ ਫੇਰ ਗੁਰੂ ਦੀ ਕਿਰਪਾ ਨਾਲ ਚਲੋ ਇਹ ਵੀ ਭਾਂਗਾ ਕੱਢ ਲਿਆ ਵੀ ਆਪਣਾ ਕੀ ਉਹਦਾ ਨਾਂ ਆ। 1966 ਦੇ ਵਿਚ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਵੀ ਕਰ ਲਈ, ਪਰ ਉਹ ਗਿਆਨੀ ਤਾਂ ਇੱਕ ਪੰਜਾਬੀ ਲਿਟਰੇਚਰ ਦੀ ਗੱਲ ਆ, ਉਹ ਤੇ ਪੰਜਾਬੀ ਦੀਆਂ ਗੱਡਾ ਕਿਤਾਬਾਂ ਪੜ੍ਹ ਲਈਆਂ ਤੇ ਇਮਤਿਹਾਨ ਦੇ ਵਿੱਚ ਰੋਲ ਖੋਲ ਮਾਰ ਕੇ ਬੰਦਾ ਨੰਬਰ ਪਾਸ ਹੋਣ ਜੋਗੇ 1/3 ਲੈ ਹੀ ਲੈਂਦਾ। ਇਹ ਕੋਈ ਏਡੀ ਵੱਡੀ ਪ੍ਰਾਪਤੀ ਨਹੀਂ, ਯੂਨੀਵਰਸਿਟੀ ਦਾ ਗਿਆਨੀ ਹੋਣਾ ਪ੍ਰਾਪਤੀ ਨਹੀਂ, ਪਰ ਉਹ ਕਾਨੂੰਨ ਮੁਤਾਬਕ ਆਪਣੇ ਨਾਂ ਦੇ ਨਾਲ ਸੰਤੋਖ ਸਿੰਘ ਗਿਆਨੀ, ਅਨੋਕ ਸਿੰਘ ਗਿਆਨੀ, ਤਰਲੋਕ ਸਿੰਘ ਗਿਆਨੀ, ਟਿੱਕੀ ਠੋਕ ਸਿੰਘ ਗਿਆਨੀ, ਕੁਝ ਵੀ ਆਪਣੇ ਨਾਂ ਨਾਲ ਉਹ ਲਾ ਸਕਦਾ ਕਾਨੂੰਨੀ ਤੌਰ ਤੇ।
ਠੀਕ ਆ, ਟਿੱਕੀ ਠੋਕ ਸਿੰਘ ਵਾਲੀ ਵੀ ਤੁਹਾਡੀ ਬੜੀ ਮਸ਼ਹੂਰ ਗੱਲ ਆ।
ਹਾਂਜੀ,
ਟਿੱਕੀ ਠੋਕ ਸਿੰਘ ਵਾਲਾ ਜਿਆਦਾ ਵਧੀਆ,
ਮਤਲਬ ਹਰ ਐਰਾ ਗਹਿਰਾ ਨੱਥੂ ਖੈਰਾ ਆਪਣੇ ਨਾਂ ਨਾਲ ਗਿਆਨੀ ਲਾ ਸਕਦਾ ਜਿਹਨੇ ਆਨਰਸ ਇਨ ਪੰਜਾਬੀ ਇਨ ਬ੍ਰੈਕਟਸ ਗਿਆਨੀ ਦਾ ਕੋਰਸ ਪਾਸ ਕੀਤਾ ਹੋਇਆ। ਗਿਆਨ, ਹਾਂਜੀ ਬੋਲੋ।
ਮਾਫੀ ਚਾਹੁੰਦਾ, ਪਹਿਲੇ ਪਾਤਸ਼ਾਹ ਨੇ ਬਹੁਤ ਸੋਹਣਾ ਡਿਫਾਈਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿਚ, ਮੈਂ ਸ਼ੇਅਰ ਕਰ ਦਿੰਦਾ ਤੁਹਾਡੇ ਨਾਲ, ਪਤਾ ਹੀ ਹੈ ਸਾਰੀ ਸੰਗਤ ਨਾਲ, ਤੁਹਾਨੂੰ ਤਾਂ ਜਾਣਕੀ ਬਾਕੀ ਵੀ। ਉਹ ਡਿਫਾਈਨ ਕਰਦੇ ਨੇ, ਕਹਿੰਦੇ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਤੇ ਉਹ ਕਹਿੰਦੇ ਬੇਨਤੀ ਆ, ਮਤਲਬ ਇਹ ਪਹਿਲਾਂ ਕਰੋ ਵੀ ਗਿਆਨੀ ਹੋਣਾ ਕੈਸੇ ਚਾਹੀਦਾ। ਕਹਿੰਦੇ ਆਪ ਪਛਾਣੇ ਬੁੱਝੇ ਸੋਏ, ਪਹਿਲਾਂ ਆਪਣੇ ਆਪ ਨੂੰ ਪਛਾਣ ਲਵੇ, ਉਹਨੂੰ ਇਹ ਸਾਰਾ ਕਨਸੈਪਟ ਬੁੱਝੇ, ਗੁਰਪ੍ਰਸਾਦ ਕਰੇ ਵਿਚਾਰ, ਫਿਰ ਉਹ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਪਰਮਾਤਮਾ ਨੂੰ ਆਪਣਾ ਨਾ ਗਣਾਵੇ ਵਿਚ, ਪਰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਿਚਾਰਾਂ ਕਰੇ ਉਹਦੀਆਂ, ਉਸ ਪਾਥ ਦੀਆਂ। ਠੀਕ ਹੈ, ਸੋ ਗਿਆਨੀ ਦਰਗਾਹ ਪ੍ਰਵਾਨ, ਉਹ ਗਿਆਨੀ ਜਾ ਕੇ ਦਰਗਾਹ ਚ ਪ੍ਰਵਾਨ ਹੁੰਦਾ।
ਇਹੋ ਜੇ ਪ੍ਰਵਾਨਿਤ ਗਿਆਨੀ ਬਾਰੇ ਗੁਰਬਾਣੀ ਵਿਚ ਫਰਮਾਨ ਆਇਆ ਨਾ, ਗਿਆਨੀਆਂ ਕਾ ਨਾਮ ਧਨ ਹਰ ਨਾਮ ਹੈ, ਹਰ ਗਿਆਨੀਆਂ ਕੀ ਸਦਾ ਰੱਖਦਾ ਹਰ ਜੀ ਉਹ ਰੱਖਦਾ ਆਇਆ ਮੈਨੂੰ ਪੂਰੀ ਸ਼ੁੱਧ ਤੁਕ ਨਹੀਂ ਯਾਦ ਹੈ ਇਸ ਵੇਲੇ ਪਰ ਇਹੋ ਜਿਹੇ ਗਿਆਨੀ ਦੀ ਪੈਜ ਫਿਰ ਪਰਮਾਤਮਾ ਰੱਖਦਾ ਆਇਆ ਉਹ ਤੇ ਫਿਰ ਭਗਤ ਗਿਆਨੀ ਇੱਕੋ ਹੀ ਗੱਲ ਹੋ ਜਾਂਦੀ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਤੇ ਆਪੇ ਲਾਏ ਦਿੱਤੇ ਆਪੇ ਕੀ ਆਪੇ ਲਾਏ ਦਿੱਤੇ ਭਗਤ ਜਿਨ੍ਹਾਂ ਕੋ ਆਪੇ ਰਾਖਾ ਸੋਈ ਉਹ ਮਤਲਬ ਆਪੇ ਵਿਰੋਧੀ ਮਗਰ ਲਾ ਦਿੰਦਾ ਆਪੇ ਉਹਨਾਂ ਦੀ ਰੱਖਿਆ ਕਰਦਾ ਉਹਨਾਂ ਦੇ ਅੱਗੇ ਤੇ ਸਾਨੂੰ ਸਾਰਿਆਂ ਨੂੰ ਝੁਕਣਾ ਚਾਹੀਦਾ ਉਹ ਗਿਆਨੀ ਹੋਣ ਦਾ ਦਾਵਾ ਮੇਰੇ ਵਰਗਾ ਨਾਚੀਜ਼ ਬੰਦਾ ਕਰੇ ਤੇ ਉਹਦੀ ਮੂਰਖਤਾ ਤੇ ਹਿਮਾਕਤ ਸਮਝੀ ਜਾਏਗੀ ਮੈਂ ਤੇ ਦੁਨੀਆਂਦਾਰ ਦਾ ਵੀ ਲੋਕੀ ਮੈਨੂੰ ਗਿਆਨੀ ਕਹਿੰਦੇ ਆ ਮੈਂ ਯੂਨੀਵਰਸਿਟੀ ਵਾਲਿਆਂ ਨੇ ਵੀ ਕਹਿਤਾ ਚੰਗਾ ਜਾ ਤੈਨੂੰ ਗਿਆਨੀ ਬਣਾਇਆ ਤੇ ਮੇਰਾ ਸੰਸਾਰਕ ਸੰਸਾਰ ਸਾਹਿਤ ਸੰਸਾਰ ਵਿਚ ਨਾਂ ਵੀ ਗਿਆਨੀ ਕਰਕੇ ਲੋਕ ਜਾਣਦੇ ਆ ਤੇ ਇਸ ਲਈ ਹਜ਼ਾਰਾਂ ਹਜ਼ਾਰਾਂ ਹੋਰ ਸੰਤੋਖ ਸਿੰਘਾਂ ਦੇ ਵਿਚ ਇੱਕ ਆਪਣੇ ਆਪ ਨੂੰ ਵੱਖਰੇ ਆਉਣ ਲਈ ਆਪਣੇ ਨਾਂ ਨਾਲ ਮੈਂ ਲਿਖਦਾ ਪਰ ਤੇ ਜਿਹਨੂੰ ਇਹ ਨਾਂ ਚੁਭਦਾ ਆ ਤੇ ਉਹਨੂੰ ਆਪਾਂ ਚੁਭਣ ਤੋਂ ਹਟਾ ਦਿੰਦੇ ਹੁੰਦੇ ਆ
ਮਜਬੂਰੀ ਥੋੜੋ ਗਿਆਨੀ ਮੋਹਰੇ ਲਾਣ ਦੀ
ਪ੍ਰਭਜੋਤ ਸਿੰਘ ਸੰਧੂ ਨੇ ਅੱਜ ਬੜਾ ਸੋਹਣਾ ਮੈਂ ਸਵੇਰੇ ਨਾ ਰਿਮਾਰਕ ਪੜਿਆ ਉਹਦਾ ਉਹ ਕਹਿੰਦਾ ਨਹੀਂ ਗਿਆਨੀ ਕਹਿਣਾ ਨਾ ਕੋ ਗਿਆਨੀ ਕੋਈ ਤੁਹਾਨੂੰ ਢਾ ਕੇ ਤੁਹਾਡੇ ਚ ਗਿਆਨ ਤੁੰਨਦਾ
ਆਹੋ ਮਤਲਬ ਗੱਲ ਤਾਂ ਉਹੀ ਗੱਲ ਹੈ ਨਾ ਕੱਲ ਹੀ ਕਹਿਣਾ ਵੀ ਜੇ ਨਹੀਂ ਨਾ ਕੱਲਾ ਸੰਤੋਖ ਸਿੰਘ ਕਹਿ ਲਿਆ ਕਰੋ ਹਨਾ ਕਹਿੰਦੀ ਜੀ ਕੁਛ ਸੁਨੇਹੇ ਆਪਾਂ ਨਾਲ ਦੀ ਨਾਲ ਲੈ ਲੈਣੇ ਕਿਉਂਕਿ ਫਿਰ ਲਿਸਟ ਲੰਬੀ ਹੋ ਜਾਂਦੀ ਆ ਹਾਂਜੀ ਘੁੰਮਣ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ ਲਗਾਤਾਰ ਤੇ ਰਵਿੰਦਰ ਸਿੰਘ ਧਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਇਆ ਜੀ ਸਤਿ ਸ੍ਰੀ ਅਕਾਲ ਕਹਿੰਦੇ ਬਹੁਤ ਰੌਣਕੀ ਤੇ ਸੂਝਵਾਨ ਸਾਡਾ ਤਾਇਆ ਤੇ ਜੀ ਐਸ ਚਾਹਲ ਹੁਣੀ ਵੀ ਫਤਿਹ ਬੁਲਾ ਰਹੇ ਨੇ ਤੁਹਾਨੂੰ ਰਾਜਾ ਧਾਲੀਵਾਲ ਮਲਡੂਰਾ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਕਹਿੰਦੇ ਬਲਾ ਸਿੰਘ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਤਾਇਆ ਜੀ ਇੱਕ ਨਾ ਉਹ ਹੋਰ ਮੁੱਦਾ ਸੀ ਮੈਂ ਇਹਦੇ ਬਾਰੇ ਵੈਸੇ ਗੱਲ ਵੀ ਕੀਤੀ ਸੀਗੀ ਤੇ
ਇੱਕ ਮਿੰਟ ਹੋਲਡ ਕਰਿਓ ਮੈਨੂੰ ਫਿਰ ਭੁੱਲ ਨਾ ਜਾਵੇ ਇਹ ਘੁੰਮਣ ਸਾਹਿਬ ਕੌਣ ਨੇ ਕਿਉਂਕਿ ਘੁੰਮਣ ਬਹੁਤ ਹੀ ਹੈਗੇ ਨੇ ਮੇਰੇ ਨਾਲ ਫੇਸਬੁੱਕ ਤੇ ਇੱਕ ਤਾਂ ਆਪਣਾ ਬੱਚੂ ਹੀ ਆ ਇੱਥੇ ਸਿਡਨੀ ਇੱਥੇ ਮੈਲਬਰਨ ਦੇ ਵਿੱਚ ਬਿਕਰਮਜੀਤ ਸਿੰਘ ਉਹਨਾਂ ਸੱਚ ਉਹ ਸੇਖੋਂ ਹੈ ਇੱਕ ਬਿਕਰਮਜੀਤ ਸਿੰਘ ਘੁੰਮਣ ਹੁਣੇ ਹੋ ਕੇ ਗਏ ਨੇ ਯੂਨੀਵਰਸਿਟੀ ਤੋਂ ਰਿਟਾਇਰ ਹੋਏ
ਨੇ ਅੰਮ੍ਰਿਤਸਰ ਤੋਂ ਇਹ ਖੰਨਾ ਸ਼ਹਿਰ ਤੋਂ ਹੈ ਹਰਜਿੰਦਰ ਸਿੰਘ ਘੁੰਮਣ ਹੋਣੀ ਆਪਾਂ ਨੂੰ ਸੁਣਦੇ ਹੁੰਦੇ ਉੱਥੇ ਵੀ ਆਏ ਸੀ ਤਾਂ ਤਾਇਆ ਜੀ ਮੈਂ ਅਪਡੇਟ ਇਹ ਕੀਤਾ ਸੀਗਾ ਪਿੱਛੇ ਜੇ ਬੁੱਤ ਭੰਨਣ ਦੀ ਪ੍ਰੋਬਲਮ ਆਈ ਸੀ ਜਿਹੜੀ ਨਾ ਸਮੱਸਿਆ ਚੱਲ ਰਹੀ ਸੀ ਮਸਲਾ ਉਹ ਮੈਨੂੰ ਸ਼ਰਮਾ ਬਤ ਉਹਨਾਂ ਨੇ ਕਿਹਾ ਸੀ ਵੀ ਇਹਦੇ ਬਾਰੇ ਡਿਟੇਲ ਚ ਤੁਸੀਂ ਕੱਢ ਕੇ ਦਿਓ ਤੇ ਮੈਂ ਪਿਛਲੇ ਹਫ਼ਤੇ ਦੱਸਿਆ ਵੀ ਸੀ ਮੇਰਾ ਇਹ ਮੰਨਣਾ ਹੈ ਵੀ ਜਿੱਥੇ ਕਹਿੰਦੇ ਵੀ ਇਹ ਜੀ ਮਤਲਬ ਮੈਂ ਆਪਣਾ ਪਹਿਲਾਂ ਵਿਚਾਰ ਦੱਸਦਾ ਕਿ ਜਿਹੜੀ ਅੰਮ੍ਰਿਤਸਰ ਦੀ ਧਰਤੀ ਆ ਉਹ ਸਿੱਖਾਂ ਦੀ ਨਿੱਜੀ ਜਾਇਦਾਦ ਹੈ ਮੇਰਾ ਇਹ ਮੰਨਣਾ ਹੈ ਉਹ ਕਿਉਂ ਨਹੀਂ ਹੁਣ ਵੀ ਹੈਗੀ ਆ ਫਿਰ ਕਿਉਂਕਿ ਉਹ ਸਾਡੇ ਗੁਰੂ ਨੇ ਪੈਸੇ ਦੇ ਕੇ ਖਰੀਦੀ ਹੋਈ ਆ ਉੱਥੇ ਜਿਹੜਾ ਉਹਨਾਂ ਨੇ
ਇੱਕ ਮਿੰਟ ਕਾਗਜ਼ਾਂ ਦੇ ਵਿੱਚ ਤੇ ਹੁਣ ਵੀ ਹੋਏਗੀ ਪਰ ਪ੍ਰੈਕਟੀਕਲੀ ਤੇ ਨਹੀਂ ਰਹੀ
ਨਹੀਂ ਤੇ ਇੱਦਾਂ ਤਾਂ ਨਹੀਂ ਪਰ ਇੱਦਾਂ ਆ ਵੀ ਜਿਹੜਾ ਉਹਨਾਂ ਨੇ ਥਾਂ ਖਰੀਦਿਆ ਉਹਦੇ ਪਰ ਜੋ ਉਹਨਾਂ ਨੇ ਵਸਾਉਣਾ ਚਾਹਿਆ ਜਿਸ ਲਹਿਜੇ ਨਾਲ ਵਸਾਉਣਾ ਚਾਹਿਆ ਉਹਨਾਂ ਦੀ ਗੁਰਮਤ ਦੇ ਅਨੁਸਾਰ ਵਸਾਉਣਾ ਚਾਹਿਆ ਠੀਕ ਹੈ ਇਸੇ ਕਰਕੇ ਉਹਨਾਂ ਨੇ ਥਾਂ ਖਰੀਦਿਆ ਸੀ ਵੀ ਮੈਂ ਆਪਣੀ ਮਰਜ਼ੀ ਨਾਲ ਫਿਰ ਇੱਥੇ ਜਿਹਨੂੰ ਮੈਂ ਚਾਹਾਂਗਾ ਉਹਨੂੰ ਮੈਂ ਇਨਵਾਈਟ ਕਰਕੇ ਇੱਥੇ ਇਨਵੀਟੇਸ਼ਨ ਦੇਵਾਂਗਾ ਰਹਿਣ ਵਾਸਤੇ
ਹਾਂ
ਤੇ ਉਹ ਹਿਸਾਬ ਨਾਲ ਰੱਖੇ ਕੱਲਾ ਉਹ ਨੀ ਕਰਤਾਰਪੁਰ ਜਿਹੜਾ ਆ ਪਾਕਿਸਤਾਨ ਦੇ ਵਿਚ ਰਹਿ ਗਿਆ ਉਹ ਵੀ ਪਹਿਲੇ ਪਾਤਸ਼ਾਹ ਦੇ ਨਾਮ ਹੈ ਨਨਕਾਣਾ ਸਾਹਿਬ ਉਹ ਵੀ ਪਹਿਲੇ ਪਾਤਸ਼ਾਹ ਦੇ ਉਹ ਤਾਂ ਹਜੇ ਨਾਮ ਵੀ ਚੱਲ ਰਿਹਾ ਠੀਕ ਹੈ ਫਿਰ ਕੱਲਾ ਇਹ ਨੀ ਇੱਧਰ
ਜਲੰਧਰ ਵਾਲਾ ਕਰਤਾਰਪੁਰ ਵੀ ਗੁਰੂ ਅਰਜਨ ਸਾਹਿਬ ਨੇ ਵਸਾਇਆ
ਹਾਂਜੀ ਉਹ ਵੀ ਤੇ ਜਿਹੜਾ ਕੀਰਤਪੁਰ ਦੀ ਜ਼ਮੀਨ ਹੈ ਉਹ ਵੀ
ਅਨੰਦਪੁਰ ਦੀ
ਮਤਲਬ ਜੇ ਹੁਣ ਮਤਲਬ ਇਹ ਹੈਗੀਆਂ ਗੁਰੂ ਘਰ ਗੁਰੂ ਦੀਆਂ ਸਿੱਖਾਂ ਦੀਆਂ ਜਾਇਦਾਦਾਂ ਠੀਕ ਹੈ ਸੋ ਇਹਨਾਂ ਦੇ ਉੱਤੇ ਗੁਰਮਤ ਨੂੰ ਫਸਟ ਪ੍ਰਾਇਓਰਟੀ ਹੈ ਬਾਕੀ ਗੱਲਾਂ ਬਾਅਦ ਚੋਂ ਆ ਜਾਂਦੀਆਂ ਸੋ ਜਦੋਂ ਮੈਂ ਆਪਣੀ ਰਾਏ ਦੱਸਦਾ ਵੀ ਮੈਂ ਉੱਥੇ ਦੇਖੇ ਬੁੱਤ ਤੇ ਮੈਨੂੰ ਚੰਗਾ ਨਹੀਂ ਲੱਗਿਆ ਵੀ ਮੈਂ ਤਾਂ ਚੱਲਿਆ ਮੱਥਾ ਟੇਕਣੇ ਮੈਂ ਨਰਕਾਂ ਦੇ ਸਵਰਗਾਂ ਦੇ ਚੁਟਕਲਾ ਵੀ ਸੁਣਾਇਆ ਸੀ ਨਾ ਮਸ਼ਹੂਰੀ ਵਾਸਤੇ ਤੇ ਉਹ ਮੈਂ ਉਹਦਾ ਇਹ ਸੀਗਾ ਵੀ ਚਲੋ ਮੈਂ ਸਾਰੀ ਘੋਖ ਘੋਖ ਕੀਤੀ ਵੀ ਤਿੰਨ ਚਾਰ ਸਾਲ ਤੋਂ ਨਾ ਜਦੋਂ ਦੇ ਬਣੇ ਨੇ ਬਹੁਤ ਸਾਰੀਆਂ ਕੰਪਲੇਂਟਾਂ ਜਾ ਚੁੱਕੀਆਂ ਉੱਥੇ ਨਜ਼ਰਅੰਦਾਜ਼ੀ ਕਰ ਰਹੇ ਨੇ ਇੱਥੋਂ ਤੱਕ ਕਿ ਸਰਕਾਰ ਨੇ ਉਹ ਬੁੱਤਾਂ ਦੇ ਪਹਿਰੇ ਦੇ ਉੱਤੇ ਸਿਕਿਉਰਿਟੀ ਵੀ ਲਾਤੀ ਸੀ ਵੀ ਇਹਨੂੰ ਕੋਈ ਤੋੜੇ ਨਾ ਸੀ ਹਟਾਉਣੇ ਨਹੀਂ ਹੈਗੇ ਸੋ ਅਖੀਰ ਨੂੰ ਇਹ ਕੰਮ ਹੋਇਆ ਤੇ ਉਦੋਂ ਬਾਅਦ ਬਹੁਤ ਜਿਹੜੇ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਇਹ ਕੀ ਹੋ ਗਿਆ ਜੀ ਆਹ ਕੀ ਹੋ ਗਿਆ ਜੀ ਉਹ ਕੀ ਹੋ ਗਿਆ ਹਨਾ ਤੇ ਐ ਕਰਨਾ ਚਾਹੀਦਾ ਸੀ ਓ ਕਰ ਹਾਲਾਂਕਿ ਜਦ ਕੋਈ ਗੁਰੂ ਘਰ ਢਹਿੰਦੇ ਨੇ ਉਹ ਬੰਦੇ ਚੁੱਪ ਰਹਿੰਦੇ ਨੇ ਫਿਰ ਉਹ ਬੋਲਦੇ ਨੀ ਹੈਗੇ
ਹਨਾ
ਬਿਲਕੁਲ ਤੇ ਮੇਰੀ
ਤੋੜੇ ਵੀ ਨੀ ਉਹ ਤੇ ਕਦੇ ਐਵੇਂ ਇੱਕ ਦੋ ਚਿੱਪਰਾਂ ਜੀਆਂ ਥੱਲੇ
ਹਾਂ ਹੁਣ ਤੁਸੀਂ ਦੱਸੋ ਵੀ ਤੁਹਾਡੀ ਕੀ ਰਾਏ ਆ ਵੀ ਮਤਲਬ ਗੁਰੂ ਨਗਰੀ ਦੇ ਵਿਚ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣਾ ਚਾਹੀਦਾ
ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਤੇ ਇਹ ਤਾਂ ਹੈਰਾਨੀ ਵਾਲੀ ਗੱਲ ਆ ਵੀ ਅਕਾਲੀਆਂ ਨੇ ਦੀ ਸਰਕਾਰ ਨੇ ਸਰਕਾਰੀ ਫੰਡ ਦੇ ਵਿੱਚੋਂ ਕੋਰੀਡੋਰ ਬਣਾਇਆ ਤੇ ਸੋਹਣਾ ਸੋਹਣਾ ਬਣਾ ਦਿੱਤਾ ਤੇ ਪਰ ਉਹ ਜਿਵੇਂ ਕਹਿੰਦੇ ਨੇ ਵੀ ਛੱਤੀ ਪ੍ਰਕਾਰ ਦੇ ਭੋਜਨ ਥਾਲੀ ਪਰੋਸ ਕੇ ਉੱਤੇ ਸਵਾਹ ਦੀ ਚੁਟਕੀ ਧੂੜ ਦਿਓ ਹਾਂਜੀ ਇਹ ਇਹ ਗੱਲ ਕੀਤਾ ਦੁੱਧ ਦੇ ਦਿਓ ਪਰ ਨਾਲ ਮੇਂਗਣਾ ਪਾ ਕੇ ਇਹ ਇਹ ਮੇਂਗਣਾ ਪਾ ਤੀਆਂ ਦੁੱਧ ਦੇ ਵਿੱਚ ਤੇ ਇਹਨਾਂ ਨੂੰ ਛੇਤੀ ਤੋਂ ਛੇਤੀ ਇਥੋਂ ਲਾ ਕੇ ਕਿਤੇ ਦੂਰ ਦੁਰਾਡੇ ਕਿੰਨੇ ਹੋਰ ਹੈਰੀਟੇਜ ਨੇ ਉੱਥੇ ਸਾਡਾ ਪਿੰਡ ਆ ਕਈ ਮਿਊਜ਼ੀਅਮ ਨੇ ਕਈ ਥਾਂ ਨੇ ਉਹਨਾਂ ਉਹਨਾਂ ਥਾਵਾਂ ਤੇ ਬਹੁਤ ਐਸਟੈਬਲਿਸ਼ ਕੀਤੇ ਜਾ ਸਕਦੇ ਆ
ਮੈਂ ਇਹ ਸੁਜੈਸਟ ਕੀਤਾ ਸੀ ਵੈਸੇ ਅਕਾਲੀ ਕਹਿੰਦੇ ਆ ਵੀ ਇਹ ਪਲਾਨ ਕੈਪਟਨ ਸਾਹਿਬ ਨੇ ਬਣਾਇਆ ਸੀ ਸਾਰਾ ਹੀ ਮਾਸਟਰ ਪਲਾਨ ਠੀਕ
ਹੈ
ਉਹਨਾਂ ਨੇ ਇੰਪਲੀਮੈਂਟ ਕੀਤਾ ਪਰ ਮੈਂ ਇਹ ਕਹਿੰਦਾ ਵੀ ਚਾਹੇ ਦੋਏ ਕੋਈ ਵੀ ਹੋਣ ਉਹ ਖੱਬੇ ਸੱਜੇ ਦੋਨੋਂ ਇੱਕ ਪਾਸੇ ਦੀ ਭਈ ਇਹ ਜਿਹੜੇ ਬੁੱਤ ਨੇ ਉਹ ਆਪਣੇ ਆਪਣੇ ਘਰਾਂ ਦੇ ਮੂਹਰੇ ਲਾ ਲੈਣ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਨੂੰ
ਹਾਂ ਪਰ ਉਹ ਫਿਰ ਘਰਾਂ ਦੇ ਮੂਹਰੇ ਫਿਰ ਸਰਕਾਰੀ ਫੰਡ ਚੋਂ ਚੱਲਣਾ
ਨਹੀਂ ਫਿਰ ਗੁਰੂ ਰਾਮਦਾਸ ਜੀ ਦੇ ਘਰ ਦੇ ਮੂਹਰੇ ਕੀ ਲੋੜ ਪਈ ਹੈ ਲਾਣ ਦੀ ਹਨਾ ਆਪਣੇ ਘਰ ਦੇ ਮੂਹਰੇ ਲਾਣ
ਭਾਵੇਂ ਚਲੋ ਉਹ ਗੱਲ ਵੱਖਰੀ ਹੈ ਭਈ ਬਣਾ ਦਿੱਤਾ ਗੁਰੂ ਰਾਮਦਾਸ ਦੇ ਮੂਹਰੇ ਗੁਰੂ ਰਾਮਦਾਸ ਸਾਰੀ ਨਗਰੀ ਗੁਰੂ ਰਾਮਦਾਸ ਤੇਰੀ ਨਗਰੀ ਨਿਆਰੀ ਹੈ ਗੁਰੂ ਰਾਮਦਾਸ ਦੀ ਸਾਰੀ ਨਗਰੀ ਹੈ ਤੇ ਉਹਦੇ ਹੁਣ ਇਹ ਬੁੱਤਾਂ ਤੋਂ ਬਾਅਦ ਵੀ ਦਰਬਾਰ ਸਾਹਿਬ ਨੂੰ ਜਾਂਦਿਆਂ ਰਾਹ ਦੇ ਵਿਚ ਕਿੰਨਾ ਕੁਝ ਗੁਰਮਤ ਤੋਂ ਉਲਟ ਧਰਮ ਤੋਂ ਉਲਟ ਵਪਾਰ ਹੁੰਦਾ ਆ ਉਹ ਏਡੀ ਗੱਲ ਨੀ ਪਰ ਇਹਨਾਂ ਨੂੰ ਲਾਉਣ ਦੀ ਇੱਥੇ ਕੀ ਲੋੜ ਸੀ ਇਹ ਕਿਉਂ ਬਹਾਨਾ ਐਜੀਟੇਸ਼ਨ ਦਾ ਕਿਉਂ ਬਹਾਨਾ ਦਿੱਤਾ ਗਿਆ ਇੰਨਾ ਖਰਚ ਮੇਰਾ ਖਿਆਲ ਹਜ਼ਾਰਾਂ ਨੀ ਲੱਖਾਂ ਰੁਪਏ ਇਹਨਾਂ ਬੁੱਤਾਂ ਤੇ ਖਰਚ ਹੋ ਗਏ ਹੋਣਗੇ ਅਜੇ ਵੀ ਇਹਨਾਂ ਨੂੰ ਚੁੱਕ ਕੇ ਕਿਸੇ ਮਿਊਜ਼ੀਅਮ ਵਿਚ ਜਾ ਖੜੇ ਕਰਨ ਸਾਡੇ ਪਿੰਡ ਦੇ ਦਰਵਾਜੇ ਤੇ ਜਾ ਖੜੇ ਕਰਨ
ਤਾਇਆ ਜੀ ਹੁਣ ਤਾਂ ਉਹਦੀ ਕੀਮਤ ਬਹੁਤ ਪੈਣੀ ਹੈ ਉਹਨਾਂ ਬੁੱਤਾਂ ਦੀ ਹੁਣ ਤਾਂ ਉਹ ਇਤਿਹਾਸਕ ਹੋ ਗਏ ਹੁਣ ਤਾਂ ਉਹਨਾਂ ਨੂੰ ਸਮਾਂ ਕੇ ਆਕਸ਼ਨ ਕਰਾਉਣ ਉਹਨਾਂ ਦੀ ਵੀ ਆਹ ਦੇਖੋ ਜਿਹੜੇ ਭੰਗੜੇ ਦੇ ਜਾਂ ਸਭਿਆਚਾਰ ਦੇ ਮੈਂ ਭੰਗੜੇ ਦੇ ਅਗੇਂਸਟ ਨੀ ਅਸੀਂ ਆਪ ਕਰਾਉਂਦੇ ਰਹਿੰਦੇ ਹਾਂ ਅਸੀਂ ਸਪੋਰਟ ਵੀ ਕਰਦੇ ਹਾਂ ਤੇ ਜਿਨ੍ਹਾਂ ਦੇ ਹਿਰਦੇ ਬਲੁੰਦਰ ਆ ਉਹ ਵੱਧ ਤੋਂ ਵੱਧ ਕੀਮਤ ਦੇਖੜੇ ਪੈਸਾ ਅਸੀਂ ਆਹ ਘਰ ਲਵਾਏ ਦੇਖੋ ਜੀ ਇਹ ਉਹ ਬੁੱਤ ਸੀਗੇ ਜਿਹੜੇ ਦਰਬਾਰ ਉਹਨਾਂ ਦੀ ਤਾਂ ਕੀਮਤ
ਯੂਨੀਵਰਸਿਟੀ ਦੇ ਦਰਵਾਜੇ ਤੇ ਲਗਾਏ ਜਾ ਸਕਦੇ ਆ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ
ਸਾਲ ਦਾ ਇਤਿਹਾਸ ਹੈ ਭਈ ਸਰਕਾਰਾਂ ਨੇ ਫੌਜਾਂ ਚੜਾ ਚੜਾ ਕੇ ਕਈ ਵਾਰੀ ਦਰਬਾਰ ਸਾਹਿਬ ਨੂੰ ਢਵਾਇਆ ਠੀਕ ਹੈ ਨਾ
ਢਵਾਇਆ ਹਾਂਜੀ ਬਿਲਕੁਲ
ਢਵਾਇਆ ਨਾ ਸਿੱਖਾਂ ਨੇ ਫੇਰ ਬਣਾ ਲਿਆ ਦੋ ਦੋ ਤਿੰਨ ਤਿੰਨ ਮਹੀਨੇ ਦੇ ਵਿਚ ਫੇਰ ਬਣਾਦੇ ਰਹੇ ਹਨਾ ਉਹਨਾਂ ਨੂੰ ਹਰਾ ਕੇ
ਬਿਲਕੁਲ
ਭਈ ਹੁਣ ਅੱਗੇ ਤਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਬਲੁੰਦਰੀਆਂ ਜਾਂਦੀਆਂ ਸੀਗੀਆਂ ਠੀਕ ਹੈ ਨਾ ਸਿੱਖਾਂ ਨੂੰ ਵਿਚਾਰਿਆਂ ਨੂੰ ਕੱਲਿਆਂ ਨੂੰ ਬਣਾਉਣਾ ਪੈਂਦਾ ਸੀ ਹਨਾ ਤੇ ਹੁਣ ਜਦੋਂ ਆਉਣ ਵਾਲੇ ਟਾਈਮ ਦੇ ਵਿਚ ਕੋਈ ਵੀ ਸਰਕਾਰ ਫੌਜ ਲੈ ਕੇ ਆਊਗੀ ਟੈਂਕਾਂ ਦੇ ਨਾਲ ਤਾਂ ਉਹ ਪਹਿਲਾਂ ਇਹ ਭੰਗੜੇ ਦੇ ਬੁੱਤ ਇਹ ਢਹਿਣੇ ਆ ਪਹਿਲਾਂ ਫੇਰ
ਉਹਦੇ ਨਾਲ ਭੰਗੜਿਆਂ ਦੇ ਨਾਲ ਸੜਕੇ ਇੰਨੀ ਚੌੜੀ ਆ ਵੀ ਉਥੋਂ ਦੀ ਬੜੀ ਸੁਖੈਨਤਾ ਨਾਲ
ਟੈਂਕ ਨੀ ਜਦੋਂ ਨੀ ਚਲਾਣਾ ਆ ਫੇਰ ਚਲੋ ਇਹ ਢਹਿਣੇ ਆ ਤੇ ਫੇਰ ਏਦਾਂ ਆ ਵੀ ਸਿੱਖਾਂ ਨੂੰ ਥੋੜੀ ਰਾਹਤ ਮਿਲ ਜਾਣੀ ਆ ਕਿਉਂਕਿ ਫੇਰ ਜਿਹੜੇ ਜਿਨ੍ਹਾਂ ਦੇ ਹਿਰਦੇ ਬਲੁੰਦਰੇ ਉਹਨਾਂ ਨੇ ਵੀ ਸਾਥ ਦੇ ਕੇ ਵੀ ਚਲੋ ਸਾਡੇ ਬੁੱਤ ਵੀ ਢਹਿ ਗਏ ਅਸੀਂ ਵੀ ਤੁਹਾਡੇ ਨਾਲ ਆਂਦੇ ਕੰਧੇ ਨਾਲ ਕੰਧਾ ਲਾ ਕੇ
ਚਲੋ ਇਹ ਤੇ ਪੋਜ਼ਿਟਿਵ ਸੋਚ ਆ ਚੜ੍ਹਦੀ ਕਲਾ ਵਾਲੀ ਸੋਚ ਆ ਪਰ ਇਹ ਲਾਉਣੇ ਨੀ ਸੀ ਚਾਹੀਦੇ ਜੇ ਕਿਸੇ ਮੂਰਖਤਾ ਦੀ ਗਲਤੀ ਨਾਲ ਮੂਰਖਤਾ ਕਿਨੇ ਕਰ ਲਈ ਆ ਤੇ ਇਹਨਾਂ ਨੂੰ ਛੇਤੀ ਤੋਂ ਛੇਤੀ ਉਥੋਂ ਖੱਗ ਕੇ ਕਿਸੇ ਪ੍ਰੋਪਰ ਥਾਂ ਤੇ ਇਹਨਾਂ ਨੂੰ ਲਾਉਣਾ ਚਾਹੀਦਾ ਆਪਾਂ ਨਾ ਗਿੱਧੇ ਦੇ ਖਿਲਾਫ ਆ ਨਾ ਭੰਗੜੇ ਦੇ ਖਿਲਾਫ ਆ ਤੇ ਗ੍ਰੰਥਾਂ ਦੇ ਵਿਚ ਬਹੁਤ ਕੁਝ ਲਿਖਿਆ ਹੁੰਦਾ ਪੁਰਾਤਨ ਸੰਸਕ੍ਰਿਤ ਗ੍ਰੰਥਾਂ ਦੇ ਵਿਚ ਵੀ ਗੁਰਮੁਖੀ ਦੇ ਗ੍ਰੰਥਾਂ ਵਿਚ ਵੀ ਬਿਰਜ ਭਾਸ਼ਾ ਦੇ ਵਿਚ ਵੀ ਇੰਨਾ ਕੁਝ ਇਸਤਰੀ ਮਰਦ ਦੇ ਸੰਬੰਧਾਂ ਬਾਰੇ ਲਿਖਿਆ ਹੋਇਆ ਹੁੰਦਾ ਆ ਤੇ ਜਿਨ੍ਹਾਂ ਦਾ ਜੇ ਅਰਥ ਸਾਨੂੰ ਸਮਝ ਆ ਜਾਣ ਤੇ ਅਸੀਂ ਪਰਿਵਾਰ ਚ ਬੈਠ ਕੇ ਨਹੀਂ ਪੜ੍ਹ ਸਕਦੇ ਉਹ ਕੋਈ ਏਡੀ ਵੱਡੀ ਗੱਲ ਨਹੀਂ ਇਹ ਭੰਗੜਾ ਤੇ ਗਿੱਧਾ ਕੋਈ ਇੰਨਾ ਸਾਡਾ ਸਾਨੂੰ ਪੁੱਠੇ ਪਾਸੇ ਨਹੀਂ ਲਿਜਾਂਦਾ, ਪਰ ਇਹ ਸਹੀ ਥਾਂ ਤੇ ਜਿੱਥੇ ਇਹਨਾਂ ਦੀ ਥਾਂ ਹੋਵੇ ਉੱਥੇ ਲੱਗਣੇ ਚਾਹੀਦੇ ਆ।
ਤਾਇਆ ਜੀ, ਇਸ ਮੁੱਦੇ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਸਤੇ ਵਿਚ ਲਗਾਏ ਗਏ ਬੁੱਤਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਤੇ ਹੁਣ ਇਸ ਮਾਮਲੇ ਨੂੰ ਸੁਲਝਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਬ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ 5 ਦਿਨਾਂ ਵਿਚ ਮਾਮਲੇ ਦੀ ਰਿਪੋਰਟ ਦੇਵੇਗੀ ਤੇ ਮਾਮਲੇ ਨੂੰ ਜਲਦੀ ਹੱਲ ਕਰਾਉਣ ਦਾ ਯਤਨ ਵੀ ਕਰਵਾਏਗੀ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇ ਜਥੇਦਾਰ ਨੇ ਕਿਹਾ ਕਿ ਬੁੱਤ ਭਾਵੇਂ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਨੇ ਪਰ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਸਤੇ ਉਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਚੀਜ਼ਾਂ ਲੱਗਣੀਆਂ ਚਾਹੀਦੀਆਂ ਹਨ ਜੋ ਸਿੱਖ ਸੰਗਤ ਨੂੰ ਚੰਗੀਆਂ ਲੱਗਣ ਅਤੇ ਸੰਗਤਾਂ ਦੇ ਧਾਰਮਿਕ ਦੇ ਵਿਚ ਧਾਰਮਿਕ ਚੇਤਨਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਕਮੇਟੀ ਮੈਂ ਪੂਰਾ ਬਿਆਨ ਪੜ੍ਹ ਦਵਾਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਕਮੇਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ 5 ਦਿਨਾਂ ਅੰਦਰ ਬੁੱਤਾਂ ਦੀ ਜਗ੍ਹਾ ਸਿੱਖ ਇਤਿਹਾਸ ਨੂੰ ਦਰਸਾਉਂਦੇ ਹੋਏ ਮਾਡਲ ਜਾਂ ਸਿੰਬਲ ਲਗਾਉਣ ਦਾ ਉਪਰਾਲਾ ਕਰੇਗੀ। ਸੋ ਉਹ ਹੁਣ ਕੇਸ ਨੂੰ
ਇੱਕ ਮਿੰਟ ਇਹ ਜਹੇਦਾਰ ਛੋਟੀ ਉਮਰ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਤੇ ਗੁਰੂ ਦੀ ਬਖਸ਼ਿਸ਼ ਹੈ, ਚਾਰ ਚਫੇਰਿਓ ਇਹ ਵਡਿਆਈ ਹਾਸਲ ਕਰ ਰਹੇ ਨੇ ਤੇ ਆਹ ਵੀ ਇਹਨਾਂ ਦੀ ਕਿੰਨੀ ਸਿਆਣੀ ਗੱਲ ਆ ਭਈ ਇਹ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਨੇ ਪਰ ਧਰਮ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ। ਤੇ ਕਿਸੇ ਨੇ ਤੇ ਵਿਰੋਧੀ ਨੇ ਤੇ ਇਹ ਵੀ ਕਹਿਤਾ ਜੀ ਕਮੇਟੀ ਬਣਾਉਣ ਦਾ ਮਤਲਬ ਆ ਭੀ ਠੰਡੇ ਬਸਤੇ ਵਿਚ ਪਾਉਣਾ ਮਸਲੇ ਨੂੰ। ਤੇ ਦੂਜੀ ਗੱਲ ਇਹ ਵੀ ਹੁਣ ਕੋਈ ਕਿਸੇ ਦਾ ਸੁਝਾਅ ਜੀ ਅਤੇ ਰੰਗੜ ਦਾ ਸਿਰ ਵੱਢਣ ਵਾਲੇ ਸੁਖਾ ਸਿੰਘ ਬਤਾਬ ਸਿੰਘ ਦੇ ਬੁੱਤ ਲੱਗਣੇ ਚਾਹੀਦੇ ਆ। ਕਿਸੇ ਨੇ ਨਾਲ ਕਹਿਤਾ ਵੀ ਆਹੋ ਇਹ ਵਧੀਆ ਗੱਲ ਆ ਵੀ ਪਹਿਲਾਂ ਉੱਥੇ ਉਹ ਬੁੱਲਾਂ ਬੁੱਤ ਲਗਾਓਗੇ, ਉਹਨਾਂ ਦੀ ਝਾੜ ਪੂੰਜ ਸਫਾਈ ਰੱਖੋਗੇ, ਫਿਰ ਉਹਨਾਂ ਨੂੰ ਮੱਥੇ ਟੇਕਣੇ ਸ਼ੁਰੂ ਹੋ ਜਾਣਗੇ, ਫਿਰ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਹੋ ਜਾਏਗੀ। ਸੋ ਮਤਲਬ ਤੁਸੀਂ ਵੇਖੋ ਪੰਜਾਬ ਦੇ ਵਿਚ ਵੀ ਸਿੱਖਾਂ ਦੇ ਬੁੱਤ ਇੰਨੇ ਕਿਤੇ ਵਿਰਲੇ ਹੋਣ, ਕਿਤੇ ਗਲਤੀ ਨਾਲ ਭਾਵੇਂ ਲੱਗ ਗਏ ਹੋਣ, ਤੇ ਹਿੰਦੂਆਂ ਤੇ ਮੁਸਲਮਾਨ ਜਦੋਂ ਜਹਿਦ ਕਰਨ ਵਾਲੇ ਆਗੂਆਂ ਦੇ ਥਾਂ ਥਾਂ ਅੰਮ੍ਰਿਤਸਰ ਦੇ ਵਿਚ ਵੀ ਬੁੱਤ ਲੱਗੇ ਹੋਏ ਨੇ, ਡਾਕਟਰ ਕਿਚਲੂ ਦਾ ਕਹਿ ਲੋ, ਸੁਭਾਸ਼ ਚੰਦਰ ਬੋਸ ਦਾ ਕਹਿ ਲੋ, ਭਗਤ ਸਿੰਘ ਦਾ ਕਹਿ ਲੋ, ਤੇ ਸਿੱਖ ਜੁਝਾਰੂਆਂ ਦੇ ਬੁੱਤ ਨਹੀਂ ਲੱਗੇ। ਇਸੇ ਵਾਸਤੇ ਕਿ ਸਿੱਖ ਜਿਹੜਾ ਹੈ ਬੁੱਤ ਪੂਜ ਨਹੀਂ ਹੈਗਾ। ਤੇ ਜਦੋਂ ਤੁਸੀਂ ਬੁੱਤ ਬਣਾ ਲਿਆ ਮਹਾਤਮਾ ਬੁੱਧ ਦਾ ਧਰਮ, ਬੁੱਧ ਧਰਮ ਵੀ ਬੁੱਤ ਪੂਜ ਨਹੀਂ, ਪਰ ਜਦੋਂ ਮਹਾਤਮਾ ਬੁੱਧ ਦੇ ਬੁੱਤ ਬਣਨੇ ਸ਼ੁਰੂ ਹੋ ਗਏ ਫਿਰ ਉਹਦੀ ਪੂਜਾ ਸ਼ੁਰੂ ਹੋ ਗਈ,
ਪਤਨ ਸ਼ੁਰੂ ਹੋ ਗਿਆ ਫਿਰ ਉਹਦਾ, ਉੱਥੋਂ ਹੀ ਪਤਨ ਸ਼ੁਰੂ ਹੋ ਗਿਆ।
ਹਾਂਜੀ, ਤੇ ਇਸ ਲਈ ਇਹੋ ਜਿਹਾ ਕੋਈ ਉੱਥੇ ਝਾਕੀ ਹੋਣੀ ਚਾਹੀਦੀ ਹੈ ਵੀ ਜਿਹਦੀ ਜਿਹਨੂੰ ਮੱਥੇ ਟੇਕਣੇ ਤੇ ਪੂਜਾ ਕਰਨੀ ਨਾਲ ਸ਼ੁਰੂ ਹੋ
ਜਾਵੇ।
ਉਹ ਵਿਦਵਾਨ ਮਿਲ ਕੇ ਫਿਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠਾਂ ਸਿੱਖ ਵਿਦਵਾਨ ਮਿਲ ਕੇ ਇਹ ਵਿਚਾਰ ਕਰ ਸਕਦੇ ਆ ਕਿ ਉੱਥੇ ਕਿਹੋ ਜਿਹੀਆਂ ਸੀਨਰੀਆਂ ਬਣਾਉਣੀਆਂ ਚਾਹੀਦੀਆਂ।
ਜੀ ਜੀ, ਬਿਲਕੁਲ ਸਹੀ ਗੱਲ ਹੈ ਤਾਇਆ ਜੀ, ਭਈ ਇਹਨੂੰ ਹੁਣ ਐਕਸ਼ਨ ਜੋ ਹੋਇਆ ਉਹ ਤੋਂ ਬਾਅਦ ਜੋ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਉਹ ਵਧੀਆ ਗੱਲ ਹੈ। ਤੇ ਜਥੇਦਾਰ ਸਾਹਿਬ ਕੈਨੇਡਾ ਵੀ ਜਾ ਕੇ ਗਏ ਨੇ, ਜਾ ਕੇ ਆਏ ਨੇ, ਉਹਨਾਂ ਨੇ ਬਹੁਤ ਸੋਹਣੇ ਉੱਥੇ ਮਤਲਬ ਲੈਕਚਰ ਵੀ ਦਿੱਤੇ ਨੇ। ਉਹਨਾਂ ਦੇ ਵਿਚ ਉਹਨਾਂ ਨੇ ਦਸਿਆ ਕਿ ਕਿਸ ਤਰ੍ਹਾਂ ਸਾਡੀ ਜਿਹੜੀ ਸਿੱਖ ਕੌਮ ਚੜ੍ਹਦੀ ਕਲਾ ਦੇ ਵਿਚ ਰਹੀ, ਇੱਕ ਨਾ ਢੈਂਦੀ ਕਲਾ ਤੋਂ ਉਹਨਾਂ ਨੇ ਗੁਰੇਜ ਕਰਨ ਨੂੰ ਗਿਆ, ਲੈ ਜੀ ਆਹ ਹੋ ਗਿਆ ਫਲਾਨੇ ਥਾਂ ਆਹ ਹੋ ਗਿਆ, ਤੇ ਮਤਲਬ ਲੋਕ ਨੈਗੇਟਿਵ ਜ਼ਿਆਦਾ ਹੋ ਗਏ ਨੇ। ਉਹ ਕਹਿੰਦੇ ਆ ਕਦੇ ਆਪਣੇ ਧਰਮ ਬਾਰੇ
ਹੋ ਗਿਆ ਵੀ ਗੱਲ ਤਾਂ ਬੜੀ ਪੁਰਾਣੀ ਮਿਸਾਲ ਆ ਵੀ ਅੱਧਾ ਗਲਾਸ ਭਰਿਆ ਵੀ ਆ ਤੇ ਅੱਧਾ ਗਲਾਸ ਖਾਲੀ ਵੀ ਆ, ਤੁਹਾਨੂੰ ਕੀ ਦੀਦਾ।
ਹਾਂਜੀ, ਇੱਕ ਉਹਨਾਂ ਦਾ ਬਿਆਨ ਮੈਨੂੂੰ ਬੜਾ ਜ਼ਬਰਦਸਤ, ਲਓ ਜੀ ਸਾਡੀ ਕੌਮ ਨੂੰ ਤਾਂ ਜੀ ਆਹ ਫਲਾਨੇ ਨਿਕਲ ਜਾਣਗੇ, ਫਲਾਨੇ ਨਿਕਲ ਜਾਣਗੇ, ਆਹ ਖਤਮ ਹੋ ਗਿਆ। ਉਹਨਾਂ ਨੇ ਉਦਾਹਰਣਾਂ ਦਿੱਤੀਆਂ, ਕਹਿੰਦੇ ਉਹ ਕਿੱਦਾਂ ਨਿਕਲ ਜਾਣਗੇ ਸਿੱਖ ਕੌਮ ਨੂੰ, ਸਿੱਖ ਕੌਮ ਤਾਂ ਬੜੇ ਬੜੇ ਰਾਜਿਆਂ ਨੂੰ ਨਿਕਲ ਗਈ, ਬੜੇ ਬੜੇ ਰਾਜ ਨਿਕਲ ਗਏ ਅਬਦਾਲੀ ਵਰਗਿਆਂ ਨੂੰ, ਹਨਾ ਥੋੜੇ ਮੁੱਠੀ ਭਰ ਵੀ ਇਹ ਇੰਨੀ ਢੈਂਦੀ ਕਲਾ ਦੇ ਵਿਚ ਲੋਕ ਕਿੱਦਾਂ ਆ ਗਏ ਵੀ ਉਹ ਨਿਕਲ, ਕਹਿੰਦੇ ਇਹ ਨਹੀਂ ਨਿਕਲ ਹੋਣੇ। ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਜਿੰਨੀ ਦੇਰ ਸਾਰਿਆਂ ਦੇ ਉੱਤੇ ਹੈਗੀ ਆ, ਕੋਈ ਵੀ ਧਰਮ ਹੈ, ਜੇ ਮੁਸਲਮਾਨ ਧਰਮ ਕਹਿੰਦਾ ਸੀਗਾ ਵੀ ਹਿੰਦੂ ਨਿਕਲ ਲੈਣੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿਚ ਤਾਂ ਉਹ ਵੀ ਨਹੀਂ ਨਿਕਲ ਹੋਏ ਉਹਨਾਂ ਦੇ, ਜਾਂ ਮੁਸਲਮਾਨਾਂ ਨੂੰ ਕਿਤੇ ਕਸ਼ਮੀਰ ਦੇ ਵਿਚ ਤੰਗ ਕਰ ਦੇਣਾ। ਸੋ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਹੈ ਮੈਨੂੰ ਲੱਗਦਾ ਕਿ ਕੋਈ ਨਹੀਂ ਨਿਕਲ ਸਕਦਾ, ਪਰ ਅਸੀਂ ਆਪਣੇ ਮੂਲ ਨਾਲ ਜੁੜੇ ਰਹੀਏ ਇਹ ਜ਼ਿਆਦਾ ਜ਼ਰੂਰੀ ਆ। ਗਿਆਨੀ ਜੀ,
ਪਰ ਸਾਵਧਾਨਤਾ ਬਹੁਤ ਜ਼ਰੂਰੀ ਹੈ। ਹੁਣ ਹਾਲਾਤ ਇਹੋ ਜਿਹੀ ਆ ਗਈ ਹੈ ਮੁਗਲਾਂ ਨਾਲੋਂ ਤੇ ਅੰਗਰੇਜ਼ਾਂ ਨਾਲੋਂ ਵੀ ਭਿਆਨਕ ਆ।
ਜੀ ਜੀ,
ਕਿਉਂਕਿ ਦੇਖੋ ਬਸ ਮੁੰਡੇ ਨੇ ਸਿਰ ਮੂੰਹ ਮਨਾ ਤਾ ਤੇ ਉਹ ਆਟੋਮੈਟਿਕਲੀ ਤੁਹਾਨੂੰ ਹਿੰਦੂਆਂ ਵਿਚ ਰਲ ਗਿਆ ਸਮਝਿਆ ਜਾਊਗਾ। ਸੋ ਇਸ ਲਈ ਜ਼ਿਆਦਾ ਸਾਵਧਾਨੀ ਦੀ ਲੋੜ ਹੈ। ਮਾਸਟਰ ਤਾਰਾ ਸਿੰਘ ਨੂੰ ਕਿਸੇ ਨੇ ਕਿਹਾ ਸੀਗਾ ਵੀ ਅੰਗਰੇਜ਼ਾਂ ਵੇਲੇ ਨਾ ਤੁਸੀਂ ਖਤਮ ਹੋਏ ਤੇ ਹੁਣ ਕਿਵੇਂ ਹੋ ਜਾਓਗੇ, ਤੇ ਮਾਸਟਰ ਤਾਰਾ ਸਿੰਘ ਨੇ ਅੱਜ ਤੋਂ ਪੌਣੀ ਕਿਸੇ ਦੀ ਪਹਿਲਾਂ ਕਿਹਾ ਸੀ ਭਾਈ ਕੋਈ ਈਸਾਈ ਬਣ ਕੇ ਸਿਰ ਨੂੰ ਮਨਾ ਕੇ ਸਿਰ ਤੇ ਟੋਪ ਰੱਖ ਕੇ ਅੰਗਰੇਜ਼ ਨੀ ਸੀ ਬਣ ਜਾਂਦਾ, ਉਹ ਵੱਖਰਾ ਰਹਿੰਦਾ ਭਾਵੇਂ ਅੰਗਰੇਜ਼ੀ ਬੋਲੇ ਈਸਾਈ ਬਣ ਜਾਵੇ ਅੰਗਰੇਜ਼ ਨੀ ਸੀ ਬਣਦਾ। ਹੁਣ ਸਮੱਸਿਆ ਇਹ ਆ ਕਿ ਭਾਈ ਸਾਡੀ ਇੰਨੀ ਥਿਨ ਲਾਈਨ ਆ ਵੀ ਜਿਹਨੇ ਵੀ ਦਾੜੀ ਦਸਤਾਰ ਤਿਆਗ ਤੀ ਉਹ ਆਟੋਮੈਟਿਕਲੀ ਹਿੰਦੂਆਂ ਚ ਗਿਣਿਆ ਜਾਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸਾਨੂੰ ਜ਼ਿਆਦਾ ਸਾਵਧਾਨੀ ਦੀ ਲੋੜ ਹੈ ਤੇ ਇਹ ਜਗਤ ਦਾ ਵਰਤਾਰਾ ਚੱਲਦਾ ਹੀ ਆ ਰਿਹਾ, ਵੱਡੀ ਮੱਛੀ ਛੋਟੀ ਮੱਛੀ ਨੂੰ ਨਿਕਲਦੀ ਹੈ। ਪਰ ਗੁਰੂ ਕਹਿੰਦੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਪੰਥ ਅਜੇ ਆਇਆ ਵੀ ਇਹਨੂੰ ਜਿਹੜੀ ਮੱਛੀ ਵੀ ਨਿਕਲਣ ਦਾ ਯਤਨ ਕਰੋਗੇ ਇਹਦਾ ਢਿੱਡ ਪਾੜ ਕੇ ਬਾਹਰ ਆਜੂਗੀ।
ਇਹ ਵੀ ਗੱਲ ਠੀਕ ਤਾਇਆ ਜੀ, ਗੱਲ ਚੱਲੀ ਸੀ ਤੁਸੀਂ ਟਾਈਮ ਆਪਣੇ ਕੋਲ ਥੋੜਾ 10 ਮਿੰਟ ਨੇ, ਤੁਸੀਂ ਗੱਲ ਸੰਤ ਫਤਿਹ ਦੀ ਕੀਤੀ ਸੀ, ਮਾਸਟਰ ਤਾਰਾ ਸਿੰਘ ਦੀ ਕੀਤੀ ਸੀ ਨਾ, ਸੰਤ ਲੌਂਗੋਵਾਲ ਨੂੰ ਤੁਸੀਂ ਜਾਣਦੇ ਹੋ, ਮਤਲਬ ਤੁਸੀਂ ਰਹੇ ਉਹਨਾਂ ਦੇ ਨਾਲ?
ਨਹੀਂ ਮੈਂ ਉਹਨਾਂ ਦੇ ਨਾਲ ਨਹੀਂ ਰਿਹਾ, ਪਰ ਮੇਰੇ ਵੇਲੇ ਉਹ ਅਕਾਲੀ ਦਲ ਦੇ ਮੁਖੀ ਆਗੂਆਂ ਚ ਹੁੰਦੇ ਸੀ, 67 ਦੀ ਇਲੈਕਸ਼ਨ ਚ ਐਮ ਐਲ ਏ ਵੀ ਬਣੇ, ਫੇਰ ਉਹਨਾਂ ਦੇ ਖਿਲਾਫ ਪਟੀਸ਼ਨ ਹੋ ਗਈ ਹਰ ਗਏ, ਫੇਰ ਬਿਰਸ਼ਭਾਨ ਕਾਂਗਰਸੀ ਉਮੀਦਵਾਰ ਨੂੰ ਮੁਕਾਬਲੇ ਖਰੋੜਾ ਮਤਲਬ ਖਲੋਣ ਦੀ ਹਿੰਮਤ ਨਹੀਂ ਪਈ ਕਿ ਸੰਤ ਫਤਿਹ ਸਿੰਘ ਨੇ ਉਹਨਾਂ ਨੂੰ ਦਮਦਮਾ ਸਾਹਿਬ ਦਾ ਜਹੇਦਾਰ ਵੀ ਥਾਪਿਆ ਸੀ, ਅਕਾਲੀ ਦਲ ਦੇ ਮੁਖੀਆਂ ਚ ਹੁੰਦੇ ਸੀ। ਇੱਕ ਵਾਰੀ ਹੈਰਾਨੀ ਵਾਲੀ ਗੱਲ ਆ ਕਿ ਭਾਈ ਸੰਤ ਫਤਿਹ ਸਿੰਘ ਹੋਰੀ ਜਿਵੇਂ ਕਿ ਬਾਬਾ ਕਿਸੇ ਨੂੰ ਕਹਿੰਦੇ ਆ ਨਾ ਭਾਈ ਐਸੋ ਕੋ ਜਨਮੇ ਹੋ ਜਗ ਮਾਹੇ ਪ੍ਰਭਤਾ ਪਾਏ ਜਾਸ ਮਦ ਨਾਏ, ਪ੍ਰਭਤਾ ਪਾ ਕੇ ਜਿਹਦੇ ਤਰ ਹੰਕਾਰ ਨਾ ਹੋਵੇ ਕੋਈ ਵਿਰਲਾ ਹੀ ਜੰਮਦਾ ਤੇ, ਪਰ ਖੁਦਾ ਜਾ ਹੁਸਨ ਦੇਤਾ ਹੈ ਤਾਂ ਨਜ਼ਾਕਤ ਆ ਹੀ ਜਾਤੀ ਹੈ। ਸੰਤ ਫਤਿਹ ਸਿੰਘ ਵੀ ਸਾਰਾ ਪ੍ਰਬੰਧ ਸੰਤ ਚੰਨਸਰਾਂ ਦੇ ਹਵਾਲੇ ਕਰਕੇ ਤੇ ਆਪ ਉੱਪਰ ਹੀ ਰਹਿੰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਵਾਂਗੂ, ਤੇ ਇਹ ਸੰਤ ਵੱਡੇ ਵੱਡੇ ਬੰਦਿਆਂ ਨੇ ਮਿਲਣ ਆਉਣਾ ਤੇ ਉਹਨਾਂ ਨੇ ਮੈਂ ਕਹਿਣਾ ਜੀ ਫਲਾਨਾ ਮਿਲਣ ਆਇਆ ਤੇ ਉਹਨਾਂ ਨੇ ਪੌੜੀਆਂ ਤੋਂ ਬਾਹਰ ਹੀ ਮੋੜ ਦੇਣਾ, ਨਹੀਂ ਉਹਨਾਂ ਨੂੰ ਕਹਿ ਦਿਓ ਭਾਈ ਹੋਰਾਂ ਨਾਲ ਗੱਲ ਕਰ ਲੈਣ ਜਾ ਕੇ। ਤੇ ਜਦੋਂ ਆਏ ਸੰਤ ਹਰਚੰਦ ਸੋਰੀ ਲੌਂਗੋਵਾਲ, ਮੈਂ ਉਹਨਾਂ ਨੂੰ ਥੱਲੇ ਵਾਲੇ ਫਲੋਰ ਤੇ ਮੰਜੀ ਤੇ ਬਹਾ ਕੇ ਤੇ ਉੱਤੇ ਚਲਾ ਗਿਆ। ਮੈਂ ਕਿਹਾ ਜੀ ਸੰਤ ਆਏ ਨੇ ਹਰਚਰਨ ਸਿੰਘ ਲੌਂਗੋਵਾਲ, ਕਹਿੰਦੇ ਉਹਨਾਂ ਨੂੰ ਭਾਈ ਕਾਹਨੂੰ ਰੋਕਣਾ ਸੀ।
ਅੱਛਾ,
ਯਾਨੀ ਉਸ ਵੇਲੇ ਵੀ ਬਾਕੀ ਲੋਕਾਂ ਨਾਲੋਂ ਇਹਨਾਂ ਦੀ ਵੱਡੀ ਵਡਿਆਈ ਸਮਝੀ ਜਾਂਦੀ ਸੀ। ਫਿਰ ਮੈਂ ਤੇ 73 ਵਿਚ ਬਾਹਰ ਆ ਗਿਆ ਸੀ ਤੇ ਉਸ ਤੋਂ ਬਾਅਦ ਹੀ ਇਹ ਬਾਦਲ ਸਾਹਿਬ ਨੇ ਇਹਨਾਂ ਨੂੰ ਪ੍ਰਧਾਨ ਬਣਾਇਆ ਅਕਾਲੀ ਦਲ ਦਾ, ਇਹਨਾਂ ਦੇ ਅਗਵਾਈ ਹੇਠਾਂ ਜਿਹੜਾ ਮੋਰਚਾ ਸੀ ਸਫਲਤਾ ਵਾਲਾ ਹੋਇਆ, ਕਿਹੜਾ ਉਹ ਜਿਹੜਾ 75 ਐਮਰਜੈਂਸੀ ਦੇ ਖਿਲਾਫ ਲਾਇਆ ਸੀ ਅਕਾਲੀ ਦਲ ਨੇ। ਇੱਕ ਮਿੰਟ ਪਾਰਲੀਮੈਂਟ ਚ ਭੇਜਣਾ ਚਾਹਿਆ, ਐਮ ਪੀ ਬਣਾਉਣਾ ਚਾਹਿਆ ਤੇ ਇਹਨਾਂ ਨਾ ਕਰਦੇ ਰਹੇ, ਜਦ ਪਾਰਟੀ ਨੇ ਫੈਸਲਾ ਕਰ ਲਿਆ ਤੇ ਕਾਗਜ਼ ਭਰਨ ਵੇਲੇ ਲੁਕ ਗਏ, ਮਤਲਬ ਜਰਾ ਭਾਈ ਮੈਨੂੰ ਲੱਭੋ ਤੰਗ ਨਾ ਹੋਵੇ, ਤੇ ਨਾਲ ਕਹਿ ਗਏ ਕਿ ਭਾਈ ਜੇ ਤੁਸੀਂ ਮੈਨੂੰ ਬਣਾਉਣਾ ਬਲਵੰਤ ਸਿੰਘ ਰਾਮੂਵਾਲੀਏ ਨੂੰ ਬਣਾ ਦਿਓ। ਉਥੋਂ ਫਿਰ ਬਲਵੰਤ ਸਿੰਘ ਰਾਮੂਵਾਲੀਆ ਪਹਿਲੀ ਵਾਰੀ ਐਮ ਪੀ ਬਣਿਆ। ਸੋ ਮੇਰੇ ਮਤਲਬ ਸਾਹਮਣੇ ਉਹਨਾਂ ਦੀ ਪੋਜੀਸ਼ਨ ਇਹ ਆ, ਇਹ ਸ਼ਰੀਫ ਬੰਦੇ ਸਨ,
ਸ਼ਰਾਫਤ ਵਾਲੇ ਸਨ। ਉਹਨਾਂ ਬਾਰੇ ਮੈਨੂੰ ਤਾਂ ਚੇਤੇ ਆ ਗਿਆ ਵੀ ਗੱਲ ਇੱਕ ਬੜੀ ਮਸ਼ਹੂਰ ਹੈ ਕਿ ਆਪਾਂ ਅਕਸਰ ਕੋਟ ਕਰਦੇ ਦਾ ਇੱਕ ਦੂਜੇ ਨੂੰ, ਇਹ ਬੜੀ ਮਸ਼ਹੂਰ ਹੋਈ ਸੀ ਗੱਲ ਤੇ ਸੰਤ ਲੌਂਗੋਵਾਲ ਨੂੰ ਕੋਈ ਕਹਿੰਦਾ ਤੇ ਬਈ ਤੂੰ ਇੱਥੇ ਤਾਂ ਬੜੀ ਤੇਰੀ ਚੜਾਈ ਆ ਹਨਾ, ਤੇ ਸਾਰਾ ਲੌਂਗੋਵਾਲ ਤਾਂ ਤੈਨੂੰ ਟਿੱਚ ਸਮਝਦਾ ਆ, ਠੀਕ ਹੈ ਨਾ, ਤੇ ਮੁਹਰੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਉਹ ਸਾਰਾ ਪਿੰਡ ਮੈਨੂੰ ਟਿੱਚ ਸਮਝਦਾ, ਕਹਿੰਦਾ ਮੈਂ ਸਾਰੇ ਪਿੰਡ ਨੂੰ ਟਿੱਚ ਸਮਝਦਾ। ਇਹ ਗੱਲ
ਇਹ ਚੁਟਕਲਾ ਸੰਤ ਫਤਿਹ ਸਿੰਘ ਹੋਰ ਵੀ ਸੁਣਾਉਂਦੇ ਹੁੰਦੇ,
ਇਹਦਾ ਮਤਲਬ
ਸੁਣਾਉਂਦੇ ਹੁੰਦੇ ਥੋੜੇ ਜੇ, ਉਹ ਥੋੜੇ ਜੇ ਫਰਕ ਨੇ ਸੁਣਾਉਂਦੇ। ਕੋਈ ਕਹਿੰਦਾ ਜੀ ਅੱਧਾ ਲੌਂਗੋਵਾਲ ਸੰਤ ਜੀ ਤੁਹਾਨੂੰ ਟਿੱਚ ਸਮਝਦਾ, ਉਹ ਕਹਿੰਦਾ ਮੈਂ ਸਾਰੇ ਲੌਂਗੋਵਾਲ ਨੂੰ ਟਿੱਚ ਸਮਝਦਾ, ਉਹ ਇਸ ਤਰ੍ਹਾਂ ਸੁਣਾਉਂਦੇ ਹੁੰਦੇ।
ਸੋ ਇਹ ਗੱਲ ਆਈ ਹੋ ਉੱਥੋਂ, ਕੋਈ ਕਹਿੰਦੇ ਆਪ ਨੀ ਬਣਾਈ, ਉੱਥੇ ਚੱਲਦੀ ਸੀ ਆਸਾ ਮਜ਼ਾਕ ਆਪਸ ਚ
ਚੱਲਦੀ ਆ। ਇਹ ਮਤਲਬ ਅੱਧੀ ਪੌਣੀ ਸਦੀ ਪਹਿਲਾਂ ਦੀ ਗੱਲ, ਮੈਂ ਸੰਤ ਫਤਿਹ ਸਿੰਘ ਨੇ ਬਹੁਤ ਸੁਣੀ ਹੋਈ ਤੁਹਾਨੂੰ।
ਠੀਕ ਹੈ ਤਾਇਆ ਜੀ, ਤੇ ਪਹਿਲਾਂ
ਇੱਥੇ ਵੀ ਇਹ ਇੱਕ ਦਾ ਨਾਂ ਪਾਇਆ ਹੋਈ ਗੱਲੋਂਗੋਵਾਲੀਆ ਸਾਧ।
ਆਹੋ ਆਹੋ, ਤੇ ਉਧਰ ਨਾ ਪਾਲਾ ਬੈਂਸ ਹੱਸ ਰਹੇ ਨੇ, ਕਹਿੰਦੇ ਭਾਜੀ ਕਹਿੰਦੇ ਜਦ ਤਾਇਆ ਜੀ ਅਕਾਲੀਆਂ ਦੀ ਗੱਲ ਕਰਦੇ ਹੁਣ ਤੁਸੀਂ ਵਿੱਚ ਟੋਕਿਆ ਨਾ ਕਰੋ।
ਪਾਲਾ ਜੀ ਕਿਹੜੇ ਨੇ?
ਪਾਲਾ ਬੈਂਸ ਕੋਬਰਮ ਤੋਂ ਜੀ। ਹਾਂ, ਤੇ ਤਾਇਆ ਜੀ ਆਪਾਂ ਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ, ਤੇ ਮਾਫੀ ਚਾਹੁੰਦੇ ਹਾਂ ਸਮਾਂ ਘੱਟ ਮਿਲਿਆ, ਪਰ ਅਗਲੇ ਹਫਤੇ ਲਾਵਾਂਗੇ ਫਿਰ ਆਪਾਂ ਪੂਰਾ ਟਾਈਮ। ਠੀਕ ਹੈ ਜੀ, ਥੈਂਕ ਯੂ,
ਓਕੇ ਜੀ,
ਸ਼ੁਕਰਾਨਾ।
ਉਹ ਮਤਲਬ 8:30 ਤੋਂ?
ਹਾਂਜੀ ਹਾਂਜੀ, 8:30 ਤੋਂ ਹੁਣ ਚੇਤਾ ਰੱਖਿਓ, ਮੈਂ ਤੁਹਾਨੂੰ ਪਹਿਲਾਂ ਵੀ ਰਿਮਾਇੰਡ ਕਰਾ ਦਾਂਗਾ।
ਓਕੇ ਜੀ ਚੰਗਾ ਜੀ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਮੇਰੀ ਸਰੋਤਿਆਂ ਨੂੰ
ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸੋ ਮਨਦੀਪ ਸਿੰਘ ਉਹਨਾਂ ਦਾ ਮੈਸੇਜ ਆਇਆ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਤਾਇਆ ਜੀ ਤੇ ਵਟਸ ਰੋਂਗ ਇਨ ਦੀ ਸਟੈਚੂਜ ਬ੍ਰੇਕਿੰਗ ਦੇ ਆਰ ਜਸਟ ਵੇਸਟ ਆਫ ਮਨੀ ਹਾਂਜੀ ਇਹੀ ਤਾਂ ਆਪਾਂ ਗੱਲ ਕਰ ਰਹੇ ਸਾਰੀ ਡਿਸਕਸ਼ਨ ਕਿ ਪਹਿਲਾਂ ਤਾਂ ਉੱਥੇ ਲੱਗਣੇ ਨਹੀਂ ਚਾਹੀਦੇ ਸੀ ਉਹ ਵੇਸਟ ਆਫ ਮਨੀ ਆ ਦੂਜੀ ਗੱਲ ਇਹ ਆ ਕਿ ਹੁਣ ਤੋੜਨ ਦੀ ਗੱਲ ਇਹ ਆ ਵੀ ਤਿੰਨ ਚਾਰ ਸਾਲ ਹੋ ਗਏ ਆ ਉਹ ਐਪਲੀਕੇਸ਼ਨਾਂ ਜਾਈ ਜਾਂਦੀਆਂ ਉਹ ਕੋਈ ਉੱਤੇ ਐਕਟ ਨਹੀਂ ਕਰ ਰਿਹਾ ਤੇ ਇਟਸ ਜਸਟ ਸਿੰਬਲ ਉਹ ਬੁੱਤ ਨਹੀਂ ਤੋੜੇ ਉਹ ਸਿਰਫ ਇੱਕ ਸਿੰਬੋਲਿਕ ਤਰੀਕੇ ਨਾਲ ਉਹਨੂੰ ਪ੍ਰੋਟੈਸਟ ਕੀਤਾ ਵੀ ਨਹੀਂ ਹੋਣੇ ਚਾਹੀਦੇ ਇੱਥੇ ਵੇਸਟ ਜਿਹੜਾ ਮਨੀ ਹੈ ਉਹ ਤਾਂ ਪਹਿਲਾਂ ਹੀ ਹੋ ਚੁੱਕਾ ਉੱਥੇ ਲਾ ਕੇ ਖੈਰ ਇਸ ਤੇ ਚਿੰਤਨ ਹੋ ਰਿਹਾ ਸੋ ਦੋਸਤੋ ਮਾਫ਼ੀ ਚਾਹੁੰਦੇ ਹਾਂ ਅੱਜ ਥੋੜੀ ਕਨਫਿਊਜ਼ਨ ਰਹੀ ਆ ਗਿਆਨੀ ਸੰਤੋਖ ਸਿੰਘ ਜੀ ਲੇਟ ਪ੍ਰੋਗਰਾਮ 'ਚ ਆਏ ਨੇ ਤਾਂ ਮੇਰੀ ਗਲਤੀ ਆ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਭਾਅ ਜੀ ਆਉਣਗੇ ਅਸੀਂ ਬਹੁਤ ਸਾਰਾ ਹੋਰ ਚਿੰਤਨ ਕਰਾਂਗੇ ਮਸਲਿਆਂ ਦੇ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਗੀਤ ਸੰਗੀਤ ਵੀ ਉਹਨਾਂ ਦੇ ਵੀ ਫਰਮਾਇਸ਼ਾਂ ਆ ਰਹੀਆਂ ਉਹ ਵੀ ਆਪਾਂ ਕੱਲ੍ਹ ਨੂੰ ਕੁਛ ਗੀਤ ਚਲਾਵਾਂਗੇ ਚਾਲ ਉਹਨਾਂ ਦੇ ਸੋ ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਇੱਕ ਗੀਤ ਤੁਹਾਨੂੰ ਸੁਣਾਉਣ ਦੀ ਰਣਜੀਤ ਬਾਵਾ ਤੇ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ ਆਓ ਗੀਤ ਸੁਣਦੇ ਹਾਂ ਤੇ ਮੈਂ ਲੈਣਾ ਇਜਾਜ਼ਤ ਪੋਡਕਾਸਟ ਤੇ ਸੁਣੋਗੇ ਪ੍ਰੋਗਰਾਮ ਤੁਸੀਂ ਥੋੜੀ ਦੇਰ ਬਾਅਦ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਸਾ ਵੀ।